ਤੁਹਾਡਾ ਬਹੁਤ ਧੰਨਵਾਦ। ਜਦ ਅਸੀਂ ਪ੍ਰਾਰਥਨਾ ਦੇ ਲਈ ਆਪਣੇ ਸਿਰਾਂ ਨੂੰ ਚੁਕਾਉਂਦੇ ਹਾਂ ਤਾਂ ਆਓ ਇੱਕ ਪਲ ਵਾਸਤੇ ਖੜੇ ਰਹੀਏ ਅਤੇ ਜਦ ਸਾਡੇ ਸਿਰ ਚੁੱਕੇ ਹੋਏ ਹਨ ਅਤੇ ਸਾਡੇ ਦਿਲ ਵੀ ਆਚਰਜ ਹੋਵੇਗਾ ਕਿ ਕਿੰਨੇ ਲੋਕਾਂ ਦੇ ਕੋਲ ਕੋਈ ਬੇਨਤੀ ਆ ਜਿਹੜੀ ਉਹ ਪਰਮੇਸ਼ਵਰ ਨੂੰ ਆਪਣੇ ਹੱਥ ਖੜੇ ਕਰਕੇ ਦੱਸਣਾ ਚਾਹੁੰਦੇ ਹਨ ਤੇ ਹੁਣ ਤਦ ਆਪਣੀ ਬੇਨਤੀ ਨੂੰ ਫੜੀ ਰੱਖੋ ਜਦ ਕਿ ਅਸੀਂ ਪ੍ਰਾਰਥਨਾ ਕਰਦੇ ਹਾਂ। ਸੁਰਗੀ ਪਿਤਾ, ਅੱਜ ਰਾਤ ਅਸੀਂ ਇਸ ਹੋਰ ਸਮੇਂ ਦੇ ਲਈ ਕਿ ਅਸੀਂ ਤੇਰੇ ਪਾਸ ਆ ਸਕਦੇ ਹਾਂ ਬੜੇ ਖੁਸ਼ ਹਾਂ। ਸਾਡਾ ਇਹ ਯਕੀਨ ਆ ਕਿ ਜੋ ਕੁਝ ਅਸੀਂ ਮੰਗਦੇ ਹਾਂ ਉਹ ਸਾਨੂੰ ਮਿਲਦਾ ਆ ਜੇ ਅਸੀਂ ਨੇਚਾ ਕਰੀਏ। ਜੋ ਅਸੀਂ ਮੰਗਦੇ ਹਾਂ ਉਹ ਸਾਨੂੰ ਮਿਲਦਾ ਆ ਅਤੇ ਹੁਣ ਪ੍ਰਭੂ ਸਾਡੇ ਅਣਵਿਸ਼ਵਾਸ ਨੂੰ ਦੂਰ ਕਰ ਤਾਂ ਕਿ ਇਸ ਰਾਤ ਅਸੀਂ ਉਹਨਾਂ ਚੀਜ਼ਾਂ ਨੂੰ ਪਾ ਸਕੀਏ ਜਿਹੜੀਆਂ ਅਸੀਂ ਮੰਗਦੇ ਹਾਂ। ਮੇਰੇ ਹੱਥ ਉਹਨਾਂ ਦੇ ਹੱਥਾਂ ਨਾਲ ਖੜੇ ਹਨ ਅਤੇ ਅਸੀਂ ਪਿਤਾ ਤੇਰੇ ਅੱਗੇ ਪ੍ਰਾਰਥਨਾ ਕਰਦੇ ਹਾਂ ਜਿਹੜਾ ਕਿ ਉਹਨਾਂ ਚੀਜ਼ਾਂ ਨੂੰ ਸਮਝਦਾ ਜਿਨ੍ਹਾਂ ਦੀ ਸਾਨੂੰ ਲੋੜ ਆ ਪ੍ਰਭੂ ਅੱਜ ਰਾਤ ਉਹ ਸਾਨੂੰ ਬਖਸ਼ ਦੇ। ਜਦ ਅਸੀਂ ਇਸ ਮੁਸੀਬਤ ਦੀ ਮਹਾਨ ਘੜੀ ਵਿਚ ਆ ਅਸੀਂ ਹੌਸਲੇ ਦੇ ਲਈ ਪ੍ਰਾਰਥਨਾ ਕਰਦੇ ਹਾਂ। ਸੰਸਾਰ ਦੀ ਜੋ ਹਾਲਤ ਆ ਅਸੀਂ ਉਸ ਵਿਚ ਹਾਂ, ਸਾਨੂੰ ਤੇਰੀ ਬਹੁਤ ਜ਼ਿਆਦਾ ਪਵਿੱਤਰ ਸਹਾਇਤਾ ਦੀ ਪ੍ਰਭੂ ਲੋੜ ਆ ਅਤੇ ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਤੂੰ ਸਾਨੂੰ ਆਪਣੇ ਬਚਨ ਨਾਲ ਦਲੇਰ ਕਰੇਗਾ ਤਾਂ ਕਿ ਅਸੀਂ ਜਾਣ ਲਈਏ ਕਿ ਕਿਵੇਂ ਸਾਨੂੰ ਤੇਰੀ ਆਮਦ ਤੋਂ ਪਹਿਲਾਂ ਚੱਲਣਾ ਆ। ਪਿਤਾ ਇਹ ਬਖਸ਼ ਦੇ, ਅਸੀਂ ਇਹ ਯਸੂ ਦੇ ਨਾਮ ਵਿੱਚ ਮੰਗਦੇ ਹਾਂ, ਆਮੀਨ। ਤੁਸੀਂ ਬੈਠ ਸਕਦੇ ਹੋ। ਅੱਜ ਰਾਤ ਵਾਪਸ ਆਉਣ ਲਈ ਅਤੇ ਫਿਰ ਦੁਬਾਰਾ ਆਪਣੇ ਅਤਿਅੰਤ ਕਿਰਪਾਲੂ ਪ੍ਰਭੂ ਦੇ ਲਈ ਬੋਲਣ ਵਾਸਤੇ ਬੜੇ ਖੁਸ਼ ਹਾਂ। ਲੇਨ ਟੈਕ ਵਿੱਚ ਫੇਰ ਆਉਣਾ ਚੰਗੀ ਗੱਲ ਆ, ਇਹ ਘਰ ਵਿੱਚ ਆਉਣ ਵਾਂਗ ਆ। ਮੈਂ ਕਈ ਵਾਰੀ ਇੱਥੇ ਆਇਆ ਹਾਂ ਅਤੇ ਹੁਣ ਮੈਂ ਵੇਖਦਾ ਹਾਂ ਉਹਨਾਂ ਨੇ ਬਹੁਤ ਰੁਮਾਲ ਇਕੱਠੇ ਕੀਤੇ ਹਨ ਤੇ ਉਹ ਇੱਥੇ ਰੱਖੇ ਗਏ ਹਨ ਤਾਂ ਕਿ ਉਹਨਾਂ ਦੇ ਉੱਤੇ ਪ੍ਰਾਰਥਨਾ ਕੀਤੀ ਜਾਵੇ। ਅਤੇ ਹੁਣ ਪਿਛਲੀ ਰਾਤ ਅਸਾਂ ਆਪਣੀਆਂ ਲਗਾਤਾਰ ਹੋਣ ਵਾਲੀਆਂ ਚੰਗਾਈ ਦੀਆਂ ਸਭਾਵਾਂ ਬੰਦ ਕਰ ਦਿੱਤੀਆਂ ਤੇ ਪ੍ਰਾਰਥਨਾ ਪੱਤਰ ਅਤੇ ਚੀਜ਼ਾਂ ਆਦਿ ਲੈ ਲਈਆਂ। ਸਾਨੂੰ ਕਰਨਾ ਹੀ ਇਹ ਪੈਣਾ ਸੀ ਕਿਉਂਕਿ ਦੋਹਰੀਆਂ ਬੰਦਗੀਆਂ ਹੋਣ ਦੇ ਕਾਰਨ ਤੁਸੀਂ ਵੇਖਦੇ ਹੋ ਕਿ ਇਹ ਤੁਹਾਡੇ ਉੱਤੇ ਬਹੁਤ ਤਣਾਅ ਪਾਉਂਦੀਆਂ ਹਨ ਅਤੇ ਅਸੀਂ ਹੁਣ ਅੱਜ ਰਾਤ ਯਕੀਨਨ ਇਹਨਾਂ ਰੁਮਾਲਾਂ ਲਈ ਪ੍ਰਾਰਥਨਾ ਕਰਾਂਗੇ ਅਤੇ ਯਕੀਨ ਕਰਦੇ ਹਾਂ ਕਿ ਪ੍ਰਭੂ ਨੇਚਾ ਦੇ ਦੁਆਰਾ ਤੁਹਾਨੂੰ ਹਰੇਕ ਨੂੰ ਤੁਹਾਡੀ ਦਰਖਾਸਤ ਬਖਸ਼ ਦੇਵੇਗਾ ਜੋ ਵੀ ਤੁਸੀਂ ਕੀਤੀ ਆ। ਅਸੀਂ ਪੱਕੇ ਤੌਰ ਤੇ ਭਾਈ ਮੈਲ ਜੌਨਸਨ ਤੇ ਉਹਦਾ ਵਧੀਆ ਗਾਉਣਾ ਵਜਾਉਣਾ ਨਹੀਂ ਸੁਣ ਸਕਾਂਗੇ। ਮੈਂ ਯਕੀਨਨ ਉਸ ਵਧੀਆ ਆਵਾਜ਼ ਦੀ ਜੋ ਪ੍ਰਭੂ ਨੇ ਉਹਨੂੰ ਦਿੱਤੀ ਆ ਸਲਾਹੁਤ ਕਰਦਾ ਆ। ਅਤੇ ਹੁਣ ਭਲਕੇ ਜੇ ਤੁਸੀਂ ਇੱਥੇ ਦਰਸ਼ਨ ਦੇ ਰਹੇ ਹੋ, ਮੈਂ ਡੇਰੇ ਦੇ ਲੋਕਾਂ ਨੂੰ ਆਖਾਂਗਾ ਜੋ ਇੱਥੇ ਹਨ। ਮੇਰੇ ਕੁਝ ਮਿੱਤਰ ਇੱਥੇ ਜੈਫਰਸਨ ਵਿਲ ਤੋਂ ਹਨ। ਮੈਂ ਸੋਚਦਾ ਹਾਂ ਕਿ ਫਿਲਾਡੈਲਫੀਆ ਗਿਰਜੇ ਦੇ ਭਾਈ ਮੀਡ ਸਾਡਾ ਭਾਈ, ਮੇਰਾ ਵਿਚਾਰ ਆ ਕਿ ਉਹਨਾਂ ਦੇ ਵੀ ਉੱਥੇ ਬੰਦਗੀ ਆ ਅਤੇ ਮੈਂ ਨਹੀਂ ਜਾਣਦਾ ਕਿ ਤੁਹਾਡੀ ਵੀ ਬੰਦਗੀ ਆ। ਉੱਥੇ ਬੰਦਗੀ ਹੈ ਕਿਹੜੇ ਸਮੇਂ? 11 ਵਜੇ ਉੱਥੇ ਬੰਦਗੀ ਹੋਵੇਗੀ। ਮੇਰਾ ਅੰਦਾਜ਼ਾ ਆ ਕਿ ਮੈਂ 1:30 ਜਾਂ 2:30 ਤੱਕ ਵਾਪਸ ਆ ਜਾਵਾਂਗਾ। ਮੈਨੂੰ 3 ਵਜੇ ਤੱਕ ਇੱਥੇ ਹੁਣ ਆਇਆ ਤੇ ਤਦ ਕੱਲ ਸ਼ਾਮ 7 ਵਜੇ। ਸੋ ਅਸੀਂ ਯਕੀਨਨ ਤੁਹਾਨੂੰ ਸਭਨਾਂ ਨੂੰ ਤਹਿ ਦਿਲ ਤੋਂ ਬੰਦਗੀਆਂ ਵਿੱਚ ਆਉਣ ਦਾ ਸੱਦਾ ਦਿੰਦੇ ਆ। ਜੇ ਤੁਹਾਡੇ ਆਪਣੀਆਂ ਗਿਰਜਿਆਂ ਵਿੱਚ ਕੋਈ ਬੰਦਗੀ ਨਹੀਂ ਆ ਤਾਂ ਅਸੀਂ ਯਕੀਨਨ ਤੁਹਾਨੂੰ ਤੁਹਾਡੇ ਆਪਣੇ ਫਰਜ਼ ਦੀ ਥਾਂ ਤੋਂ ਦੂਰ ਖਿੱਚਣਾ ਨਹੀਂ ਚਾਹੁੰਦੇ ਕਿਉਂਕਿ ਇਹ ਸਾਡਾ ਨਿਸ਼ਾਨਾ ਨਹੀਂ ਆ। ਇਹ ਤਾਂ ਕੇਵਲ ਮੁੱਖ ਤੌਰ ਤੇ ਜਿਹੜੇ ਬਚੇ ਹੋਏ ਨਹੀਂ ਹਨ ਉਹਨਾਂ ਨੂੰ ਫੜਨ ਲਈ ਆ, ਉਹ ਜਿਨ੍ਹਾਂ ਨੇ ਪਵਿੱਤਰ ਆਤਮਾ ਨਹੀਂ ਪਾਇਆ। ਤੇ ਤੁਸੀਂ ਨੇਚਾ ਕਰਦੇ ਹੋ ਕਿ ਤੁਹਾਨੂੰ ਇਹਦੀ ਲੋੜ ਆ ਤਾਂ ਅਸੀਂ ਇੱਥੇ ਤੁਹਾਡੀ ਸਹਾਇਤਾ ਦੇ ਲਈ ਮੌਜੂਦ ਆ। ਸਭਨਾ ਗਿਰਜਿਆਂ ਤੋਂ ਆਏ ਹੋਏ ਦੁਖੀ ਤੇ ਬਿਮਾਰਾਂ ਲਈ ਕਿਉਂ ਨਹੀਂ, ਅਸੀਂ ਤਾਂ ਉਹਨਾਂ ਲਈ ਪ੍ਰਾਰਥਨਾ ਕਰਨ ਵਾਸਤੇ ਹਾਂ। ਤੇ ਤੁਸੀਂ ਆਪਣੇ ਗਿਰਜੇ ਵਾਪਸ ਜਾਓ ਜਿੱਥੋਂ ਵੀ ਤੁਸੀਂ ਆਇਓ ਤੇ ਜੇ ਤੁਸੀਂ ਪਵਿੱਤਰ ਆਤਮਾ ਪਾਇਆ ਆ ਜਾਂ ਤੁਸੀਂ ਚੰਗੇ ਹੋ ਗਏ ਹੋ ਤਾਂ ਗਵਾਹੀ ਦੇ ਨਾਲ ਵਾਪਸ ਜਾਓ, ਦੂਜਿਆਂ ਨੂੰ ਵੀ ਦੱਸੋ। ਭਾਵੇਂ ਤੁਹਾਡੀ ਕਲੀਸਿਆ ਇਹਦੇ ਵਿੱਚ ਨੇਚਾ ਨਹੀਂ ਵੀ ਕਰਦੀ ਤਾਂ ਵੀ ਜਿੱਦਾਂ ਵੀ ਹੋਵੇ ਜਾਓ। ਦੇਖਿਆ ਜੇ ਕਿੱਥੇ ਤੁਹਾਡਾ ਚਾਨਣ ਚਮਕਾਉਣਾ ਸੌਖਾ ਆ, ਜਿੱਥੇ ਬਹੁਤ ਜ਼ਿਆਦਾ ਚਾਨਣ ਆ, ਪਰ ਅਸੀਂ ਤਾਂ ਉੱਥੇ ਚਾਨਣ ਚਮਕਾਉਣਾ ਚਾਹੁੰਦੇ ਆ ਜਿੱਥੇ ਚਾਨਣ ਨਹੀਂ ਆ। ਤਦ ਇਹ ਆਪਣਾ ਵਧੀਆ ਅਸਰ ਉੱਥੇ ਪਾਉਂਦਾ ਆ। ਭਾਈ ਵੇਲ ਤੁਹਾਡਾ ਧੰਨਵਾਦ। ਭਾਈ ਵੇਲ ਸੋਚ ਰਹੇ ਸਨ ਕਿ ਸਭਾ ਤੁਰ ਨਹੀਂ ਸਕਦੀ, ਕੀ ਇਹ ਹੁਣ ਵਧੀਆ ਆ? ਠੀਕ ਆ, ਬਹੁਤ ਵਧੀਆ, ਇਹ ਚੰਗੀ ਗੱਲ ਆ। ਅੱਜ ਰਾਤ ਚੰਗਾਈ ਸਭਾ ਦੇ ਬਿਨਾਂ ਹੀ ਮੈਂ ਸੋਚਦਾ ਆ ਕਿ ਅੱਜ ਰਾਤ ਮੈਂ ਜਰਾ ਜਲਦੀ ਨਿਕਲ ਜਾਵਾਂ। ਮੈਂ ਹਰ ਰਾਤ ਹੀ ਕਹਿੰਦਾ ਆ ਰਿਹਾ ਆ ਕਿ ਮੈਂ ਤੁਹਾਨੂੰ 9:30 ਵਜੇ ਤੱਕ ਛੱਡ ਦੇਣ ਦਾ ਯਤਨ ਕਰਨਾ ਚਾਹੁੰਦਾ ਆ, ਅਤੇ ਉਸ ਸਮੇਂ ਦੇ ਤਾਂ ਬਿਲਕੁਲ ਅਸੀਂ ਨਿਕਟਿਆ ਅਤੇ ਵਗੈਰਾ ਵਗੈਰਾ। 9:05 ਹਨ। ਤਦ ਜਿਸ ਸਮੇਂ ਤੱਕ ਮੈਂ ਬੋਲਦਾ ਹਾਂ, ਤਦ ਅੱਜ ਸਵੇਰ ਤੁਹਾਨੂੰ 2 ਘੰਟੇ ਤੱਕ ਬਿਠਾ ਕੇ ਰੱਖਣਾ। ਮੈਂ ਤੁਹਾਨੂੰ ਦੱਸਾਂਗਾ ਤੇ ਤੁਸੀਂ ਸ਼ਾਇਦ ਹੰਭ ਜਾਓਗੇ, ਤੇ ਜਦ ਮੈਂ ਕੱਲ ਰਾਤ ਨੂੰ ਸ਼ਹਿਰ ਨੂੰ ਛੱਡਾਂਗਾ ਤਾਂ ਤੁਸੀਂ ਪ੍ਰਸੰਨ ਹੋਵੋਗੇ। ਪਰ ਮੈਂ ਚਾਹੁੰਦਾ ਹਾਂ ਕਿ ਮੈਂ ਆਪਣੇ ਆਪ ਨੂੰ ਉਹਨਾਂ 20 ਮਿੰਟਾਂ ਦੀ ਗੱਲਬਾਤ ਤੱਕ ਹੇਠਾਂ ਲੈ ਆਵਾਂ, ਪਰ ਮੈਨੂੰ ਤਾਂ ਕੇਵਲ ਬੋਲਦੇ ਹੀ ਰਹਿਣਾ ਆ ਜਦ ਤੱਕ ਮੈਂ ਥੱਕ ਨਾ ਜਾਵਾਂ। ਤੇ ਮੈਂ ਜਾਣਦਾ ਹਾਂ ਕਿ ਤੁਸੀਂ ਵੀ ਉਸ ਸਮੇਂ ਤੱਕ ਹੰਭ ਜਾਂਦੇ ਹੋ, ਸੋ ਤਦ ਮੈਂ ਕਦੇ ਵੀ ਮੁੱਕਦਾ ਨਹੀਂ ਆ ਤੇ ਮੈਨੂੰ ਛੱਡ ਕੇ ਜਾਣਾ ਚਾਹੀਦਾ ਆ ਤੇ ਥੋੜਾ ਵਿਸਰਾਮ ਕਰਨਾ ਚਾਹੀਦਾ ਆ। ਹੁਣ ਅੱਜ ਰਾਤ ਮੈਂ ਚਾਹੁੰਦਾ ਆ ਕਿ ਤੁਸੀਂ ਆਪਣੀਆਂ ਬਾਈਬਲਾਂ ਵਿੱਚ ਜਸਾਇਆ ਦੀ ਵੱਲ ਪਰਤੋ। ਜਸਾਇਆ ਦੀ ਪੁਸਤਕ ਜਸਾਇਆ ਦਾ 6ਵਾਂ ਅਧਿਆਇ ਪੜ੍ਹਨ ਤੋਂ ਪਹਿਲਾਂ ਅਸੀਂ ਪਰਮੇਸ਼ਰ ਕੋਲੋਂ ਉਹਦੇ ਭਜਨ ਤੇ ਆਸ਼ੀਸ਼ ਮੰਗਾਂਗੇ, ਸਾਡੇ ਲਈ ਇਹ ਹਕੀਕਤ ਬਣ ਜਾਵੇ ਜਦ ਕਿ ਅਸੀਂ ਇੱਕ ਪਲ ਵਾਸਤੇ ਆਪਣੇ ਸਿਰਾਂ ਨੂੰ ਝੁਕਾਉਂਦੇ ਆ। ਠੀਕ ਆ, ਅਸੀਂ ਪਹਿਲਾਂ ਭਜਨ ਪੜਾਂਗੇ, ਤਦ ਧਿਆਨ ਪੂਰਵਕ ਸੁਣੋ ਜਿਉਂ ਹੀ ਅਸੀਂ ਪੜ੍ਹਦੇ ਆ।
I saw also the Lord sitting upon a throne high and lifted up, and his trail
ਉਜਿਆ ਪਾਸ਼ਾ ਦੀ ਮੌਤ ਦੇ ਵਰੇ ਮੈਂ ਪ੍ਰਭੂ ਨੂੰ ਉੱਚੇ ਤੇ ਚੁੱਕੇ ਹੋਏ ਸਿੰਘਾਸਨ ਉੱਤੇ ਬਿਰਾਜਮਾਨ ਵੇਖਿਆ, ਅਤੇ ਉਹਦੇ ਬਸਤਰ ਦੇ ਪੱਲੇ ਨਾਲ ਹੈਕਲ ਭਰੀ ਹੋਈ ਸੀ। ਉਹਦੇ ਉਤਾਂ ਸਰਾਫੀਮ ਖਲੋਤੇ ਸਨ, ਹਰੇਕ ਦੇ 6-6 ਖੰਭ ਸਨ। ਉਹ ਦੋ ਨਾਲ ਆਪਣਾ ਮੂੰਹ ਢੱਕਦਾ ਸੀ ਅਤੇ ਦੋ ਨਾਲ ਉੱਡਦਾ ਸੀ। ਇੱਕ ਨੇ ਦੂਜੇ ਨੂੰ ਪੁਕਾਰਿਆ ਤੇ ਆਖਿਆ, ਪਵਿੱਤਰ ਪਵਿੱਤਰ ਸੈਨਾ ਦਾ ਯਹੋਵਾ, ਸਾਰੀ ਧਰਤੀ ਉਹਦੇ ਪ੍ਰਤਾਪ ਨਾਲ ਭਰੀ ਹੋਈ ਆ। ਅਤੇ ਪੁਕਾਰਨ ਵਾਲੇ ਦੀ ਆਵਾਜ਼ ਤੋਂ ਸਰਦਲ ਦੀਆਂ ਨੀਹਾਂ ਹਿੱਲ ਗਈਆਂ ਅਤੇ ਭਵਨ ਧੂਏ ਨਾਲ ਭਰ ਗਿਆ। ਤਦ ਮੈਂ ਆਖਿਆ, ਹਾਏ ਮੇਰੇ ਉੱਤੇ, ਮੈਂ ਤਾਂ ਬਸ ਹੋ ਗਿਆ, ਮੈਂ ਜੋ ਭ੍ਰਿਸ਼ਟ ਬੁੱਲਾਂ ਵਾਲਾ ਹਾਂ ਅਤੇ ਭ੍ਰਿਸ਼ਟ ਬੁੱਲਾਂ ਵਾਲੇ ਲੋਕਾਂ ਵਿੱਚ ਵੱਸਦਾ ਹਾਂ, ਕਿਉਂ ਜੋ ਮੇਰੀਆਂ ਅੱਖਾਂ ਨੇ ਸੈਨਾ ਦੇ ਯਹੋਵਾ ਅਧਿਰਾਜ ਨੂੰ ਦਿਖਾਇਆ। ਤਾਂ ਸਰਾਫੀਮ ਵਿੱਚੋਂ ਇੱਕ ਮੇਰੇ ਕੋਲ ਉੱਡ ਕੇ ਆਇਆ ਅਤੇ ਉਹਦੇ ਹੱਥ ਵਿੱਚ ਇੱਕ ਭਖਦਾ ਹੋਇਆ ਕੋਲਾ ਸੀ ਜਿਹੜਾ ਉਸਨੇ ਜਗਵੇਦੀ ਦੇ ਉੱਤੋਂ ਚਿਮਟੇ ਨਾਲ ਚੁੱਕਿਆ ਸੀ। ਤਾਂ ਉਸ ਇਹ ਆਖ ਕੇ ਮੇਰੇ ਮੂੰਹ ਨੂੰ ਛੂਇਆ, ਵੇਖ ਇਸਨੇ ਤੇਰੇ ਬੁੱਲਾਂ ਨੂੰ ਛੂਇਆ ਅਤੇ ਤੇਰੀ ਬਦੀ ਦੂਰ ਹੋਈ ਤੇ ਪਾਪ ਟਕਿਆ ਗਿਆ। ਫੇਰ ਮੈਂ ਪ੍ਰਭੂ ਦੀ ਆਵਾਜ਼ ਇਹ ਕਹਿੰਦੇ ਸੁਣੀ, ਮੈਂ ਕਿਹਨੂੰ ਕਲਾ ਤੇ ਕੌਣ ਸਾਡੇ ਲਈ ਜਾਵੇਗਾ? ਤਾਂ ਮੈਂ ਆਖਿਆ, ਮੈਂ ਹਾਜ਼ਰਾ, ਮੈਨੂੰ ਕੱਲੋ। ਆਓ ਪ੍ਰਾਰਥਨਾ ਕਰੀਏ। ਪ੍ਰਭੂ ਯਸੂ, ਅਸੀਂ ਇਸ ਬੇਹੱਦ ਕਿਰਪਾ ਮਈ ਮਿਸ਼ੇ ਵਿੱਚ ਜਾਣ ਦੇ ਲਈ ਯੋਗ ਨਹੀਂ ਆ, ਪਰ ਅਸੀਂ ਤੇਰੀ ਸਹਾਇਤਾ ਦੀ ਮੰਗ ਕਰਦੇ ਹਾਂ ਪ੍ਰਭੂ, ਕਿਸੇ ਹੋਰ ਦੂਜੇ ਮੰਤਵ ਲਈ ਨਹੀਂ, ਪਰ ਇਸ ਲਈ ਕਿ ਸੁਸਮਾਚਾਰ ਇੱਕ ਵਾਰ ਹੋਰ ਸ਼ਿਕਾਗੋ ਸ਼ਹਿਰ ਵਿੱਚ ਪ੍ਰਚਾਰ ਕੀਤਾ ਜਾਵੇ। ਪ੍ਰਭੂ ਇਹ ਬਖਸ਼ ਦੇ, ਕਾਸ਼ ਕਿ ਅਸਰ ਸਦਾ ਦਾ ਅਸਰ ਹੋਵੇ। ਇਹ ਮਨਜ਼ੂਰ ਕਰ, ਅਸੀਂ ਇਹ ਯਸੂ ਦੇ ਨਾਮ ਵਿੱਚ ਮੰਗਦੇ ਹਾਂ, ਆਮੀਨ। ਇਹਦੇ ਤੋਂ ਮੈਂ ਵਿਸ਼ਾ ਲੈਣਾ ਚਾਹੁੰਦਾ ਆ, ਪ੍ਰਭਾਵ। ਤੁਸੀਂ ਜਾਣਦੇ ਹੋ ਕੁਝ ਹੋਰ ਹੀ ਹੈ ਜਿਹਦੇ ਤੋਂ ਅਸੀਂ ਹਾਂ। ਅਸੀਂ ਜੋ ਕਰਦੇ ਹਾਂ, ਅਸੀਂ ਜੋ ਵੀ ਕਰਦੇ ਹਾਂ, ਉਹਦਾ ਅਸਰ ਦੂਜੇ ਤੇ ਪਾਉਂਦੇ ਹਾਂ। ਜਿਸ ਢੰਗ ਨਾਲ ਕੰਮ ਕਰਦੇ, ਜਿਸ ਢੰਗ ਨਾਲ ਗੱਲਬਾਤ ਕਰਦੇ ਹਾਂ, ਜਿਸ ਢੰਗ ਨਾਲ ਅਸੀਂ ਜਿਉਂਦੇ ਹਾਂ, ਉਹ ਸਭ ਜੋ ਅਸੀਂ ਕਰਦੇ ਹਾਂ, ਅਸੀਂ ਕਿਸੇ ਹੋਰ ਨੂੰ ਅਸਰ ਥੱਲੇ ਲਿਆਉਂਦੇ ਹਾਂ। ਹੁਣ ਤੁਸੀਂ ਜਾਣਦੇ ਹੋ, ਬਹੁਤ ਸਾਰੇ ਲੋਕ ਗਿਰਜੇ ਨਹੀਂ ਜਾਂਦੇ, ਉਹ ਆਖਦੇ ਹਨ ਠੀਕ ਆ, ਉਹਨਾਂ ਦੇ ਉੱਤੇ ਗਿਰਜੇ ਦਾ ਗਲਤ ਅਸਰ ਆ। ਉਹ ਸੋਚਦੇ ਹਨ ਕਿ ਉਥੋਂ ਦੀਆਂ ਔਰਤਾਂ ਜਾਦੂਗਰਨੀਆਂ ਹਨ ਤੇ ਮਨੁੱਖ ਕਾਲੇ ਚੋਗਿਆਂ ਵਾਲੇ ਸ਼ੈਤਾਨ ਹਨ ਅਤੇ ਉਹਨਾਂ ਨੇ ਤਾਂ ਕੇਵਲ ਇਹਦਾ ਗਲਤ ਵਿਚਾਰ ਕੀਤਾ ਆ। ਪਰ ਮੈਂ ਤੁਹਾਨੂੰ ਦੱਸਦਾ ਹਾਂ ਕਿ ਉਹ ਕੀ ਕਰਦੇ ਹਨ, ਉਹ ਤੁਹਾਡੇ ਜੀਵਨ ਨੂੰ ਗੌ ਨਾਲ ਤੱਕਦੇ ਹਨ ਕਿ ਤੁਸੀਂ ਕੀ ਕਰਦੇ ਹੋ। ਮੇਰਾ ਭਰੋਸਾ ਆ ਕਿ ਇਹ ਪੌਲੁਸ ਸੀ ਜਿਸ ਆਖਿਆ ਅਸੀਂ ਪਰਮੇਸ਼ਰ ਦੀਆਂ ਲਿਖਤੀ ਪੱਤਰੀਆਂ ਹਾਂ ਜਿਨ੍ਹਾਂ ਨੂੰ ਸਾਰੇ ਮਨੁੱਖ ਪੜ੍ਹਦੇ ਹਨ। ਜਦ ਤੁਸੀਂ ਗਲੀ ਵਿੱਚ ਹੋ ਅਤੇ ਜਦ ਤੁਸੀਂ ਆਪਣੇ ਕੰਮ ਧੰਦੇ ਉੱਤੇ ਹੋ, ਜਿੱਥੇ ਵੀ ਤੁਸੀਂ ਹੋਵੋ ਕੋਈ ਤੁਹਾਨੂੰ ਤੱਕ ਰਿਹਾ ਆ, ਅਤੇ ਖਾਸ ਕਰਕੇ ਜਦ ਤੁਸੀਂ ਆਖਿਆ ਤੇ ਇਕਰਾਰ ਕੀਤਾ ਆ ਕਿ ਤੁਸੀਂ ਮਸੀਹੀ ਹੋ, ਉਹ ਤੁਹਾਨੂੰ ਹੋਰ ਵੀ ਵਧੇਰੇ ਧਿਆਨ ਪੂਰਵਕ ਵੇਖਣਗੇ ਅਤੇ ਇਹ ਗੱਲ ਤੁਹਾਡੇ ਆਲੇ ਦੁਆਲੇ ਦੇ ਲੋਕਾਂ ਤੇ ਅਸਰ ਪਾਉਂਦੀ ਆ। ਅਸੀਂ ਕੀ ਕਰਦੇ ਆ, ਸਾਨੂੰ ਧਿਆਨ ਦੇਣਾ ਚਾਹੀਦਾ ਆ, ਕਿਉਂਕਿ ਜੇ ਅਸੀਂ ਗਲਤ ਅਸਰ ਪੈਦਾ ਕਰਦੇ ਆ ਤਾਂ ਅਸੀਂ ਨਿਰਾਦਰੀ ਲਿਆਉਂਦੇ ਆ। ਉਹ ਅਸੀਂ ਆਪਣੇ ਉੱਤੇ ਤਾਂ ਨਹੀਂ ਪਰ ਵਧੇਰੇ ਉਸ ਗੱਲ ਉੱਤੇ ਜਿਹਦਾ ਅਸੀਂ ਦਾਅਵਾ ਕਰਦੇ ਆ ਕਿ ਅਸੀਂ ਮਸੀਹੀ ਹਾਂ, ਇਹ ਅਸੀਂ ਮਸੀਹ ਉੱਤੇ ਲਿਆਉਂਦੇ ਆ। ਅਤੇ ਕੋਈ ਵੀ ਨਹੀਂ, ਜੇ ਅਸੀਂ ਸੋਚੀਏ ਤਾਂ ਤੁਸੀਂ ਕਦੇ ਵੀ ਮਸੀਹ ਉੱਤੇ ਨਿਰਾਦਰੀ ਨਹੀਂ ਲਿਆਉਣੀ ਚਾਹੋਗੇ। ਪਰ ਗਲਤ ਕੰਮ ਗਲਤ ਸਮੇਂ ਉੱਤੇ ਯਕੀਨਨ ਉਸ ਵਿਅਕਤੀ ਉੱਤੇ ਜਿਹੜਾ ਤੁਹਾਨੂੰ ਤੱਕ ਰਿਹਾ ਆ ਗਲਤ ਅਸਰ ਪਾਵੇਗਾ। ਅਤੇ ਜਦ ਤੁਸੀਂ ਮਸੀਹੀ ਹੋਣ ਦਾ ਦਾਅਵਾ ਕਰਦੇ ਹੋ ਤਾਂ ਹਰੇਕ ਉੱਤੇ ਨਜ਼ਰ ਰੱਖੀ ਜਾਂਦੀ ਆ। ਅਤੇ ਇਹ ਵਿਸ਼ਾ ਜਿਹਦੇ ਉੱਤੇ ਅੱਜ ਰਾਤ ਅਸੀਂ ਬੋਲਣਾ ਚਾਹੁੰਦੇ ਆ, ਇਹ ਪ੍ਰਭਾਵ ਆ ਜੋ ਕਿ ਪਿਛਾਂ ਤੋਂ ਹੈ। ਇਹਦਾ ਅਸਲੀ ਸਬਕ ਜੇ ਤੁਸੀਂ ਇਹਨੂੰ ਪੜ੍ਹਨਾ ਚਾਹੁੰਦੇ ਹੋ ਤਾਂ ਤੁਸੀਂ ਇਹ ਦੂਜਾ ਇਤਿਹਾਸ ਉਹਦੇ 26 ਅਧਿਆਇ ਵਿੱਚ ਪਾਓਗੇ। ਇਹ ਤਾਂ ਊਜੀਆ ਰਾਜੇ ਦਾ ਜੀਵਨ ਸੀ। ਹੁਣ ਊਜੀਆ ਰਾਜਾ ਤਾਂ ਇੱਕ ਅਯਾਲੀ ਮੁੰਡਾ ਸੀ, ਉਹ ਤਾਂ ਜਵਾਨ ਸੀ, ਰਾਜੇ ਦਾ ਪੁੱਤਰ ਜੋ ਕਿ ਬਾਹਰ ਜੰਗਲਾਂ ਵਿੱਚ ਜਾਣਾ ਪਸੰਦ ਕਰਦਾ ਸੀ। ਉਹ ਜੰਗਲਾਂ ਨੂੰ ਪਸੰਦ ਕਰਦਾ ਸੀ ਅਤੇ ਉਹ ਅਯਾਲੀ ਸੀ ਅਤੇ ਉਹ ਦਾਖਾਂ ਦੇ ਬਾਗਾਂ ਨੂੰ ਵੀ ਪਸੰਦ ਕਰਦਾ ਸੀ ਤੇ ਉਹ ਚੀਜ਼ਾਂ ਦੇ ਵਧਣ ਫੁੱਲਣ ਨੂੰ ਵੀ ਪਸੰਦ ਕਰਦਾ ਸੀ। ਅਤੇ ਇਸ ਜਵਾਨ ਆਦਮੀ ਦੀ ਪਾਲਣਾ ਬਹੁਤ ਹੀ ਚੰਗੇ ਪ੍ਰਭਾਵ ਦੇ ਥੱਲੇ ਹੋਈ ਸੀ। ਅਮਜੀਆ ਉਹਦਾ ਪਿਤਾ ਮਹਾਨ ਆਦਮੀ ਸੀ, ਉਹਦੇ ਦਿਨਾਂ ਦੇ ਆਖਿਰ ਵਿੱਚ ਉਹਨੇ ਥੋੜੀ ਜਿਹੀ ਢਿੱਲ ਦਿੱਤੀ ਤੇ ਦੂਜੇ ਦੇਸ਼ ਵਿੱਚੋਂ ਦੇਵਤੇ ਚੁੱਕ ਲਿਆਂਦੇ ਅਤੇ ਤਦ ਪ੍ਰਭੂ ਨੇ ਉਹਨੂੰ ਧਰਤੀ ਤੋਂ ਉਠਾ ਲਿਆ। ਪਰ ਇਸ ਜਵਾਨ ਉੱਤੇ ਚੰਗਾ ਅਸਰ ਸੀ ਕਿਉਂਕਿ ਉਹਦੀ ਮਾਂ ਯਰੂਸ਼ਲਮ ਦੀਆਂ ਧੀਆਂ ਵਿੱਚੋਂ ਸੀ, ਉਹਦਾ ਪਿਤਾ ਨੇਚਾਵਾਨ ਸੀ ਅਤੇ ਇਸ ਲਈ ਮੁੰਡੇ ਦੀ ਪਾਲਣਾ ਚੰਗੇ ਪ੍ਰਭਾਵ ਦੇ ਥੱਲੇ ਹੋਈ ਸੀ। ਅਤੇ ਇਸ ਢੰਗ ਨਾਲ ਬੱਚੇ ਨੂੰ ਪਾਲਣਾ ਚੰਗਾ ਆ ਜਿਹੜੇ ਮਾਰਗ ਤੇ ਉਹਨੇ ਚੱਲਣਾ ਆ। ਅਤੇ ਤੁਸੀਂ ਜਾਣਦੇ ਹੋ ਕਿ ਤੁਹਾਡਾ ਬੱਚਾ ਸਭ ਤੋਂ ਵੱਡੀ ਆਖਿਆ ਜੋ ਕਿ ਤੁਹਾਨੂੰ ਵੇਖ ਰਿਹਾ ਆ, ਉਹ ਵੇਖਦੇ ਹਨ ਕਿ ਤੁਸੀਂ ਕੀ ਕਰਦੇ ਹੋ ਅਤੇ ਜੋ ਕੁਝ ਵੀ ਤੁਸੀਂ ਕਰਦੇ ਹੋ ਉਹ ਤੁਹਾਡੇ ਪਿੱਛੇ ਤੁਹਾਡੀ ਨਕਲ ਲਾਉਂਦੇ ਹਨ, ਕਿਉਂਕਿ ਤੁਸੀਂ ਉਹਨਾਂ ਦੇ ਅੱਗੇ ਕੀ ਕਰਨਾ ਆ ਇੱਕ ਉਦਾਹਰਣ ਰੱਖਦੇ ਹੋ। ਮੈਨੂੰ ਯਾਦ ਆ ਇੱਥੇ ਬਹੁਤਾ ਚਿਰ ਨਹੀਂ ਹੋਇਆ, ਲਾਸ ਏਂਜਲਸ ਵਿੱਚ ਮੈਂ ਕੁਝ ਫੁੱਲ ਗੋਸਪਲ ਬਿਜ਼ਨਸਮੈਨ ਦੀ ਇੱਕ ਸਭਾ ਵਿੱਚ ਹਾਜ਼ਰ ਸਾਂ ਅਤੇ ਭਾਈ ਆਰਲ ਰੌਬਰਟਸ ਨੇ ਇਸ ਵਿਸ਼ੇ ਤੇ ਕੁਝ ਬਿਆਨ ਦਿੱਤਾ ਸੀ ਤੇ ਉਹਨਾਂ ਮੈਨੂੰ ਆਖਿਆ ਕਿ ਮੈਂ ਵੀ ਖੜਾ ਹੋ ਕੇ ਇਸ ਬਾਰੇ ਅਸਰ ਪਾਉਣ ਬਾਰੇ ਕੁਝ ਆਖਾਂ। ਇਹ ਗੱਲ ਮੈਨੂੰ ਉਸ ਕਹਾਣੀ ਦੀ ਯਾਦ ਦਿਵਾਉਂਦੀ ਆ ਜਿਹੜੀ ਮੈਂ ਇੱਕ ਵਾਰੀ ਪੜ੍ਹੀ। ਇੱਕ ਆਦਮੀ ਵੱਡੇ ਦਿਨ ਦੇ ਤਿਉਹਾਰ ਤੇ ਗੁਆਂਢੀਆਂ ਦੇ ਕੋਲ ਤੋਹਫੇ ਲੈ ਕੇ ਗਿਆ, ਆਪਣੇ ਸਾਥੀਆਂ ਦੇ ਕੋਲ ਤੇ ਗੁਆਂਢੀਆਂ ਦੇ ਕੋਲ, ਅਤੇ ਹਰ ਵਾਰੀ ਜਿਹੜੀ ਵੀ ਥਾਂ ਤੇ ਉਹ ਗਿਆ ਉੱਥੇ ਹੀ ਉਹਨੇ ਇੱਕ ਹਾੜਾ ਪੀਤਾ। ਅਗਲੇ ਘਰ ਵਿੱਚ ਜਦ ਉਹ ਜਾਂਦਾ ਤੇ ਉੱਥੇ ਵੀ ਇੱਕ ਹਾੜਾ ਪੀਂਦਾ ਅਤੇ ਉਸ ਸਮੇਂ ਤੱਕ ਜਦ ਕਿ ਉਹਨੇ ਆਪਣੇ ਸਾਰੇ ਤੋਹਫੇ ਵੰਡ ਦਿੱਤੇ ਤੇ ਉਹ ਵੀ ਜਿਹੜੇ ਉਹਨੇ ਇਕੱਠੇ ਕੀਤੇ ਸਨ। ਵਾਪਸੀ ਮਾਰਗ ਉੱਤੇ ਉਹਨੇ ਸੋਚਿਆ ਕਿ ਉਹ ਘੱਟ ਪੈਣੇ ਵਾਲੇ ਰਾਹ ਥਾਣੀ ਬਗੀਚੇ ਦੇ ਵਿੱਚੋਂ ਦੀ ਜਾਵੇਗਾ ਅਤੇ 4 ਜਾਂ 6 ਇੰਚ ਬਰਫ਼ ਵੀ ਪਈ ਹੋਈ ਸੀ ਅਤੇ ਉਹਨੂੰ ਆਪਣੇ ਆਪ ਵਿੱਚ ਪਤਾ ਲੱਗਾ ਕਿ ਉਹ ਸਿੱਧਾ ਨਹੀਂ ਤੁਰ ਸਕਦਾ ਤੇ ਉਹ ਵਲਾਵੇਂ ਖਾਂਦਾ ਹੋਇਆ ਜਾ ਰਿਹਾ ਸੀ ਕਿਉਂਕਿ ਉਹ ਇਸ ਸ਼ਰਾਬ ਦੇ ਅਸਰ ਦੇ ਥੱਲੇ ਸੀ। ਉਹਨੇ ਧਿਆਨ ਦਿੱਤਾ ਉਹਦੇ ਪਿਛਵਾੜੇ ਮਾਰਗ ਵਿੱਚ ਉਹਦਾ 7 ਸਾਲਾਂ ਦਾ ਛੋਟਾ ਮੁੰਡਾ ਜਿਹੜਾ ਕਿ ਉਹਦੇ ਨਾਲ ਨਹੀਂ ਸੀ ਤੁਰ ਸਕਦਾ ਉਹ ਵੱਡੇ ਵੱਡੇ ਕਦਮ ਪੁੱਟਦਾ ਹੋਇਆ ਡਿੱਗਦਾ ਢਹਿੰਦਾ ਵਲਾਵੇ ਖਾਂਦਾ ਆ ਰਿਹਾ ਸੀ ਤੇ ਪਿਤਾ ਨੇ ਉਡੀਕਿਆ ਜਦ ਤੱਕ ਕਿ ਉਹਦਾ ਛੋਟਾ ਮੁੰਡਾ ਉਹਦੇ ਲਾਗੇ ਨਾ ਆ ਗਿਆ ਅਤੇ ਉਹਨੇ ਪੁੱਛਿਆ ਉਹ ਪੁੱਤਰਾ ਤੂੰ ਕਾਹਦੇ ਲਈ ਏਦਾਂ ਤੁਰਦਾ ਆ ਉਹਨੇ ਕਿਹਾ ਪਿਤਾ ਜੀ ਮੈਂ ਵੀ ਤੁਹਾਡੇ ਕਦਮਾਂ ਦੇ ਵਿੱਚ ਕਦਮ ਰੱਖਣ ਦਾ ਯਤਨ ਕਰ ਰਿਹਾ ਆ ਤੁਹਾਨੂੰ ਪਤਾ ਆ ਕਿ ਇਹ ਤਾਂ ਉਦਾਹਰਣ ਨਾਲੋਂ ਕਿਤੇ ਵੱਧ ਗਿਆ ਕਿਉਂਕਿ ਸਾਚਿਆ ਤੁਹਾਡੇ ਬੱਚੇ ਤੁਸੀਂ ਉਹਨਾਂ ਲਈ ਆਪਣੇ ਕਦਮ ਜਾਂ ਪੈੜਾਂ ਨੂੰ ਛੱਡਦੇ ਹੋ ਜੇ ਸਾਡੇ ਅਮਰੀਕੀ ਲੋਕ ਅੱਜ ਆਪਣਿਆਂ ਬੱਚਿਆਂ ਦੇ ਅੱਗੇ ਆਪਣੀਆਂ ਪੈੜਾਂ ਨੂੰ ਰੱਖ ਰਹੇ ਹਨ ਸਿਗਰਟਾਂ ਦਾ ਪੀਣਾ ਆਦਮੀ ਅਤੇ ਔਰਤ ਸ਼ਰਾਬ ਪੀਣਾ ਘਰ ਵਿੱਚ ਤਾਸ਼ ਖੇਡਣੀ ਅਤੇ ਜੂਆ ਅਗਲੀ ਪੀੜੀ ਜਿਹੜੀ ਆਉਣ ਵਾਲੀ ਆ ਉਹਦੇ ਵਿੱਚ ਕਿਹੋ ਜਿਹੇ ਲੋਕ ਹੋਣਗੇ ਜਾਂ ਉਹ ਜਿਹੜੀ ਆਉਣੀ ਆ ਉਹ ਇਹ ਤਾਂ ਪਾਗਲਾਂ ਦਾ ਸਮੂਹ ਹੋਵੇਗਾ ਅਤੇ ਜੋ ਕਿ ਮੈਂ ਸੋਚਦਾ ਆ ਕਿ ਸਾਰਾ ਸੰਸਾਰ ਲਗਭਗ ਉਸ ਹਾਲਤ ਵਿੱਚ ਹੁਣ ਹੈ ਤਦ ਜੇ ਇਹ ਜਾਤੀ ਜਾਂ ਪੀੜੀ ਏਦਾਂ ਦੀ ਆ ਤਾਂ ਅਗਲੀ ਪੀੜੀ ਕੀ ਪੈਦਾ ਕਰੇਗੀ ਤਦ ਜੇ ਇੱਕ ਹੋਰ ਪੀੜੀ ਹੋਵੇਗੀ ਕਿਉਂ ਸਾਰੀ ਦੀ ਸਾਰੀ ਮਾਨਵ ਜਾਤੀ ਜੇ ਇਸੇ ਰਾਹ ਤੇ ਤੁਰਦੀ ਗਈ ਜਿਸ ਉੱਤੇ ਇਹ ਹੈ ਇਹ ਤਾਂ ਸਾਰੀ ਖਤਮ ਹੋ ਜਾਵੇਗੀ ਕਿਉਂਕਿ ਅਸੀਂ ਆਪਣੇ ਆਪ ਨੂੰ ਮਾਰ ਸੁੱਟਾਂਗੇ ਤੇ ਦੂਜਿਆਂ ਦੇ ਲਈ ਉਦਾਹਰਣ ਦੇਵਾਂਗੇ ਅਤੇ ਮਸੀਹੀ ਲੋਕ ਵੀ ਅੱਜ ਜੋ ਦਾਅਵਾ ਕਰ ਰਹੇ ਹਨ ਕਿ ਉਹ ਮਸੀਹੀ ਹਨ ਸਿਗਰਟਾਂ ਪੀਂਦੇ ਤੇ ਸ਼ਰਾਬ ਪੀਂਦੇ ਤੇ ਠੱਗੀਆਂ ਠੋਰੀਆਂ ਮਾਰਦੇ ਅਤੇ ਬੇਈਮਾਨੀ ਨਾਲ ਖਰੀਦੋ ਫਰੋਖਤ ਕਰਦੇ ਹਨ ਇਸ ਵਿੱਚ ਕੋਈ ਹੈਰਾਨੀ ਨਹੀਂ ਆ ਕਿ ਮਸੀਹਤ ਵੀ ਅੱਜ ਆਪਣੀ ਇੱਕ ਹੇਠਲੀ ਸਤਾ ਤੇ ਹੈ
It's the influence that the church people ਇਹ ਤਾਂ ਅਸਰਿਆ
ਜਿਹੜਾ ਗਿਰਜੇ ਦੇ ਲੋਕਾਂ ਨੇ ਮਨੁੱਖ ਤੇ ਪਾਇਆ ਆ ਜਿਨ੍ਹਾਂ ਨੇ ਅਜੇ ਮਸੀਹ ਨੂੰ ਕਬੂਲ ਨਹੀਂ ਕੀਤਾ ਮਨੁੱਖ ਆਪਣੀ ਗਵਾਹੀ ਵੀ ਕਾਇਮ ਰੱਖਣਾ ਚਾਹੁੰਦੇ ਹਨ ਤੇ ਨਾਲ ਨਾਲ ਜਿੱਦਾਂ ਵੀ ਉਹ ਚਾਹੁਣ ਰਹਿਣਾ ਵੀ ਚਾਹੁੰਦੇ ਹਨ ਇਹੋ ਹੀ ਕਾਰਨ ਆ ਕਿ ਪਵਿੱਤਰ ਆਤਮਾ ਦਾ ਪਾਉਣਾ ਇਸ ਦਿਨ ਵਿੱਚ ਬਹੁਤ ਜ਼ਰੂਰੀ ਆ ਕਿਉਂਕਿ ਇਹੋ ਹੀ ਤਾਂ ਇਹ ਹੈ ਜਿਹੜਾ ਤੁਹਾਡੇ ਅੰਦਰ ਜਿਉਂਦਾ ਆ ਤੁਸੀਂ ਆਪਣਾ ਜੀਵਨ ਆਪਣੇ ਆਪ ਨਹੀਂ ਬਤੀਤ ਕਰਦੇ ਇਹ ਤਾਂ ਪਵਿੱਤਰ ਆਤਮਾ ਪਾਉਣ ਦੇ ਬਾਅਦ ਤੁਹਾਡੇ ਅੰਦਰ ਮਸੀਹਾ ਅਤੇ ਜੇ ਤੁਹਾਡੇ ਜੀਵਨ ਵਿੱਚ ਉਹਦੇ ਲਈ ਪਹਿਲੀ ਥਾਂ ਨਹੀਂ ਆ ਤਾਂ ਜਾਣ ਲਓ ਤੇ ਯਾਦ ਰੱਖੋ ਕਿ ਤੁਸੀਂ ਪਵਿੱਤਰ ਆਤਮਾ ਨਹੀਂ ਪਾਇਆ ਕਿਉਂਕਿ ਜੇ ਉਹ ਤੁਹਾਡੇ ਵਿੱਚ ਆ ਤਾਂ ਉਹ ਆਪਣਾ ਹੀ ਜੀਵਨ ਜੀਵੇਗਾ ਹੁਣ ਤੁਸੀਂ ਨਹੀਂ ਰਹੇ ਤੁਸੀਂ ਤਾਂ ਮਰ ਗਏ ਤੇ ਤੁਹਾਡਾ ਜੀਵਨ ਪਰਮੇਸ਼ਵਰ ਵਿੱਚ ਮਸੀਹ ਦੇ ਦੁਆਰਾ ਲੁਕਿਆ ਹੋਇਆ ਆ ਤੇ ਪਵਿੱਤਰ ਆਤਮਾ ਦੁਆਰਾ ਤੁਹਾਡੇ ਤੇ ਮੋਹਰ ਲੱਗ ਗਈ ਆ ਸੋ ਤੁਹਾਡਾ ਆਪਣਾ ਆਪ ਹੁਣ ਕਿਸੇ ਵੀ ਤਰ੍ਹਾਂ ਜਿਉਂਦਾ ਨਹੀਂ ਆ ਜੋ ਤੁਸੀਂ ਸੋ ਹੁਣ ਇਹ ਜਵਾਨ ਮੁੰਡਾ ਅਸੀਂ ਵੇਖਦੇ ਹਾਂ ਕਿ ਉਹਨੂੰ ਚੰਗੀ ਸਿਖਲਾਈ ਮਿਲੀ ਤੇ ਉਹਦੇ ਇਮਾਨਦਾਰ ਮਾਂ ਬਾਪ ਸਨ ਜਦ ਉਹਦਾ ਪਿਤਾ ਗੁਜ਼ਰਿਆ ਤਾਂ ਉਹ ਤਾਂ ਕੇਵਲ 16 ਸਾਲਾਂ ਦਾ ਹੀ ਸੀ ਤੇ ਲੋਕਾਂ ਨੇ ਲੈ ਕੇ ਉਹਨੂੰ ਰਾਜਾ ਬਣਾਇਆ ਉਹ ਸ਼ਕਤੀ ਦੀ ਰਾਜਗੱਦੀ ਤੇ ਬੈਠ ਗਿਆ ਜਦ ਕਿ ਉਹ 16 ਸਾਲਾਂ ਦਾ ਸੀ ਜੇ ਤੁਸੀਂ ਉਹਦੇ ਜੀਵਨ ਦੇ ਚਰਿੱਤਰ ਨੂੰ ਪੜੋਗੇ ਤਾਂ ਉਹਦੇ ਉੱਤੇ ਉਹਦੇ ਦੇਸ਼ ਦੀ ਰਾਜਨੀਤੀ ਦਾ ਕੋਈ ਪ੍ਰਭਾਵ ਨਹੀਂ ਸੀ ਉਹਨੇ ਮਸ਼ਹੂਰ ਰਾਏ ਨਹੀਂ ਲਈ ਬਾਈਬਲ ਨੇ ਦੱਸਿਆ ਕਿ ਉਹ ਪਰਮੇਸ਼ਵਰ ਦਾ ਖੋਜੀ ਸੀ ਇਸੇ ਹੀ ਗੱਲ ਨੇ ਉਹਨੂੰ ਇਸ ਜਵਾਨ ਨਬੀ ਦੇ ਲਈ ਉਦਾਹਰਣ ਬਣਾਇਆ ਉਸੇ ਹੀ ਸਮੇਂ ਵਿੱਚ ਜਸਾਇਆ ਨਬੀ ਪੂਜਿਆ ਪਾਤਸ਼ਾਹ ਦੇ ਦਿਨਾਂ ਵਿੱਚ ਸੀ ਅਤੇ ਉਹ ਦੋਵੇਂ ਜਵਾਨ ਹੋਣ ਦੇ ਨਾਤੇ ਰਾਜਾ ਅਤੇ ਨਬੀ ਤੇ ਉਹ ਬਹੁਤ ਵੱਡੇ ਮਿੱਤਰ ਸਨ ਜਸਾਇਆ ਮਹਿਲ ਵਿੱਚ ਰਹਿੰਦਾ ਸੀ ਤੇ ਉਹਨੇ ਰਾਜੇ ਦੀ ਬਾਜੂ ਉੱਤੇ ਢੋਲਾਈ ਅਤੇ ਅਸੀਂ ਵੇਖਦੇ ਆ ਕਿ ਇਸ ਜਵਾਨ ਰਾਜੇ ਦਾ ਅਸਰ ਜਵਾਨ ਜਸਾਇਆ ਤੇ ਪਿਆ ਉਹ ਜਸਾਇਆ ਦੇ ਲਈ ਇੱਕ ਨਾਇਕ ਬਣ ਗਿਆ ਕਿਉਂਕਿ ਉਹਨੇ ਲੋਕਾਂ ਵਿੱਚ ਕੋਈ ਮਤ ਭੇਦ ਨਹੀਂ ਰੱਖੇ ਉਹਨੇ ਕਦੇ ਵੀ ਕਿਸੇ ਚੀਜ਼ ਨੂੰ ਉਹਨੂੰ ਇੱਕ ਪਾਸੇ ਤੋਂ ਦੂਜੇ ਪਾਸੇ ਵੱਲ ਹਿਲਾਉਣ ਨਹੀਂ ਦਿੱਤਾ ਅਤੇ ਉਹਨੇ ਪਰਮੇਸ਼ਰ ਦੀ ਸੇਵਾ ਤੇ ਕੇਵਲ ਪਰਮੇਸ਼ਰ ਦੀ ਸੇਵਾ ਕਰਨ ਦਾ ਹੀ ਦ੍ਰਿੜ ਇਰਾਦਾ ਕੀਤਾ ਸੀ ਤੇ ਉਹਦੀ ਉਦਾਹਰਣ ਨੂੰ ਲੈਣ ਵਾਸਤੇ ਉਹ ਵਧੀਆ ਵਿਅਕਤੀ ਹੈ ਅਤੇ ਅਸੀਂ ਵੇਖਦੇ ਹਾਂ ਕਿ ਉਹਨੇ ਕਦੇ ਵੀ ਮੂਰਤੀ ਪੂਜਕ ਸੰਸਾਰ ਨਾਲ ਸਮਝੌਤਾ ਨਹੀਂ ਕੀਤਾ ਤੇ ਮੂਰਤੀ ਪੂਜਕ ਸੰਸਾਰ ਜਦ ਉਹਨਾਂ ਨੇ ਵੇਖਿਆ ਕਿ ਉਹਨੇ ਆਪਣਾ ਰਾਜ ਬਹੁਤ ਵੱਡਾ ਬਣਾ ਲਿਆ ਆ ਤੇ ਪਰਮੇਸ਼ਰ ਉਹਦੇ ਨਾਲ ਸੀ ਤੇ ਉਹਨੂੰ ਬਰਕਤ ਦੇ ਰਿਹਾ ਸੀ ਅਤੇ ਪਰਮੇਸ਼ਰ ਕਿਸੇ ਵੀ ਮਨੁੱਖ ਨੂੰ ਬਰਕਤ ਬਖਸ਼ੇਗਾ ਜੋ ਉਹਦੇ ਵਚਨ ਦੇ ਨਾਲ ਟਿਕਿਆ ਰਹੇਗਾ ਹੁਣ ਪਰਮੇਸ਼ਰ ਇਹ ਕਰਨ ਲਈ ਵਚਨ ਬਾਧਿਆ ਹਰ ਆਦਮੀ ਨੂੰ ਬਰਕਤ ਦੇਣ ਲਈ ਜੋ ਉਹਦੇ ਵਚਨ ਨਾਲ ਟਿਕਿਆ ਰਹੇਗਾ ਹੁਣ ਅਸੀਂ ਵੇਖਦੇ ਆ ਕਿ ਯਸਾਯਾ ਨੇ ਸੱਚਮੁੱਚ ਨੂੰ ਪਸੰਦ ਕੀਤਾ ਤਦ ਰਾਜ ਦਾ ਰਾਜ ਫੈਲ ਗਿਆ ਮੇਰਾ ਅੰਦਾਜ਼ਾ ਆ ਕਿ ਉਹ ਸੁਲੇਮਾਨ ਤੋਂ ਅਗਲਾ ਰਾਜਾ ਸੀ ਆਪਣੇ ਰਾਜ ਵਿਚ ਕਿਉਂਕਿ ਉਹਦਾ ਅਸਰ ਮਿਸਰ ਤੱਕ ਵੀ ਪਹੁੰਚ ਗਿਆ ਸੀ ਜਵਾਨ ਨਬੀ ਯਸਾਯਾ ਦੇ ਲਈ ਇਹ ਬੜੀ ਵੱਡੀ ਸਹਾਇਤਾ ਸੀ ਇਹ ਵੇਖੇ ਕਿ ਜਦ ਕੋਈ ਮਨੁੱਖ ਪਰਮੇਸ਼ਰ ਦੇ ਲਈ ਖੜਾ ਹੋਵੇ ਰਾਜਨੀਤੀ ਜਾਂ ਕਿਸੇ ਵੀ ਹੋਰ ਚੀਜ਼ ਨੂੰ ਮਾਨਤਾ ਨਾ ਦਿੰਦਾ ਹੋਇਆ ਉਹ ਤਾਂ ਸਿੱਧਾ ਬਚਨ ਨਾਲ ਖੜਾ ਹੋਵੇਗਾ ਉਹ ਸੱਚਮੁੱਚ ਯਸਾਯਾ ਨਬੀ ਦੇ ਲਈ ਪ੍ਰਭਾਵ ਸੀ ਇਸ ਜਵਾਨ ਮਨੁੱਖ ਨੂੰ ਕਿੰਜ ਪਰਮੇਸ਼ਰ ਨੇ ਬਰਕਤ ਦਿੱਤੀ ਸੀ ਕਿਉਂਕਿ ਉਹ ਸੱਚਾਈ ਦੇ ਨਾਲ ਬਚਨ ਤੇ ਟਿਕਿਆ ਰਿਹਾ ਹੁਣ ਅਸੀਂ ਵੇਖਦੇ ਹਾਂ ਇਸ ਰਾਜ ਨੇ ਅੱਜ ਦੇ ਬਥੇਰੇ ਮਸੀਹ ਲੋਕਾਂ ਵਾਂਗ ਹੀ ਕੀਤਾ ਜਿਨ੍ਹਾਂ ਚਿਰ ਤੱਕ ਉਹ ਹਲੀਮ ਬਣਿਆ ਰਿਹਾ ਤਦ ਪਰਮੇਸ਼ਰ ਨੇ ਉਹਨੂੰ ਬਰਕਤ ਦਿੱਤੀ ਪਰ ਬਾਈਬਲ ਨੇ ਦੱਸਿਆ ਆ ਕਿ ਜਦ ਉਹਦਾ ਸਿੰਘ ਉੱਚਾ ਕੀਤਾ ਗਿਆ ਜਦ ਉਹਨੇ ਸਾਰੀਆਂ ਚੀਜ਼ਾਂ ਪ੍ਰਾਪਤ ਕਰ ਲਈਆਂ ਤੇ ਤਦ ਉਹ ਆਪਣੇ ਆਪ ਵਿੱਚ ਫੁੱਲ ਗਿਆ ਤਦ ਉਹ ਆਪਣੇ ਗਲਤ ਮਾਰਗ ਉੱਤੇ ਸੀ ਅਤੇ ਇਹਦਾ ਹੀ ਅੱਜ ਦੇ ਗਿਰਜਿਆਂ ਦੇ ਨਾਲ ਵੀ ਆ ਅਤੇ ਹਮੇਸ਼ਾ ਹੀ ਇੰਜ ਰਿਹਾ ਆ ਜਦ ਮਨੁੱਖ ਸੋਚਦਾ ਆ ਕਿ ਉਹਨੂੰ ਕਾਸੇ ਦੀ ਲੋੜ ਨਹੀਂ ਆ ਉਹਨਾਂ ਨੂੰ ਹੋਰ ਪ੍ਰਾਰਥਨਾ ਕਰਨ ਦੀ ਲੋੜ ਨਹੀਂ ਆ ਉਹਨਾਂ ਨੂੰ ਆਪਣੀ ਸੇਵਾ ਦੇ ਲਈ ਪਰਮੇਸ਼ਰ ਉੱਤੇ ਉਡੀਕਣ ਦੀ ਲੋੜ ਨਹੀਂ ਆ ਜੇ ਤੁਸੀਂ ਇਹ ਇਜ਼ਹਾਰ ਮਾਫ ਕਰੋ ਮੈਂ ਇੱਕ ਅਜੇ ਲੇਖਕ ਨਾਲ ਰਜਾ ਮੰਨਦਿਆ ਅੱਜ ਕਈਆਂ ਨੂੰ ਕੀ ਹੋਇਆ ਆ ਉਹਨਾਂ ਮਨੁੱਖਾਂ ਨੂੰ ਜੋ ਇਹ ਪਿਛਲੀ ਬੇਦਾਰੀ ਵਿਚ ਰਹੇ ਸਨ ਜਾਂ ਇਸ ਅੰਤ ਦੇ ਦਿਨ ਦੀ ਬੇਦਾਰੀ ਟੁਕੜਿਆਂ ਵਿਚ ਕਿੰਨੇ ਇਹਨਾਂ ਨੂੰ ਉਡਾਇਆ ਆ ਉਹਨਾਂ ਵਿਚੋਂ ਕੁਝ ਲੋਕਾਂ ਨੇ ਪਤਾ ਲਾਇਆ ਕਿ ਉਹਨਾਂ ਵਿਚੋਂ ਕਈਆਂ ਨੂੰ ਉਹਨਾਂ ਨੇ ਪੁਲਪਟਾਂ ਵਿਚ ਸ਼ਰਾਬੀ ਹੋਣ ਦਾ ਦਾਵਾ ਕੀਤਾ ਆ ਤੇ ਉਹਨਾਂ ਵਿਚੋਂ ਕੁਝ ਲੋਕਾਂ ਨੇ ਗਲਤ ਕੰਮ ਕੀਤੇ ਹਨ ਇਹ ਇਸ ਲਈ ਆ ਕਿ ਉਹਨਾਂ ਦਾ ਅਸਰ ਲੋਕਾਂ ਦੇ ਉੱਤੇ ਇਨਾ ਕੁਆ ਕਿ ਉਹ ਇਹ ਮਹਿਸੂਸ ਕਰਨ ਲੱਗ ਪੈਂਦੇ ਹਨ ਕਿ ਉਹਨਾਂ ਨੂੰ ਕਿਸੇ ਚੀਜ਼ ਦੀ ਲੋੜ ਨਹੀਂ ਆ ਤੇ ਇਹ ਉਹਨਾਂ ਦਾ ਛੋਟਾ ਜਿਹਾ ਰਾਜ ਆ ਅਤੇ ਉਹ ਕੁਝ ਵੀ ਕਰ ਸਕਦੇ ਹਨ ਤੇ ਉਹਨਾਂ ਨੇ ਲੋਕਾਂ ਨੂੰ ਆਪਣੀ ਪਕੜ ਵਿਚ ਲਿਆ ਹੋਇਆ ਆ ਤੇ ਉਹ ਕੁਝ ਵੀ ਕਰ ਸਕਦੇ ਹਨ ਤੇ ਲੋਕ ਇਹਨਾਂ ਗੱਲਾਂ ਤੇ ਧਿਆਨ ਨਹੀਂ ਦਿੰਦੇ ਪਰ ਪਰਮੇਸ਼ਰ ਧਿਆਨ ਦਿੰਦਾ ਆ ਤੁਸੀਂ ਵੇਖਦੇ ਹੋ ਉਹ ਹੈ ਜਿਹੜਾ ਧਿਆਨ ਦਿੰਦਾ ਮੈਂ ਕਹਿ ਸਕਦਾ ਆ ਨਬੂਕਦਨਜ਼ਰ ਵਾਂਗੂ ਇੱਕ ਦਿਨ ਉਹਨੇ ਤੁਰਦੇ ਫਿਰਦੇ ਨੇ ਆਖਿਆ ਵੇਖੋ ਕਿੰਨੀ ਮਹਾਨ ਬਾਦਸ਼ਾਹਤ ਮੈਂ ਬਣਾਈਆ ਤੇ ਤਦ ਹੀ ਪਰਮੇਸ਼ਰ ਦੇ ਦੂਤ ਨੇ ਉਹਨੂੰ ਮਾਰਿਆ ਜਦ ਕੋਈ ਇਸਤਰੀ ਜਾਂ ਪੁਰਸ਼ ਕੋਈ ਗੱਲ ਨਹੀਂ ਭਾਵੇਂ ਉਹ ਬਿਸ਼ਪਿਆ ਜਾਂ ਮੁੱਖ ਪਾਦਰੀਆ ਜਾਂ ਜੋ ਕੁਝ ਵੀ ਹੋਵੇ ਜਦ ਤੁਸੀਂ ਆਤਮ ਨਿਰਭਰ ਸੋਚਣਾ ਸ਼ੁਰੂ ਕਰ ਦਿੰਦੇ ਹੋ ਤਾਂ ਤੁਸੀਂ ਬਿਹਤਰ ਹੋਵੇਗਾ ਕਿ ਆਪਣੀ ਖਬਰਗਿਰੀ ਕਰੋ ਤੇ ਧਿਆਨ ਦਿਓ ਕਿਉਂਕਿ ਪਰਮੇਸ਼ਰ ਤੁਹਾਨੂੰ ਇਹਦਾ ਅਨੁਮਾਨ ਦੇਵੇਗਾ ਕਿਉਂਕਿ ਉਹ ਆਪਣੀ ਮਹਿਮਾ ਕਿਸੇ ਹੋਰ ਨੂੰ ਨਹੀਂ ਦਿੰਦਾ ਨਹੀਂ ਸ਼੍ਰੀਮਾਨ ਜੀ ਪਰਮੇਸ਼ਰ ਕੱਲਾ ਹੀ ਮਹਿਮਾ ਪਾਉਂਦਾ ਆ ਕਦੇ ਕਦੇ ਪਰਮੇਸ਼ਰ ਕਿਸੇ ਮਨੁੱਖ ਨੂੰ ਬਰਕਤ ਦੇ ਸਕਦਾ ਆ ਅਤੇ ਉਹਨੂੰ ਛੋਟੀ ਮੋਟੀ ਸੇਵਾ ਦੇ ਸਕਦਾ ਆ ਜੋ ਕਿ ਹੋ ਸਕਦਾ ਆ ਉਹਦੇ ਭਰਾਵਾਂ ਨਾਲੋਂ ਥੋੜੀ ਵਧੀਆ ਹੋਵੇ ਜਾਂ ਵਧੀਆ ਨਹੀਂ ਜਾਂ ਥੋੜਾ ਕੁਝ ਉਹਦੇ ਭਰਾਵਾਂ ਨਾਲੋਂ ਵੱਖਰਾ ਹੋਵੇ ਅਤੇ ਪਹਿਲੀ ਗੱਲ ਤੁਸੀਂ ਜਾਣਦੇ ਹੋ ਮਨੁੱਖ ਉੱਚਾ ਉੱਠਦਾ ਆ ਆਪਣਾ ਸੀਨਾ ਤਾਣਦਾ ਆ ਅਤੇ ਓਏ ਮੇਰਿਆ ਉਹ ਤਾਂ ਤੁਹਾਨੂੰ ਗਲੀ ਵਿੱਚੋਂ ਉਂਜ ਸੁਟੇਗਾ ਅਤੇ ਇਹ ਉਹ ਸਮਾਇਆ ਮੈਂ ਸੋਚਦਾ ਆ ਕਿ ਜਦ ਉਹ ਮਨੁੱਖ ਬਾਹਰ ਜਾਣਾ ਆਰੰਭ ਕਰਦਾ ਆ ਕਿਉਂਕਿ ਪਰਮੇਸ਼ਰ ਅਜੇ ਮਨੁੱਖ ਨੂੰ ਵਰਤ ਨਹੀਂ ਸਕਦਾ ਇਹ ਰਾਜਾ ਭਾਵੇਂ ਉਹ ਭਗਤ ਜਨ ਸੀ ਜਿਵੇਂ ਕਿ ਉਹ ਸੀ ਉਹਨੇ ਆਤਮ ਨਿਰਭਰ ਸੋਚਿਆ ਉਹਨੇ ਮਹਿਸੂਸ ਕੀਤਾ ਕਿ ਉਹ ਆਪਣੇ ਆਪ ਨੂੰ ਘਮੰਡ ਵਿਚ ਉੱਚਾ ਕਰ ਸਕਦਾ ਆ ਉਹ ਕੁਝ ਵੀ ਕਰ ਸਕਦਾ ਆ ਜੋ ਵੀ ਉਹ ਕਰਨਾ ਚਾਹੁੰਦਾ ਹੋਵੇ ਕਿਸੇ ਨੂੰ ਉਹਨੂੰ ਪੁੱਛਣ ਦੀ ਲੋੜ ਨਹੀਂ ਆ ਪਰ ਯਾਦ ਰਹੇ ਅਸੀਂ ਹਮੇਸ਼ਾ ਹੀ ਪਰਮੇਸ਼ਰ ਦੇ ਥੱਲੇ ਆ। ਪਰਮੇਸ਼ਰ ਸਾਡਾ ਪਰਮੇਸ਼ਰ ਆ ਅਤੇ ਅਸੀਂ ਵੇਖਦੇ ਆ ਕਿ ਉਹ ਉੱਚਾ ਉੱਠਿਆ, ਉਹ ਇੰਨਾ ਉੱਚਾ ਉੱਠਿਆ ਕਿਉਂਕਿ ਉਹਨੂੰ ਪ੍ਰਭੂ ਨੇ ਬਰਕਤ ਦਿੱਤੀ ਆ ਕਿ ਉਹ ਸੇਵਾਦਾਰ ਦੀ ਵੀ ਥਾਂ ਲੈ ਸਕਦਾ ਆ। ਸੋ ਉਹਨੇ ਧੂਪਦਾਨ ਲਿਆ ਤੇ ਮੰਦਰ ਦੇ ਅੰਦਰ ਗਿਆ ਤਾਂ ਕਿ ਸੇਵਾਦਾਰ ਦੀ ਥਾਂ ਲਵੇ ਤੇ ਉਹ ਆਪਣੇ ਕਰਤੱਵ ਦੀ ਥਾਂ ਤੋਂ ਬਾਹਰ ਨਿਕਲ ਆਇਆ। ਇਹੋ ਹੀ ਗੱਲ ਮੈਂ ਹਮੇਸ਼ਾ ਇਹਨਾਂ ਫੁੱਲ ਗੋਸਪਲ ਬਿਜ਼ਨਸਮੈਨ ਨੂੰ ਵੀ ਆਖੀ ਆ ਕਿ ਤੁਸੀਂ ਕਦੇ ਵੀ ਪ੍ਰਚਾਰਕ ਬਣਨ ਦਾ ਯਤਨ ਨਾ ਕਰੋ, ਕਿਉਂਕਿ ਪ੍ਰਚਾਰਕਾਂ ਦੇ ਕੋਲ ਸਾਰੀਆਂ ਗੱਲਾਂ ਨੂੰ ਸਿੱਧਿਆ ਰੱਖਣ ਲਈ ਬਹੁਤ ਔਖਾ ਸਮਾਂ ਹੁੰਦਾ ਅਤੇ ਤਦ ਅਸੀਂ ਤਾਂ ਇਹਦੇ ਵਿੱਚੋਂ ਬਹੁਤ ਹਲਕਾ ਕੰਮ ਕਰਦੇ ਹਾਂ ਤੇ ਖਾਸ ਕਰਕੇ ਬਿਜ਼ਨਸਮੈਨ ਜਿਹਨੂੰ ਸੇਵਾ ਦੇ ਕੰਮ ਲਈ ਸੱਦਿਆ ਵੀ ਨਹੀਂ ਗਿਆ। ਵੇਖੋ ਜਦ ਤੁਸੀਂ ਇਹ ਕਰਦੇ ਹੋ ਤੁਸੀਂ ਆਪਣੀਆਂ ਹੱਦਾਂ ਟੱਪ ਰਹੇ ਹੋ ਅਤੇ ਤੁਸੀਂ ਇਹਦੇ ਲਈ ਸਬਕ ਸਿੱਖ ਸਕਦੇ ਹੋ ਤੇ ਅੱਜ ਰਾਤ ਬਹੁਤ ਸਾਰੇ ਲੋਕ ਪੁਲਪਟ ਤੋਂ ਪ੍ਰਚਾਰ ਕਰ ਰਹੇ ਹਨ ਜਿਹੜੇ ਕਿ ਉੱਥੇ ਹੋਣੇ ਵੀ ਨਹੀਂ ਚਾਹੀਦੇ, ਕਿਉਂਕਿ ਇਹ ਤਾਂ ਰੋਟੀ ਪਾਣੀ ਦਾ ਮਸਲਾ ਆ ਜਾਂ ਲੋਕਾਂ ਵਿੱਚ ਮਸ਼ਹੂਰ ਹੋਣਾ ਆ ਜਾਂ ਕਿਸੇ ਨਾਲੋਂ ਵੱਧ ਪਾਉਣ ਦੀ ਕੋਸ਼ਿਸ਼ ਆ ਜਾਂ ਥੋੜੀ ਬਹੁਤੀ ਵਾਹ ਵਾਹ ਪਾਉਣ ਲਈ ਕਿ ਕੋਈ ਤੁਹਾਡੀ ਪਿੱਠ ਤੇ ਥੱਪ ਥਪਾ ਕੇ ਕਹਿ ਰਿਹਾ ਹੋਵੇ ਜਾਂ ਕੁਝ ਏਦਾਂ ਦਾ ਹੀ। ਵੇਖੋ ਕਈ ਵਾਰ ਉਹ ਜਾਜਕ ਬਣਦੇ ਹਨ, ਯਿਸੂ ਨੇ ਆਖਿਆ ਤੁਸੀਂ ਵਿਧਵਾ ਦੇ ਘਰਾਂ ਨੂੰ ਚੱਟ ਕਰ ਜਾਂਦੇ ਹੋ ਅਤੇ ਉੱਚੀਆਂ ਥਾਵਾਂ ਪਸੰਦ ਕਰਦੇ ਹੋ ਤੇ ਵਿਖਾਵੇ ਦੇ ਲਈ ਲੰਮੀਆਂ ਲੰਮੀਆਂ ਪ੍ਰਾਰਥਨਾ ਕਰਦੇ ਹੋ। ਉਹਨੇ ਕਿਹਾ ਤੁਸੀਂ ਇਹਨਾਂ ਕੰਮਾਂ ਲਈ ਵਧੇਰੇ ਸਜ਼ਾ ਪਾਓਗੇ। ਵੇਖਿਆ ਜੇ ਸਾਨੂੰ ਕਦੇ ਵੀ ਉਸ ਜਗ੍ਹਾ ਤੇ ਨਹੀਂ ਪਹੁੰਚਣਾ ਚਾਹੀਦਾ, ਸਾਨੂੰ ਸਦਾ ਯਾਦ ਰੱਖਣਾ ਚਾਹੀਦਾ ਆ ਕਿ ਪਰਮੇਸ਼ਰ ਚਾਹੁੰਦਾ ਆ ਕਿ ਅਸੀਂ ਸਦਾ ਹਲੀਮ ਰਹੀਏ। ਉਤਾਂਹ ਜਾਣਾ ਹੀ ਥੱਲੇ ਹੋਣਾ ਆ, ਆਪਣੇ ਆਪ ਨੂੰ ਹਲੀਮ ਬਣਾਉਣਾ ਤੇ ਤੁਸੀਂ ਉੱਚੇ ਚੁੱਕੇ ਜਾਓਗੇ ਅਤੇ ਜੇ ਤੁਸੀਂ ਆਪਣੇ ਆਪ ਨੂੰ ਉੱਚੇ ਚੁੱਕੋ ਤਾਂ ਤੁਸੀਂ ਨੀਵੇਂ ਕੀਤੇ ਜਾਓਗੇ। ਹੁਣ ਸਾਨੂੰ ਪਤਾ ਲੱਗਦਾ ਆ ਕਿ ਇਸ ਮਨੁੱਖ ਨੇ ਸੇਵਾਦਾਰ ਦੀ ਜਗ੍ਹਾ ਲੈਣ ਦਾ ਯਤਨ ਕੀਤਾ ਜਿਹਦੇ ਉਹ ਯੋਗ ਨਹੀਂ ਸੀ, ਤਦ ਵੀ ਪਰਮੇਸ਼ਰ ਨੇ ਉਹਨੂੰ ਬਰਕਤ ਦਿੱਤੀ। ਉਹ ਮਹਾਨ ਆਦਮੀ ਸੀ, ਉਹਨੇ ਸੰਸਾਰ ਦੀਆਂ ਸਭ ਕੌਮਾਂ ਦੇ ਵਿਰੁੱਧ ਆਪਣੇ ਰਾਜ ਨੂੰ ਵਧੇਰੇ ਬਲਵਾਨ ਬਣਾਇਆ ਤੇ ਉਹ ਉਪਮਾ ਲਿਆ ਕੇ ਉਹਨੂੰ ਦਿੰਦੇ ਭੇਡਾਂ ਤੇ ਡੰਗਰ ਵੀ ਅਤੇ ਉਹਦੇ ਕੋਲ ਡੰਗਰ ਚਾਰਨ ਵਾਲੇ ਬੇਲਾ ਦਾਖਾਂ ਦੇ ਬਾਗ ਮਾਲੀ ਅਤੇ ਉਹ ਸਭ ਕੁਝ ਸੀ ਤੇ ਉਹ ਐਸ਼ੋ ਆਰਾਮ ਦੀ ਜ਼ਿੰਦਗੀ ਬਤੀਤ ਕਰ ਰਿਹਾ ਸੀ ਤੇ ਤਦ ਉਹਨੇ ਮਨ ਵਿੱਚ ਫੁੱਲਣਾ ਆਰੰਭ ਕੀਤਾ। ਸਾਨੂੰ ਪਤਾ ਲੱਗਦਾ ਆ ਕਿ ਇੱਕ ਥਾਨ ਕਲੀਸਿਆ ਜਾਂ ਕਲੀਸਿਆ ਦੇ ਕੋਲ ਵੀ ਥੋੜੀ ਜਗ੍ਹਾ ਹੋ ਸਕਦੀ ਆ ਜਿੱਥੇ ਉਹ ਪ੍ਰਭੂ ਦੀ ਸੇਵਾ ਦਿਲ ਦੀ ਸਚਾਈ ਨਾਲ ਕਰਦੇ ਹਨ ਅਤੇ ਉਹਨਾਂ ਦੀ ਹਾਲਤ ਜਿਹੜਾ ਸੁਧਰ ਲੈਣ ਦਿਓ, ਕੋਈ ਉਹਨਾਂ ਦੀ ਮਦਦ ਕਰੇ, ਉਹਨਾਂ ਕੋਲ ਵਧੀਆ ਗਿਰਜਾ ਹੋ ਜਾਵੇ ਜਾਂ ਉਹ ਉਸ ਗਿਰਜੇ ਤੋਂ ਜਿਹੜਾ ਨੁੱਕਰ ਵਿੱਚ ਆਪਣੇ ਆਪ ਨੂੰ ਵਧੀਆ ਬਣਾਉਣ ਦਾ ਯਤਨ ਕਰਨਗੇ ਤੇ ਤਦ ਜਮਾਤ ਆਪਣਾ ਸੀਨਾ ਤਾਣ ਕੇ ਤੇ ਫਿਰਦੀ ਹੈ। ਵੇਖੋ ਸਾਨੂੰ ਯਾਦ ਰਹੇ ਕਿ ਇਹ ਗਲਤ ਗੱਲ ਆ। ਪਰਮੇਸ਼ਰ ਨੇ ਇਸਰਾਇਲ ਨੂੰ ਦੱਸਿਆ ਜਦ ਮੈਂ ਤੈਨੂੰ ਪੈਲੀ ਵਿੱਚੋਂ ਲੱਭਾ ਤਾਂ ਤੂੰ ਖੂਨ ਵਿੱਚ ਲੱਥ ਪੱਥ ਸਾਂ ਅਤੇ ਜਿਹੜੀ ਹਾਲਤ ਵਿੱਚ ਇਹ ਸੀ ਅਤੇ ਤਦ ਜਦ ਤੁਸੀਂ ਅੱਕ ਜਾਂਦੇ ਹੋ ਅਤੇ ਸੋਹਣੇ ਬਣ ਜਾਂਦੇ ਹੋ ਉਹਨੇ ਆਪਣਾ ਮੂੰਹ ਪਰਮੇਸ਼ਰ ਵੱਲੋਂ ਮੋੜ ਲਿਆ ਤੇ ਬੇਸਵਾ ਵਰਗਾ ਕੰਮ ਕੀਤਾ ਅਤੇ ਹਰੇਕ ਨੂੰ ਮਿਲਣ ਦਾ ਸੱਦਾ ਦਿੱਤਾ ਅਤੇ ਅਸੀਂ ਵੇਖਦੇ ਆ ਕਿ ਪਰਮੇਸ਼ਰ ਇਸ ਗੱਲ ਤੋਂ ਬਿਲਕੁਲ ਖੁਸ਼ ਨਹੀਂ ਸੀ ਅਤੇ ਇਹ ਮਹਾਨ ਇਸਰਾਇਲ ਦਾ ਸ਼ਕਤੀਸ਼ਾਲੀ ਰਾਜਾ ਜਦ ਉਹਨੇ ਉਹ ਥਾਂ ਲੈਣ ਦਾ ਯਤਨ ਕੀਤਾ ਜਿਹਦੇ ਲਈ ਉਹ ਸਥਾਪਿਆ ਨਹੀਂ ਸੀ ਗਿਆ ਅਤੇ ਸਾਨੂੰ ਪਤਾ ਲੱਗਦਾ ਆ ਕਿ ਇੱਥੇ ਜਾਜਕਾਂ ਨੇ ਅੰਦਰ ਭੱਜ ਕੇ ਜਾ ਕੇ ਉਹਨੂੰ ਦੱਸਿਆ ਇਹ ਤੇਰੀ ਥਾਂ ਨਹੀਂ ਆ, ਤੇਰਾ ਇਹ ਕੰਮ ਨਹੀਂ ਆ, ਪਰਮੇਸ਼ਵਰ ਨੇ ਇਹਦੇ ਲਈ ਇੱਕ ਮਨੁੱਖ ਮਖਸੂਸ ਕੀਤਾ ਹੋਇਆ ਆ। ਜੇ ਸੇਵਾ ਉਸ ਥਾਂ ਤੇ ਪਹੁੰਚ ਜਾਵੇ ਜੋ ਕਿ ਸੇਵਾ ਲਈ ਮਖਸੂਸ ਕੀਤੀ ਹੋਵੇ ਜੇ ਮਨੁੱਖ ਇਹ ਮਹਿਸੂਸ ਕਰ ਲਵੇ ਕਿ ਸੁਸਮਾਚਾਰ ਦਾ ਪ੍ਰਚਾਰ ਗਿਰਜੇ ਵਿੱਚ ਵਧੇਰੇ ਮੈਂਬਰ ਬਣਾਉਣਾ ਨਹੀਂ ਆ, ਪਰ ਇਹ ਤਾਂ ਸੌਂਪੇ ਹੋਏ ਕੰਮ ਦੇ ਮੰਤਵ ਦੀ ਮਖਸੂਸੀਅਤ ਆ, ਤਾਂ ਕਿ ਸਾਡੇ ਕੋਲ ਪਰਮੇਸ਼ਵਰ ਦੇ ਰਾਜ ਵਿੱਚ ਨਵੇਂ ਜਨਮੇ ਬੱਚੇ ਹੋਣ। ਕੋਈ ਗੱਲ ਨਹੀਂ, ਉਹ ਕਿਹੜੇ ਫਿਰਕੇ ਦੇ ਗਿਰਜੇ ਜਾਂਦੇ ਹਨ ਜਾਂ ਇਹਦੇ ਬਾਰੇ ਕੀ ਆ, ਇਹ ਤਾਂ ਉਹ ਨਵੇਂ ਜਨਮੇ ਬੱਚਿਆਂ ਨੂੰ ਲੈਣਾ ਆ। ਤਦ ਸਾਨੂੰ ਪਤਾ ਲੱਗਦਾ ਆ, ਅੱਜ ਇਹ ਬਹੁਤ ਕਠਿਨ ਗੱਲ ਆ ਜਦ ਅਸੀਂ ਕਿਸੇ ਸੇਵਾਦਾਰ ਨੂੰ ਕਿਸੇ ਕਿਸਮ ਦੇ ਛੋਟੇ ਅਚੰਭੇ ਨਾਲ ਖੜਾ ਹੁੰਦਾ ਵੇਖਦੇ ਹਾਂ, ਜੋ ਕਿ ਪਰਮੇਸ਼ਰ ਨੇ ਉਹਦੀ ਸੇਵਾ ਵਿੱਚ ਰੱਖਿਆ ਆ। ਅਸੀਂ ਉਹਦੀ ਮਨੁੱਖੀ ਨਕਲ ਵੇਖਦੇ ਹਾਂ ਅਤੇ ਵੱਖਰੇ ਵੱਖਰੇ ਆਣ ਕੇ ਆਖਣ ਦਾ ਯਤਨ ਕਰਨਗੇ ਕਿ ਇਹ ਹੈ, ਉਹਨਾਂ ਦੇ ਕੋਲ ਇਹ ਹੈ, ਜਾਂ ਕਿਸੇ ਵੱਖਰੀ ਚੀਜ਼ ਦਾ ਅਭਿਆਸ ਕਰਨਗੇ। ਮੈਂ ਅੱਜ ਸੰਸਾਰ ਦੇ ਇੱਕ ਮਨੁੱਖ ਨੂੰ ਜਾਣਦਾ ਹਾਂ ਜੋ ਵਧੀਆ ਆਦਮੀ ਆ, ਇੱਕ ਚੰਗਾ ਆਦਮੀ, ਬਚਨ ਦਾ ਸੱਚਾ ਪ੍ਰਚਾਰਕ, ਅਤੇ ਮੈਂ ਆਖਾਂਗਾ ਕਿ ਇੱਕ ਸੱਚਾ ਭਾਈ। ਬਹੁਤਾ ਚਿਰ ਨਹੀਂ ਹੋਇਆ ਕਿ ਮੈਂ ਉਹਦੇ ਨਾਲ ਗੱਲਬਾਤ ਕੀਤੀ ਅਤੇ ਉਹਨੂੰ ਭਾਵਨਾਵਾਂ ਆਉਂਦੀਆਂ ਹੀ ਰਹੀਆਂ ਅਤੇ ਉਹਨੇ ਆਪਣੀ ਸੇਵਾ ਪੂਰੀ ਤਰ੍ਹਾਂ ਭਾਵਨਾਵਾਂ ਤੇ ਬਣਾਈ। ਹੁਣ ਉਸ ਦੀਪਕ ਜਿਉਣ ਲਈ ਬਪਤਿਸਮਾ ਦਿੰਦੇ ਹਨ ਜਿਵੇਂ ਕਿ ਲੋਕਾਂ ਨੇ ਮਰਨਾ ਹੀ ਨਹੀਂ ਆ। ਮੈਨੂੰ ਡਰਿਆ ਕਿ ਉਹ ਅਜੇ ਟਾਹਣੇ ਤੇ ਬੈਠੇ ਹੋਏ ਹਨ, ਉਹਨਾਂ ਦੇ ਕੋਲ ਉਸ ਤੋਂ ਹੇਠਾਂ ਉਤਰਨ ਦਾ ਕੋਈ ਰਾਹ ਨਹੀਂ ਆ। ਵੇਖਿਆ ਜੇ, ਕਿਉਂਕਿ ਇਹ ਗਲਤ ਆ। ਆਦਮੀ ਜੋ ਤੀਵੀਂ ਤੋਂ ਜਾਂਦਾ ਆ, ਥੋੜਿਆਂ ਦਿਨਾਂ ਦਾ ਆ ਤੇ ਬਿਪਤਾਂ ਨਾਲ ਭਰਿਆ ਹੋਇਆ ਆ, ਅਤੇ ਜਿਉਂਦੇ ਜਾਣਦੇ ਹਨ ਕਿ ਉਹਨਾਂ ਮਰਨਾ ਆ, ਅਤੇ ਅਸੀਂ ਜਾਣਦੇ ਹਾਂ ਕਿ ਮਨੁੱਖ ਦੇ ਲਈ ਇੱਕ ਵਾਰ ਮਰਨਾ ਤੇ ਉਹਦੇ ਬਾਅਦ ਨਿਆਂ ਦਾ ਹੋਣਾ ਮਿਥਿਆ ਗਿਆ ਆ। ਸੋ ਅਸੀਂ ਜਾਣਦੇ ਹਾਂ ਕਿ ਅਸਾਂ ਮਰਨਾ ਜ਼ਰੂਰ ਆ। ਮੈਂ ਇਸ ਬੁੱਢੇ ਤੇ ਕੀੜਿਆਂ ਵਾਲੇ ਘਰ ਵਿੱਚ ਰਹਿਣਾ ਨਹੀਂ ਚਾਹੁੰਦਾ ਜਿਹਦੇ ਵਿੱਚ ਮੈਂ ਰਹਿ ਰਿਹਾ ਆ। ਇਹ ਹਰੇਕ ਉੱਡਦੀ ਬਿਮਾਰੀ ਨੂੰ ਫੜਦਾ ਆ। ਮੈਂ ਤਾਂ ਉਹ ਚਾਹੁੰਦਾ ਆ ਜੋ ਕਿ ਹੱਥਾਂ ਦੇ ਨਾਲ ਨਹੀਂ ਬਣਾਇਆ ਗਿਆ, ਪਰਮੇਸ਼ਵਰ ਵਰਗਾ ਜੋ ਸਾਜਿਆ ਗਿਆ ਆ, ਤੇ ਉਹ ਇਸ ਦੋਗਲੀ ਨਸਲ ਦੇ ਬੂਟੇ ਵਰਗਾ ਨਹੀਂ ਆ ਜੋ ਇਹ ਹੈ। ਮੈਨੂੰ ਤਾਂ ਉਹਦੀ ਲੋੜ ਆ ਜਿਹੜਾ ਪਰਮੇਸ਼ਵਰ ਦੇ ਹੱਥਾਂ ਨਾਲ ਬਣਾਇਆ ਗਿਆ ਆ। ਬਿਮਾਰੀਆਂ, ਰੋਗ ਅਤੇ ਮੌਤ ਇਹਦੇ ਤੋਂ ਦੂਰ ਜਾਂਦੀ ਆ। ਹੁਣ ਜਦੋਂ ਵੀ ਉਹ ਮੈਨੂੰ ਆਉਣ ਦੇ ਸਮਣ ਘੱਲੇ ਤਾਂ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਮੈਂ ਜਾਣ ਲਈ ਤਿਆਰ ਆ। ਇਹ ਨੇਚਾ ਕਰਦੇ ਹੋਏ ਜਦ ਇਹ ਤੰਬੂ ਜਿਹਾ ਘਰ ਜਿਹੜਾ ਧਰਤੀ ਤਿਆਰ ਢਹਿ ਪਵੇ, ਸਾਡੇ ਲਈ ਇੱਕ ਡੇਰਾ ਪਹਿਲਾਂ ਹੀ ਉਡੀਕ ਰਿਹਾ ਆ ਜਿਹਨੂੰ ਅਸੀਂ ਉਦਾਲੇ ਪਾ ਲਵਾਂਗੇ, ਜਿਹਦੇ ਵਿੱਚ ਅਸੀਂ ਕਦੇ ਨਹੀਂ ਮਰ ਸਕਦੇ। ਕਿਵੇਂ ਤੁਸੀਂ ਇਹਦੇ ਵਿੱਚ ਵਸੇਰਾ ਕਰਨਾ ਚਾਹੋਗੇ? ਮੈਂ ਨਹੀਂ। ਅਸੀਂ ਇਸ ਡੇਰੇ ਵਿੱਚੋਂ ਬਾਹਰ ਜਾ ਰਹੇ ਹਾਂ ਤੇ ਮੈਂ ਇਹਦੇ ਲਈ ਖੁਸ਼ ਹਾਂ। ਅਤੇ ਇਹ ਬੁੱਢਾ ਮਨੁੱਖੀ ਕੀੜਿਆਂ ਵਾਲਾ ਪਿੰਜਰਾ ਜਿਹਦੇ ਵਿੱਚ ਅਸੀਂ ਰਹਿੰਦੇ ਹਾਂ, ਮੌਤ ਦਾ ਪਿੰਜਰਾ ਤੇ ਹੋਰ ਵਧੇਰੇ ਕੀ ਆਖਾਂ। ਬੁਢਾਪਾ, ਹੌਕੇ, ਪੀੜਾ ਇਹਦੇ ਵਿੱਚ ਹਨ। ਅਤੇ ਕਿਉਂ ਮੇਰਿਆ, ਕਿਹੜਾ ਅਜੇ ਸਰੀਰ ਵਿੱਚ ਟਿਕਣਾ ਚਾਹੇਗਾ? ਮੈਂ ਖੁਸ਼ ਹਾਂ ਕਿ ਇੱਕ ਆ ਰਿਹਾ ਆ। ਸਾਨੂੰ ਇੱਕ ਦੇਹ ਮਿਲੇਗੀ ਜਿਹੜੀ ਕਿ ਸਾਡੇ ਲਈ ਤੇਜ ਵਿੱਚ ਬਣਾਈ ਜਾ ਰਹੀ ਆ। ਅਤੇ ਜਿੰਨੀ ਜਲਦੀ ਜੀਵਨ ਇਸ ਪੁਰਾਣੇ ਖੋਖੇ ਨੂੰ ਛੱਡ ਜਾਵੇਗਾ, ਪਰਮੇਸ਼ਰ ਦਾ ਸਦੀਪਕ ਆਤਮਾ ਜਿਹੜਾ ਅੰਦਰ ਰਹਿੰਦਾ ਆ ਤੇ ਇਹ ਆਪਣੀ ਯਾਤਰਾ ਉਸ ਡੇਰੇ ਵੱਲ ਨੂੰ ਆਰੰਭ ਕਰੇਗਾ ਤੇ ਉੱਥੇ ਇਹ ਅਨੰਤਤਾ ਵਿੱਚ ਰਹੇਗਾ। ਕਿਉਂ ਅਸੀਂ ਏਦਾਂ ਦਾ ਕੁਝ ਚਾਹੁੰਦੇ ਆ ਮੇਰਿਆ? ਹਾਂ ਸ਼੍ਰੀਮਾਨ ਜੀ, ਓ ਮੈਂ ਪਰਸਾਨਿਆ ਕਿ ਇੱਕ ਪਰਮੇਸ਼ਰ ਅਜਿਹਾ ਹੈ ਜਿਹਨੇ ਇਹ ਸਭ ਗੱਲਾਂ ਨੂੰ ਤਰਲ ਤੇ ਸੌਖਿਆਂ ਬਣਾਇਆ ਆ। ਅਤੇ ਅਸੀਂ ਵੇਖਦੇ ਹਾਂ ਕਿ ਇਹ ਤਾਂ ਪਰਛਾਵਾਂ ਆ, ਜਿੱਦਾਂ ਵੀ ਹੋਵੇ ਅਸੀਂ ਪਰਛਾਵਾਂ ਹਾਂ। ਮੈਂ ਇੱਥੇ ਮੰਚ ਤੇ ਵੇਖਿਆ ਆ ਮਨੁੱਖ ਵੇਖਿਆ ਜੋ ਚੱਲਦਾ ਫਿਰਦਾ ਆ, ਅਤੇ ਮੈਂ ਬਾਹਰ ਗਲੀਆਂ ਵਿੱਚ ਵੀ ਵੇਖਦਾ ਹਾਂ ਅਤੇ ਆਦਮੀਆਂ ਤੇ ਔਰਤਾਂ ਨੂੰ ਵੇਖਦਾ ਹਾਂ ਜੋ ਚੱਲਦੇ ਫਿਰਦੇ ਹਨ। ਉਹਨਾਂ ਦੇ ਕੋਲ ਜੀਵਨ ਤਾਂ ਹੈ ਪਰ ਫਿਰ ਵੀ ਇਹ ਅਸਲੀ ਜੀਵਨ ਨਹੀਂ ਆ, ਕਿਉਂਕਿ ਇਹਦੇ ਵਿੱਚ ਤਾਂ ਮੌਤ ਆ। ਅਤੇ ਦਾਊਦ ਨੇ ਆਖਿਆ ਆ ਕਿ ਮੈਂ ਮੌਤ ਦੀ ਵਾਦੀ ਦੀ ਛਾਂ ਵਿੱਚੋਂ ਦੀ ਗੁਜਰਾਂਗਾ। ਪਰ ਛਾਵਾਂ ਪਾਉਣ ਲਈ ਬਹੁਤ ਚਾਨਣ ਦੀ ਲੋੜ ਹੁੰਦੀ ਆ, ਬਹੁਤ ਸਾਰੇ ਚਾਨਣੇ ਦੀ ਲੋੜ ਪੈਂਦੀ ਆ। ਅਤੇ ਜੇ ਸਾਰਾ ਹਨੇਰਾ ਹੋਵੇ, ਹਨੇਰੇ ਵਿੱਚ ਪਰਛਾਵੇਂ ਦੀ ਬਣਤਰ ਵਾਸਤੇ ਵੇਖੋ, ਹਨੇਰੇ ਵਿੱਚ ਪਰਛਾਵਾਂ ਬਣਾਉਣ ਲਈ ਬਹੁਤ ਸਾਰੇ ਚਾਨਣ ਦੀ ਲੋੜ ਪੈਂਦੀ ਆ। ਠੀਕ ਆ, ਇਹ ਤਾਂ ਹੁਣ ਨਿਰਭਰ ਕਰਦਾ ਆ ਕਿ ਤੁਸੀਂ ਉਹਨਾਂ ਦੋਵਾਂ ਪਾਸਿਆਂ ਵਿੱਚੋਂ ਕਿਹੜੇ ਪਾਸੇ ਵੱਲ ਝੁਕਦੇ ਹੋ। ਜੇ ਮੈਂ ਮਨੁੱਖ ਨੂੰ ਤੁਰਦੇ ਫਿਰਦੇ ਵੇਖਾਂ, ਵਧੀਆ ਜਾਪਣ ਵਾਲਾ ਮਨੁੱਖ, ਕੁਝ ਹੀ ਸਾਲਾਂ ਵਿੱਚ ਗੌਰ ਕਰੋ ਕਿ ਉਹਦੇ ਵਾਲ ਚਿੱਟੇ ਹੋਣ ਲੱਗ ਪੈਂਦੇ ਹਨ ਤੇ ਡਿੱਗਣ ਲੱਗ ਪੈਂਦੇ ਹਨ ਤੇ ਉਹਦੇ ਮੋਢੇ ਝੁਕ ਜਾਂਦੇ ਹਨ। ਇੱਕ ਸੁੰਦਰ ਨੌਜਵਾਨ ਕੁੜੀ ਖੜੀ ਹੋ ਕੇ ਤੇ ਉਹਦਾ ਚਿਹਰਾ ਸੰਤਾਂ ਵਰਗਾ ਤੇ ਭਗਤਾਂ ਵਰਗਾ ਆ, ਤੇ ਉਹ ਖਲੋ ਕੇ ਪਰਮੇਸ਼ਰ ਦੀ ਪ੍ਰਸ਼ੰਸਾ ਕਰ ਰਹੀ ਆ ਅਤੇ ਮੈਂ ਕਈਆਂ ਵਰਿਆਂ ਦੇ ਬਾਅਦ ਆਉਂਦਾ ਆ ਤੇ ਉਹਨੂੰ ਝੁਕੇ ਹੋਏ ਮੋਢਿਆਂ ਨਾਲ ਵੇਖਦਾ ਹਾਂ ਦੋ ਜਾਂ ਤਿੰਨ ਨਿਆਣੇ ਵੀ ਲਈ ਫਿਰਦੀ ਆ ਠੀਕ ਆ ਉਹ ਮੇਰਾ ਇਹ ਗੱਲ ਵਿਖਾਉਂਦੀ ਆ ਕਿ ਉਸ ਦੇਹ ਵਿੱਚ ਮੌਤ ਹੈ ਕੋਈ ਗੱਲ ਨਹੀਂ ਇਹ ਦੇਹ ਕਿੰਨੀ ਚੰਗੀ ਆ ਕਿੰਨੀ ਇਹ ਸੋਹਣੀ ਜਾਪਦੀ ਆ ਤਦ ਵੀ ਇਹਦੇ ਵਿੱਚ ਮੌਤ ਹੈ ਹੁਣ ਮੈਂ ਵੇਖਦਾ ਹਾਂ ਕਿ ਕਿਹੜੇ ਪਾਸੇ ਨੂੰ ਉਹ ਆਤਮਾ ਜੋ ਉੱਥੇ ਹੈ ਚੁੱਕਦਾ ਹੈ ਜੇ ਇਹ ਸਦਾ ਹੀ ਰੋਸ਼ਨੀ ਦੀ ਪ੍ਰਤੀਨਿਧਤਾ ਕਰਦਾ ਹੈ ਰੋਸ਼ਨੀ ਦੇ ਬਾਰੇ ਬੋਲਦਾ ਹੈ ਰੋਸ਼ਨੀ ਦੇ ਬਾਰੇ ਬੋਲਦਾ ਹੈ ਇਹ ਰੋਸ਼ਨੀ ਦੇ ਨਾਲ ਜਾਵੇਗਾ ਜੇ ਇਹ ਹਮੇਸ਼ਾ ਹੀ ਦੂਜੇ ਪਾਸੇ ਹੈ ਸੰਸਾਰ ਵਾਲਾ ਪਾਸਾ ਸੰਸਾਰ ਦੀਆਂ ਚੀਜ਼ਾਂ ਸੰਸਾਰ ਦੇ ਅਸਰ ਵਿੱਚ ਹੋਰ ਕੁਝ ਨਹੀਂ ਪਰ ਇਹ ਨੂੰ ਹਨੇਰੇ ਵੱਲ ਮੋੜੇਗਾ ਜਦ ਇਹ ਬਾਹਰੀ ਹਨੇਰੇ ਵਿੱਚ ਮਰਦਾ ਹੈ ਸੋ ਤੁਸੀਂ ਵੇਖਦੇ ਹੋ ਅਸੀਂ ਕੀ ਹਾਂ ਤੁਹਾਨੂੰ ਜ਼ਰੂਰ ਯਾਦ ਰੱਖਣਾ ਚਾਹੀਦਾ ਆ ਕਿ ਜੋ ਕੁਝ ਵੀ ਅਸੀਂ ਹਾਂ ਪ੍ਰਭੂ ਦੀ ਕਿਰਪਾ ਦੇ ਨਾਲ ਹਾਂ ਤੇ ਕੋਈ ਵੀ ਸਾਡੇ ਵਿੱਚੋਂ ਇਹਦੇ ਤੇ ਫੜ ਨਹੀਂ ਮਾਰ ਸਕਦਾ ਸੀਤਾ ਭਗਤੀ ਤੇ ਹਲੀਮੀ ਵਿੱਚ ਪਰਮੇਸ਼ਰ ਦੇ ਅੱਗੇ ਝੁਕ ਸਕਦੇ ਹਾਂ ਅਤੇ ਉਹਨੂੰ ਉਹਦੀ ਭਲਾਈ ਦੇ ਲਈ ਉਪਮਾ ਦੇ ਸਕਦੇ ਹਾਂ ਅਤੇ ਅਸੀਂ ਪਤਾ ਲਾਉਂਦੇ ਹਾਂ ਕਿ ਜਿੰਨਾ ਚਿਰ ਤੱਕ ਤਾਂ ਇਹ ਰਾਜਾ ਹਲੀਮ ਤੇ ਭਗਤ ਬਣਿਆ ਰਿਹਾ ਪਰਮੇਸ਼ਰ ਨੇ ਉਹਨੂੰ ਬਰਕਤ ਦਿੱਤੀ ਪਰ ਜਦ ਉਹ ਅਜਿਹੀ ਥਾਂ ਤੇ ਅਪੜਿਆ ਜਿੱਥੇ ਕਿ ਉਹ ਆਪਣੇ ਸਦੇ ਦੇ ਵਿੱਚ ਬਣਿਆ ਨਹੀਂ ਸੀ ਰਹਿਣਾ ਚਾਹੁੰਦਾ ਤੇ ਉਹ ਕਿਸੇ ਹੋਰ ਦੇ ਸਦੇ ਨੂੰ ਲੈਣਾ ਚਾਹੁੰਦਾ ਸੀ ਅਤੇ ਉਹਨੇ ਸੋਚਿਆ ਕਿਉਂਕਿ ਪਰਮੇਸ਼ਰ ਨੇ ਉਹਨੂੰ ਬਰਕਤ ਬਖਸ਼ੀ ਆ ਇਹ ਉਹਦੇ ਲਈ ਠੀਕ ਆ ਤੇ ਉਹ ਇਹ ਕਰ ਸਕਦਾ ਆ ਪਰ ਕਿਵੇਂ ਅਸੀਂ ਦੁੱਖ ਭਰੀਆਂ ਗਲਤੀਆਂ ਕਰਦੇ ਹਾਂ ਤੇ ਕਿਵੇਂ ਇਹ ਕਿੰਨਾ ਬੁਰਾ ਆ ਤੁਹਾਨੂੰ ਪੂਰੇ ਤੌਰ ਤੇ ਇਮਾਨਦਾਰ ਰਹਿਣਾ ਚਾਹੀਦਾ ਆ ਤੁਸੀਂ ਕੁਝ ਨਾ ਕਰੋ ਤੁਹਾਨੂੰ ਕੁਝ ਵੀ ਨਹੀਂ ਕਰਨਾ ਚਾਹੀਦਾ ਜਦ ਤੱਕ ਕਿ ਪਰਮੇਸ਼ਰ ਨੇ ਤੁਹਾਨੂੰ ਇਹਦੀ ਵੱਲ ਕਰਨ ਨੂੰ ਨਾ ਕੱਲਿਆ ਹੋਵੇ ਤੇ ਇਹਦਾ ਸਬੂਤ ਦਵੇ ਤੇ ਇਹ ਪ੍ਰਮਾਣਿਤ ਕਰੇ ਅਤੇ ਤੁਸੀਂ ਜਾਣਦੇ ਹੋ ਕਿ ਇਹ ਪਰਮੇਸ਼ਰ ਆ ਜਿਹਨੇ ਇਹ ਕੀਤਾ ਆ ਆਮ ਤੌਰ ਤੇ ਪਰਮੇਸ਼ਰ ਦਾ ਬੰਦਾ ਪਰਮੇਸ਼ਰ ਨੇ ਤਾਂ ਉਹਨੂੰ ਥੱਲੇ ਲਾਉਣਾ ਹੀ ਆ ਤਾਂ ਕਿ ਉਹ ਪਰਮੇਸ਼ਰ ਦੇ ਸੱਚੇ ਜਨ ਨੂੰ ਫੜ ਸਕੇ ਇਹ ਉਹ ਮਨੁੱਖ ਨਹੀਂ ਹਨ ਜਿਹੜੇ ਕਿਸੇ ਚੀਜ਼ ਦਾ ਸਾਰਾ ਕੁਝ ਚਾਹੁੰਦੇ ਹਨ ਤੇ ਉਹ ਸਾਰੇ ਦੇ ਸਾਰੇ ਨਾਲ ਹੀ ਕੁਝ ਕਰਨਾ ਚਾਹੁੰਦੇ ਹਨ ਤੁਸੀਂ ਬੜੀ ਕਠਿਨਾਈ ਨਾਲ ਹੀ ਦੱਸ ਸਕੋਗੇ ਕਿ ਜੇ ਉਹਨਾਂ ਨੂੰ ਇਹ ਮਿਲ ਜਾਵੇ ਤਾਂ ਉਹ ਇਹਦੇ ਨਾਲ ਕੀ ਕਰਨਗੇ ਵੇਖਿਆ ਜੇ ਪਰ ਆਮ ਤੌਰ ਤੇ ਪਰਮੇਸ਼ਰ ਆਪਣੇ ਜਨ ਨੂੰ ਫੜਦਾ ਆ ਜਿਵੇਂ ਮੂਸਾ ਅਤੇ ਪੌਲੂਸ ਅਤੇ ਉਹਨਾਂ ਵਰਗੇ ਤੇ ਉਹਨੂੰ ਥੱਲੇ ਲਾਉਣ ਲਈ ਤੇ ਉਹਦੇ ਜੀਵਨ ਵਿੱਚ ਉਪਮਾ ਤੇ ਵਡਿਆਈ ਨੂੰ ਬਾਹਰ ਕੱਢਣ ਲਈ ਅਤੇ ਉਹਨੂੰ ਪਵਿੱਤਰ ਆਤਮਾ ਦਾ ਕੈਦੀ ਬਣਾਉਣ ਲਈ ਹੁਣ ਅਸੀਂ ਧਿਆਨ ਦਿੰਦੇ ਹਾਂ ਕਿ ਇਹ ਰਾਜਾ ਅਤੇ ਦੂਜੀ ਗੱਲ ਅਸੀਂ ਊਜ਼ੀਆ ਦੇ ਬਾਰੇ ਸਿੱਖਦੇ ਹਾਂ ਜਦ ਉਹਨੂੰ ਉਸ ਮਨੁੱਖ ਨੇ ਮਨਾ ਕੀਤਾ ਜਿਹਦਾ ਅੰਦਰ ਜਾ ਕੇ ਧੂਪ ਦਿਖਾਉਣ ਦਾ ਅਧਿਕਾਰ ਸੀ ਜੋ ਕਿ ਉਸ ਸੇਵਾ ਦੇ ਲਈ ਮਖਸੂਸ ਕੀਤਾ ਗਿਆ ਸੀ ਜਦ ਉਹਨੇ ਉਹਨੂੰ ਮਨਾ ਕੀਤਾ ਉਹ ਉਹਦੇ ਨਾਲ ਨਾਰਾਜ਼ ਹੋ ਗਿਆ ਓਹ ਇਹ ਕਿੰਨੀ ਸਰਾਪਤ ਗੱਲ ਹੋਵੇਗੀ ਜਦ ਕੋਈ ਮਨੁੱਖ ਕਿਸੇ ਨੂੰ ਇਹ ਦੱਸਣ ਦਾ ਯਤਨ ਕਰਦਾ ਆ ਕਿ ਉਹ ਗਲਤ ਹੈ ਤੇ ਪਰਮੇਸ਼ਰ ਦੇ ਵਚਨ ਦੁਆਰਾ ਉਹਦੇ ਉੱਤੇ ਸਿੱਧ ਕਰਦਾ ਆ ਕਿ ਉਹ ਗਲਤੀ ਵਿੱਚ ਹੈ ਤੇ ਤਦ ਉਹ ਮਨੁੱਖ ਕਿਉਂਕਿ ਉਹ ਆਪਣੇ ਆਪ ਵਿੱਚ ਮਹਿਸੂਸ ਕਰਦਾ ਆ ਕਿ ਉਹ ਜੋ ਕਰਨਾ ਚਾਹੁੰਦਾ ਆ ਕਰੇਗਾ ਤੇ ਬਚਨ ਦੇ ਅਧੀਨ ਨਹੀਂ ਰਹੇਗਾ ਤਦ ਉਹ ਨਾਰਾਜ਼ ਹੋ ਜਾਂਦਾ ਹੈ ਤੁਸੀਂ ਧਿਆਨ ਦਿੱਤਾ ਕਿ ਰਾਜੇ ਦੇ ਨਾਲ ਕੀ ਵਾਪਰਿਆ ਤੇ ਜਦ ਉਹ ਅਜੇ ਆਪਣੇ ਗੁੱਸੇ ਵਿੱਚ ਹੀ ਸੀ ਕਿ ਉਹਦੇ ਮੂੰਹ ਤੇ ਕੋੜ ਨਿਕਲਾਇਆ ਕੋੜ ਊਜ਼ੀਆ ਦੇ ਮੂੰਹ ਤੇ ਨਿਕਲਾਇਆ ਅਤੇ ਉਹਨਾਂ ਜਾਜਕਾਂ ਨੇ ਤੇ ਉਹਨਾਂ ਨੇ ਪਛਾਣ ਲਿਆ ਤੇ ਉਹਨੂੰ ਮੰਦਰ ਵਿੱਚੋਂ ਬਾਹਰ ਸੁੱਟ ਦਿੱਤਾ ਤੇ ਕੋੜੀ ਹੋ ਕੇ ਉਹ ਮਰ ਗਿਆ ਉਹ ਮਹਾਨ ਜੀਵਨ ਜਿਹਦਾ ਆਰੰਭ ਬਹੁਤ ਸੋਹਣਾ ਹੋਇਆ ਸੀ ਤੇ ਉਹਦਾ ਅੰਤ ਇੱਕ ਕੋੜੀ ਬਣ ਕੇ ਹੋਇਆ ਤੇ ਬਾਹਰ ਸੁੱਟਿਆ ਗਿਆ ਤੇ ਉਹਨੂੰ ਇੱਕ ਵੱਖਰੇ ਘਰ ਵਿੱਚ ਰਹਿਣਾ ਪਿਆ ਉਹਦੇ ਜੀਵਨ ਦੇ ਬਾਕੀ ਦਿਨ ਉਹ ਮਨੁੱਖ ਉਹ ਜ਼ਿੰਦਗੀ ਜਿਹਦੇ ਉੱਤੇ ਕਦੇ ਪਰਮੇਸ਼ਰ ਦਾ ਅਸਰ ਸੀ ਮੈਂ ਇਹ ਆਖਾਂਗਾ ਕਿ ਆਦਰ ਅੱਜ ਮੈਦਾਨ ਵਿੱਚ ਸਾਡੇ ਕੋਲ ਮਨੁੱਖ ਹਨ ਜਵਾਨ ਮਨੁੱਖ ਅੱਧ ਖੜ ਆਦਮੀ ਤੇ ਬੁੱਢੇ ਆਦਮੀ ਜਿਨ੍ਹਾਂ ਨੇ ਚੰਗੀ ਦੌੜ ਦਾ ਆਰੰਭ ਕੀਤੀ ਤੇ ਯਤਨ ਕੀਤਾ ਤੇ ਪਰਮੇਸ਼ਰ ਦੇ ਲਈ ਚੰਗਾ ਵਿਖਾਵਾ ਕੀਤਾ ਪਰ ਅਸੀਂ ਵੇਖਦੇ ਹਾਂ ਕਿ ਅੱਜ ਉਹ ਬਾਹਰ ਜਾ ਕੇ ਸ਼ਰਾਬੀ ਬਣ ਗਏ ਹਨ ਸਾਡੇ ਤੋਂ ਦੂਰ ਜਾ ਕੇ ਕਿਸੇ ਹੋਰ ਦਸ਼ਾ ਵਿੱਚ ਟੁੱਟ ਗਏ ਹਨ ਤੇ ਉਹਨਾਂ ਵਿੱਚੋਂ ਕੁਝ ਤਾਂ ਪੂਰੀ ਤਰ੍ਹਾਂ ਪਿਛਾਂ ਜਾ ਚੁੱਕੇ ਹਨ ਤੇ ਉਹਨਾਂ ਵਿੱਚੋਂ ਕਈ ਤਾਂ ਧਨ ਮਾਲ ਦੇ ਦੀਵਾਨੇ ਹੋ ਗਏ ਹਨ ਤੇ ਕਈ ਔਰਤਾਂ ਦੇ ਦੀਵਾਨੇ ਹੋ ਗਏ ਹਨ ਤੇ ਦੂਜੀਆਂ ਔਰਤਾਂ ਵਿਆਹ ਲਈਆਂ ਹਨ ਜਿਹੜੀਆਂ ਉਹਨਾਂ ਦੀਆਂ ਪਤਨੀਆਂ ਨਹੀਂ ਸਨ ਅਤੇ ਸਭ ਕੁਝ ਉੱਤੇ ਸ਼ਰਮਿੰਦਗੀ ਹਰੇਕ ਮਿਸ਼ਨ ਤੇ ਫਿਰਕੇ ਨੇ ਲਿਆਂਦੀ ਆ ਅਸੀਂ ਇੱਕ ਦੂਜੇ ਨੂੰ ਬੁਰਾ ਨਹੀਂ ਕਹਿ ਸਕਦੇ ਕਿਉਂਕਿ ਅਸੀਂ ਸਭੇ ਹੀ ਦੋਸ਼ੀ ਹਾਂ, ਸਾਰੇ ਹੀ ਹਾਂ, ਜਾਂ ਹਰੇਕ ਫਿਰਕਾ। ਅਸਾਂ ਅਜਿਹੇ ਲੋਕਾਂ ਦਾ ਪਤਾ ਲਾਇਆ ਆ ਜਿਨ੍ਹਾਂ ਉੱਤੇ ਕਦੀ ਪਰਮੇਸ਼ਰ ਦਾ ਅਸਰ ਸੀ ਤੇ ਉਹਨਾਂ ਦਾ ਲੋਕਾਂ ਤੇ ਬੜਾ ਅਸਰ ਸੀ, ਤੇ ਤਦ ਵੀ ਜਦ ਉਹਨਾਂ ਆਪਣੇ ਆਪ ਨੂੰ ਆਤਮ ਨਿਰਭਰ ਸਮਝਿਆ, ਜਦ ਮਨੁੱਖ ਨੂੰ ਜਗ੍ਹਾ ਮਿਲਦੀ ਆ ਜਿੱਥੇ ਕਿ ਉਹ ਪਰਮੇਸ਼ਰ ਲਈ ਅਸਰ ਰੱਖ ਸਕਦਾ ਆ, ਉਹਨੂੰ ਚਾਹੀਦਾ ਆ ਕਿ ਉਹ ਆਪਣੇ ਆਪ ਨੂੰ ਹਲੀਮ ਕਰੇ ਹਰ ਸਮੇਂ ਲਗਾਤਾਰ। ਸਾਨੂੰ ਪਤਾ ਲਗਾਇਆ ਕਿ ਇਹ ਰਾਜਾ ਇੱਕ ਕੋੜੀ ਹੋ ਕੇ ਸ਼ਰਮਿੰਦਗੀ ਵਿੱਚ ਮਰਿਆ। ਤਦ ਉਹ ਜਵਾਨ ਨਬੀ ਦੇ ਲਈ ਇੱਕ ਸਬਕ ਸੀ ਕਿ ਕਿਸੇ ਮਨੁੱਖ ਉੱਤੇ ਆਸਾਂ ਨਾ ਰੱਖੀਆਂ ਜਾਣ, ਪਰ ਕੇਵਲ ਪਰਮੇਸ਼ਵਰ ਦੀ ਵੱਲ ਹੀ ਵੇਖਿਆ ਜਾਵੇ। ਜਦ ਉਹਨੇ ਉਦਾਹਰਣ ਦੇ ਤੌਰ ਤੇ ਕਿਸੇ ਮਨੁੱਖ ਦੀ ਵੱਲ ਵੇਖਣਾ ਆਰੰਭ ਕੀਤਾ ਤਾਂ ਇਹ ਮਨੁੱਖ ਬੇਫਲ ਹੋ ਗਿਆ, ਇੱਕ ਚੰਗਾ ਆਦਮੀ ਹੋਣ ਦੇ ਬਾਵਜੂਦ ਵੀ। ਅੱਜ ਰਾਤ ਇਹ ਸਾਡੇ ਲਈ ਸਬਕ ਆ ਕਿ ਅਸੀਂ ਆਪਣੇ ਮਨਾਂ ਨੂੰ ਪਰਮੇਸ਼ਵਰ ਦੇ ਉੱਤੇ ਰੱਖੀਏ, ਬਿਨਾਂ ਇਹ ਪਰਵਾਹ ਕਰਦੇ ਹੋਏ ਕਿ ਕਿਹੜਾ ਇਹ ਮਨੁੱਖ ਹੈ, ਭਾਵੇਂ ਉਹ ਮੁੱਖ ਪਾਦਰੀ ਹੋਵੇ, ਜਾਜਕ ਹੋਵੇ, ਨਬੀ ਹੋਵੇ, ਭਾਵੇਂ ਉਹ ਕੁਝ ਵੀ ਹੋਵੇ, ਉਹ ਗਲਤੀਆਂ ਕਰਨ ਤੋਂ ਬਚਿਆ ਹੋਇਆ ਨਹੀਂ ਆ ਤੇ ਮੌਤ ਤੇ ਪਾਪ ਤੋਂ ਵੀ ਨਹੀਂ। ਪਰ ਇੱਕ ਹੈ ਜੋ ਹੈ, ਉਹ ਯਿਸੂ ਮਸੀਹ ਆ, ਉਹ ਆ। ਇਹਦੇ ਦੁਆਰਾ ਯਸਾਇਆ ਨੇ ਸਬਕ ਸਿੱਖਿਆ ਕਿ ਪਰਮੇਸ਼ਰ ਆਪਣੇ ਜਨ ਨੂੰ ਉਹਦੀ ਥਾਂ ਤੇ ਭੇਜਦਾ ਹੈ। ਕਿਸੇ ਮਨੁੱਖ ਕੋਲ ਕੋਈ ਹੱਕ ਨਹੀਂ ਕਿ ਉਹ ਇਸ ਨੂੰ ਲੈ ਕੇ ਤੇ ਆਖੇ ਠੀਕ ਆ, ਮੇਰਾ ਗੁਜ਼ਾਰਾ ਸੌਖਾ ਹੋਵੇਗਾ ਕਿ ਜੇ ਮੈਂ ਸੇਵਾਦਾਰ ਬਣ ਜਾਵਾਂ। ਮੈਂ ਨੇਚਾ ਕਰਦਾ ਹਾਂ ਕਿ ਮੈਂ ਸੇਵਾ ਦੀ ਵਿਦਿਆ ਪਾਵਾਂਗਾ। ਮੈਂ ਨੇਚਾ ਕਰਦਾ ਹਾਂ ਕਿ ਮੈਂ ਇਹ ਕਰਾਂਗਾ, ਉਹ ਕਰਾਂਗਾ, ਜਾਂ ਜੋ ਕੁਝ ਹੋਰ ਕਰਾਂਗਾ। ਮੇਰੀ ਨੇਚਾ ਆ ਕਿ ਜੇ ਮੈਂ ਇਸ ਦਾਤ ਦੀ ਨਕਲ ਲਾ ਸਕਾਂ ਜਿਹੜੀ ਪਰਮੇਸ਼ਰ ਨੇ ਦਿੱਤੀ ਆ, ਇਹ ਕਾਮਯਾਬ ਹੋਵੇਗਾ। ਮੇਰੀਆਂ ਵੱਡੀਆਂ ਬੰਦਗੀਆਂ ਆਦਿ ਹੋਣਗੀਆਂ। ਅਸੀਂ ਅਜਿਹਾ ਅੱਜ ਬਹੁਤ ਹੀ ਜ਼ਿਆਦਾ ਵੇਖਦੇ ਹਾਂ। ਜਦ ਤੁਹਾਨੂੰ ਪਤਾ ਲੱਗਦਾ ਹੈ ਕਿ ਯਸਾਇਆ ਨੇ ਇੱਕ ਸਬਕ ਇੱਥੇ ਸਿੱਖਿਆ ਕਿ ਪਰਮੇਸ਼ਰ ਆਪਣਾ ਆਦਮੀ ਆਪਣੇ ਆਪ ਥਾਪਦਾ ਹੈ, ਪਰਮੇਸ਼ਰ ਹੀ ਥਾਪਦਾ ਹੈ। ਉਹਨੇ ਇਸ ਵਿਅਕਤੀ ਨੂੰ ਹਰਗਿਜ਼ ਵੀ ਜਾਜਕ ਨਹੀਂ ਸੀ ਬਣਾਇਆ, ਉਹਨੇ ਉਹਨੂੰ ਰਾਜਾ ਬਣਾਇਆ ਸੀ ਤੇ ਉਹਨੂੰ ਰਾਜਾ ਹੀ ਬਣੇ ਰਹਿਣਾ ਚਾਹੀਦਾ ਸੀ, ਉਹਨੂੰ ਹੋਰ ਯਤਨ ਕਰਨਾ ਨਹੀਂ ਚਾਹੀਦਾ। ਯਸਾਇਆ ਨੇ ਇੱਥੇ ਸਿੱਖਿਆ ਕਿ ਤੁਹਾਨੂੰ ਕਿਸੇ ਦੂਜੇ ਵਿਅਕਤੀ ਦੀ ਜਗ੍ਹਾ ਨਹੀਂ ਲੈਣੀ ਚਾਹੀਦੀ। ਤਦ ਜਦ ਉਹਨੇ ਵੇਖਿਆ ਕਿ ਉਹਦਾ ਮਹਾਨ ਹੀਰੋ ਇਸ ਸ਼ਰਮਿੰਦਗੀ ਨੂੰ ਪੁੱਜ ਕੇ ਤੇ ਜਾ ਮਰਿਆ ਆ, ਯਸਾਇਆ ਨੇ ਤਦ ਮਹਿਸੂਸ ਕੀਤਾ ਕਿ ਉਹਦੀਆਂ ਸਾਰੀਆਂ ਆਸਾਂ ਜਾਂਦੀਆਂ ਰਹੀਆਂ ਹਨ। ਸੋ ਇੱਕ ਦਿਨ ਉਹ ਮੰਦਰ ਵਿੱਚ ਗਿਆ ਤਾਂ ਕਿ ਇਸ ਸੰਬੰਧ ਵਿੱਚ ਉਹ ਪਰਮੇਸ਼ਰ ਨਾਲ ਗੱਲਬਾਤ ਕਰੇ ਤੇ ਉੱਥੇ ਉਹਨੂੰ ਦਰਸ਼ਨ ਹੋਇਆ ਤੇ ਮੰਦਰ ਵਿੱਚ ਉਹਨੇ ਉਹਨੂੰ ਵੇਖਿਆ ਜਿਹਨੂੰ ਹਰ ਸਮੇਂ ਉਹਨੂੰ ਤੱਕਦੇ ਰਹਿਣਾ ਚਾਹੀਦਾ ਆ। ਮੰਦਰ ਵਿੱਚ ਉਹਨੇ ਦਰਸ਼ਨ ਵਿੱਚ ਵੇਖਿਆ ਪਰਮੇਸ਼ਵਰ ਉੱਚੇ ਥਾਂ ਸਿੰਘਾਸਨ ਤੇ ਬਿਰਾਜਮਾਨ ਸੀ, ਅਸਮਾਨਾਂ ਦੇ ਉੱਤੇ ਚੁੱਕਿਆ ਹੋਇਆ ਉਹਦੀ ਸੈਨਾ ਉਹਦੇ ਨਾਲ ਸੀ। ਇਸ ਦਰਸ਼ਨ ਵਿੱਚ ਉਹਨੇ ਵੇਖਿਆ ਕਿ ਉਹਨੇ ਆਪਣਾ ਸਿੰਘਾਸਨ ਉੱਚੇ ਤੇ ਹਰੇਕ ਧਰਤੀ ਦੀ ਬਾਦਸ਼ਾਹੀ ਤੋਂ ਕਿਤੇ ਉੱਚੇ ਥਾਂ ਤੇ ਚੁੱਕਿਆ ਹੋਇਆ ਹੈ। ਪਰਮੇਸ਼ਰ ਇਹ ਉਹ ਸੀ ਜਿਹਨੂੰ ਉਹਨੇ ਤੱਕਣਾ ਸੀ ਜਦ ਉਹ ਦਰਸ਼ਨ ਵਿੱਚ ਸੀ। ਅਤੇ ਤਦ ਅਸੀਂ ਇਹ ਧਿਆਨ ਦਿੰਦੇ ਹਾਂ ਕਿ ਸੁਰਗੀ ਸਰਾਫੀਮ ਮੰਦਰ ਵਿੱਚ ਅੱਗੇ ਪਿੱਛੇ ਉੱਡ ਰਹੇ ਸਨ। ਹੁਣ ਸਰਾਫੀਮ ਅਸਲ ਵਿੱਚ ਇਬਰਾਨੀ ਸ਼ਬਦ ਆ, ਬਰਨਰਜ਼ ਭਾਵ ਬਾਲਣ ਵਾਲੇ। ਇਹ ਉਹ ਸਨ ਜਿਹੜੇ ਧੂਪ ਤੇ ਬਲੀਦਾਨ ਚੜਾਉਂਦੇ ਸਨ। ਇਹ ਤਾਂ ਕੇਵਲ ਸਵਰਗ ਦੂਤਾਂ ਵਿੱਚੋਂ ਪ੍ਰਧਾਨ ਹਨ ਜਿਹੜੇ ਪਾਪੀਆਂ ਦੇ ਲਈ ਰਾਹ ਬਣਾਉਂਦੇ ਹਨ ਜਿਨ੍ਹਾਂ ਚਿਰ ਤੱਕ ਬਲੀਦਾਨ ਉਪਲਬਧ ਆ। ਅਤੇ ਇਹ ਸਰਾਫੀਮ ਖਾਸ ਕਰਕੇ ਇਹ ਧੂਪ ਤਿਖਾਉਣ ਵਾਲਿਆਂ ਦਾ ਖਾਸ ਕੰਮ ਹੁੰਦਾ ਸੀ ਤੇ ਉਹ ਠੀਕ ਪਰਮੇਸ਼ਰ ਦੀ ਹਜ਼ੂਰੀ ਵਿੱਚ ਰਹਿੰਦੇ ਸਨ। ਤੇ ਇਹ ਕਰੂਬਾਂ ਵਾਂਗ ਹੀ ਹਨ ਅਤੇ ਇਹ ਠੀਕ ਪਰਮੇਸ਼ਰ ਦੀ ਹਜ਼ੂਰੀ ਵਿੱਚ ਸਨ। ਤੇ ਜਦ ਇਸ ਨਬੀ ਨੇ ਪਰਮੇਸ਼ਰ ਦੇ ਆਤਮਾ ਨੂੰ ਆਪਣੇ ਉੱਤੇ ਮਹਿਸੂਸ ਕੀਤਾ ਤੇ ਉਹਨੇ ਉਹਦੀਆਂ ਅੱਖਾਂ ਖੋਲੀਆਂ। ਤੁਸੀਂ ਵੇਖਦੇ ਹੋ ਕਿ ਉਹ ਇਸੇ ਹੀ ਮੰਤਵ ਲਈ ਜੰਮਿਆ ਸੀ। ਜਦ ਉਹਨੇ ਉਹਦੀਆਂ ਅੱਖਾਂ ਖੋਲੀਆਂ, ਇਹ ਤਾਂ ਏਦਾਂ ਦੀ ਗੱਲ ਸੀ ਜਿੱਦਾਂ ਇੱਥੋਂ ਉਹ ਕਿਸੇ ਦੂਜੀ ਧਰਤੀ ਤੇ ਉਤਰ ਜਾਣਾ ਹੈ, ਜਿਵੇਂ ਕਿ ਉਹ ਸੁਪਨਾ ਲੈ ਰਿਹਾ ਸੀ। ਤੇ ਉਹਨੇ ਪਰਮੇਸ਼ਰ ਦੇ ਸਿੰਘਾਸਨ ਨੂੰ ਬਹੁਤ ਹੀ ਉੱਚੀ ਥਾਂ ਤੇ ਵੇਖਿਆ ਤੇ ਤਦ ਉਹਨੇ ਮੰਦਰ ਵਿੱਚ ਵੇਖਿਆ ਤੇ ਇਹ ਸਰਾਫੀਮ ਅਗਾੜੀ ਪਿਛਾੜੀ ਮੰਦਰ ਦੇ ਵਿੱਚੋਂ ਆ ਜਾ ਰਹੇ ਸਨ ਤੇ ਪੁਕਾਰ ਰਹੇ ਸਨ, ਪਵਿੱਤਰ 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 ਸੈਨਾ ਦਾ ਯਹੋਵਾ, ਪਵਿੱਤਰ 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 ਸੈਨਾ ਦਾ ਯਹੋਵਾ। ਕਿਹੋ ਜਿਹੀ ਤਬਦੀਲੀ ਅਤੇ ਕਿਹੋ ਜਿਹਾ ਅਸਰ ਇਸ ਜਵਾਨ ਨਬੀ ਉੱਤੇ ਪਿਆ ਹੋਵੇਗਾ। ਜਦ ਉਹਨੇ ਮਨੁੱਖ ਦੀ ਅਸਫਲਤਾ ਨੂੰ ਵੇਖਿਆ, ਭਾਵੇਂ ਚੰਗਾ ਵਿਅਕਤੀ ਵੀ ਨਿਫਲ ਹੁੰਦਾ ਆ, ਪਰ ਹੁਣ ਉਹਨੇ ਪਰਮੇਸ਼ਵਰ ਨੂੰ ਵੇਖਿਆ ਆ ਅਤੇ ਉਹਨੇ ਇਹ ਸਰਾਫੀਮ ਵੇਖੇ, ਅਤੇ ਧਿਆਨ ਦਿਓ ਇਹਨਾਂ ਸਰਾਫੀਮਾਂ ਦਾ ਖਾਸ ਢੰਗ ਨਾਲ ਟੱਕਿਆ ਜਾਣਾ। ਉਹ ਦੋ ਖੰਭਾਂ ਨਾਲ ਆਪਣਾ ਮੂੰਹ ਟੱਕਦੇ ਸਨ ਤੇ ਦੋ ਖੰਭ ਉਹਨਾਂ ਦੇ ਪੈਰਾਂ ਤੇ ਹੁੰਦੇ ਸਨ ਅਤੇ ਦੋ ਖੰਭਾਂ ਨਾਲ ਉੱਡਦੇ ਸਨ। ਪਰਮੇਸ਼ਵਰ ਪੂਰੀ ਤਰ੍ਹਾਂ ਨਾਲ ਪਵਿੱਤਰ ਹੈ। ਜਰਾ ਇਹਦੇ ਬਾਰੇ ਸੋਚੋ, ਸੁਰਗ ਦੂਤਾਂ ਨੂੰ ਵੀ ਆਪਣਾ ਮੂੰਹ ਢੱਕਣਾ ਪੈਂਦਾ ਆ ਜਦ ਉਹ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਹੁੰਦੇ ਹਨ। ਮੈਨੂੰ ਹੈਰਾਨੀ ਆ ਮੇਰੇ ਭਾਈ ਜੀ, ਮੇਰੇ ਭੈਣ ਜੀ, ਮੈਨੂੰ ਹੈਰਾਨੀ ਆ ਜੇ ਅਸੀਂ ਇਹਦੇ ਤੇ ਧਿਆਨ ਦੇਈਏ, ਜਦਕਿ ਪਵਿੱਤਰ ਫਰਿਸ਼ਤਿਆਂ ਨੂੰ ਵੀ ਆਪਣੇ ਮੂੰਹ ਢੱਕਣੇ ਪੈਂਦੇ ਹਨ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਆਦਰ ਭਾਉ ਤੇ ਸੰਜੀਦਗੀ ਨਾਲ ਖੜੇ ਹੋਣ ਦੇ ਲਈ। ਪਰ ਅੱਜ ਅਸੀਂ ਵੇਖਦੇ ਹਾਂ ਕਿ ਉਹ ਲੋਕ ਜਿਹੜੇ ਆਪਣੇ ਆਪ ਨੂੰ ਮਸੀਹੀ ਅਖਵਾਉਂਦੇ ਹਨ, ਉਹ ਕੋਈ ਵੀ ਆਦਰ ਭਾਉ ਨਾ ਪਰਮੇਸ਼ਵਰ ਲਈ, ਨਾ ਉਹਦੇ ਵਚਨ ਲਈ, ਨਾ ਉਹਦੇ ਲੋਕਾਂ ਲਈ, ਜਾਂ ਉਹਦੀ ਸੇਵਾ ਲਈ, ਜਾਂ ਕਿਸੇ ਗੱਲ ਲਈ ਵੀ ਨਹੀਂ ਰੱਖਦੇ। ਤੇ ਉਹ ਜੀ ਉੱਠਣ ਵਿੱਚ ਕਿੱਥੇ ਹੋਣਗੇ, ਉਹਨਾਂ ਦਾ ਕਿਹੜਾ ਸਥਾਨ ਹੋਵੇਗਾ? ਬਾਈਬਲ ਆਖਦੀ ਆ ਕਿ ਜੇ ਧਰਮੀ ਜਾਨੀ ਬੜੀ ਮੁਸ਼ਕਲ ਨਾਲ ਬਚਾਇਆ ਜਾਵੇਗਾ ਤਾਂ ਪਾਪੀ ਜਾਂ ਕੁਧਰਮੀ ਕਿੱਥੇ ਵਿਖਾਲੀ ਦੇਣਗੇ? ਅਤੇ ਜਦ ਸਰਾਫੀਮਾ ਨੂੰ ਜਿਹੜੇ ਫਰਿਸ਼ਤਿਆਂ ਵਿੱਚ ਮਹਾਨ ਹਨ ਤੇ ਦਇਆ ਦੇ ਸਿੰਘਾਸਨ ਦੇ ਲਾਗੇ ਰਹਿੰਦੇ ਹਨ, ਬਲੀਦਾਨ ਦੇ ਧੂਫ ਦਿਖਾਉਣ ਵਾਲੇ, ਜੇ ਉਹਨਾਂ ਨੂੰ ਉਹਦੀ ਹਜ਼ੂਰੀ ਵਿੱਚ ਖੜੇ ਰਹਿਣ ਲਈ ਆਪਣੇ ਮੂੰਹ ਢੱਕਣੇ ਪੈਂਦੇ ਹਨ, ਅਤੇ ਇੱਥੇ ਉਹ ਸਨ ਤੇ ਪਰਮੇਸ਼ਵਰ ਉੱਥੇ ਆਪਣੇ ਸਿੰਘਾਸਨ ਤੇ ਬਿਰਾਜਮਾਨ ਸੀ ਤੇ ਇਹ ਕਰੂਬ ਅੱਗੇ ਪਿੱਛੇ ਜਾ ਰਹੇ ਸਨ ਤੇ ਦਿਨ ਰਾਤ ਪਵਿੱਤਰ ਪਵਿੱਤਰ ਸੈਨਾ ਦਾ ਯਹੋਵਾ ਪੁਕਾਰ ਰਹੇ ਸਨ। ਕੀ ਤੁਸੀਂ ਜਾਣਦੇ ਹੋ ਕਿ ਮੇਰਾ ਕੀ ਮਤਲਬ ਆ? ਧਿਆਨ ਦਿਓ, ਉਹਨਾਂ ਨੇ ਦੋ ਖੰਭਾਂ ਨਾਲ ਆਪਣੇ ਮੂੰਹ ਢੱਕੇ ਹੋਏ ਸਨ। ਤੇ ਕਿਉਂ? ਅਸੀਂ ਅੱਜ ਧਿਆਨ ਦਿੰਦੇ ਆ ਕਿ ਲੋਕਾਂ ਨੂੰ ਕੋਈ ਆਦਰ ਭਾਉ ਨਹੀਂ ਹੈ। ਉਹ ਗਿਰਜੇ ਆਉਣਗੇ, ਲੋਕ ਗਿਰਜੇ ਆਉਣਗੇ ਤੇ ਮਖੌਲ ਕਰਨਗੇ, ਹੱਸਣਗੇ, ਹਾਸਾ ਠਹਾਕਾ ਮਾਰਨਗੇ ਉੱਥੇ ਬੈਠ ਕੇ ਜਿੱਥੇ ਸੁਸਮਾਚਾਰ ਦਾ ਪ੍ਰਚਾਰ ਕੀਤਾ ਜਾਂਦਾ ਹੈ। ਕੋਈ ਸੰਜੀਦਗੀ ਜਾਂ ਆਦਰ ਭਾਉ ਹੈ ਹੀ ਨਹੀਂ। ਉਹ ਤੁਹਾਨੂੰ ਗਲੀਆਂ ਵਿੱਚ ਮਿਲਦੇ ਹਨ, ਤੁਸੀਂ ਲੋਕਾਂ ਕੋਲੋਂ ਕਿਸੇ ਕਿਸਮ ਦੇ ਆਦਰ ਭਾਉ ਦੀ ਆਸ ਹੀ ਨਹੀਂ ਰੱਖਦੇ। ਸਾਨੂੰ ਇੰਜ ਨਹੀਂ ਕਰਨਾ ਚਾਹੀਦਾ, ਪਰ ਤਦ ਵੀ ਮਸੀਹੀ ਸ਼ਾਂਤਾ ਇਹ ਦੱਸਦੀ ਆ ਕਿ ਘੱਟੋ ਘੱਟ ਲੋਕਾਂ ਦਾ ਆਦਰ ਤਾਂ ਕਰੋ। ਆਖੋ ਸ਼ੁਭ ਸਵੇਰ ਭਾਈ ਜੀ, ਜਾਂ ਜੋ ਕੁਝ ਵੀ ਤੁਸੀਂ ਸਲਾਮ ਦੁਆ ਆਖਦੇ ਹੋ। ਕੁਝ ਤਾਂ ਉਹਨਾਂ ਵਿੱਚੋਂ ਡਰਿਆ ਕੇ ਆਖਦੇ ਹਨ, ਹੈਲੋ ਪ੍ਰਚਾਰ, ਉਹ ਇਹ ਤਾਂ ਆਮ ਗੱਲ ਹੈ। ਯਾਦ ਰਹੇ, ਯਸੂ ਨੇ ਆਖਿਆ ਆ, ਜਿੱਦਾਂ ਤੁਸੀਂ ਇਹਨਾਂ ਦੇ ਨਾਲ ਕਰਦੇ ਹੋ ਤੁਸੀਂ ਮੇਰੇ ਨਾਲ ਕਰਦੇ ਹੋ। ਉਹ ਜਿਹੜਾ ਮੈਨੂੰ ਕਬੂਲ ਕਰਦਾ ਆ ਉਹਨੂੰ ਕਬੂਲ ਕਰਦਾ ਆ ਜਿਹਨੇ ਮੈਨੂੰ ਭੇਜਿਆ ਆ, ਅਤੇ ਉਹ ਜਿਹੜਾ ਮੇਰੇ ਭੇਜੇ ਹੋਏ ਨੂੰ ਕਬੂਲ ਕਰਦਾ ਆ ਉਹਨੂੰ ਕਬੂਲ ਕਰਦਾ ਆ। ਦੇਖਿਆ ਜੇ, ਜਿਵੇਂ ਤੁਸੀਂ ਇਹਨਾਂ ਦੇ ਨਾਲ ਕਰਦੇ ਹੋ ਤੁਸੀਂ ਮੇਰੇ ਨਾਲ ਵੀ ਕੀਤਾ ਹੈ। ਅਤੇ ਨਿਡਰਤਾ, ਤੁਸੀਂ ਜਾਣਦੇ ਹੋ ਇਹ ਕੀ ਹੈ? ਉਹ ਪਰਮੇਸ਼ਰ ਦੀ ਹਜ਼ੂਰੀ ਤੋਂ ਜਾਣੂ ਨਹੀਂ ਹਨ। ਸੰਸਾਰ ਇਹਨਾਂ ਉਹਨਾਂ ਵਿੱਚ ਰਲ ਗਿਆ ਆ ਤੇ ਧਰਮ ਇਹਨਾਂ ਠਾਂ ਆ ਗਿਆ ਆ ਕਿ ਕੋਈ ਆਦਰ ਇੱਜ਼ਤ ਰਹੀ ਹੀ ਨਹੀਂ, ਉਦਾਂ ਹੀ ਜਿੱਦਾਂ ਕਿ ਸਦਾ ਹੀ ਹੁੰਦਾ ਆਇਆ ਆ। ਉਹਨਾਂ ਸੈਨਿਕਾਂ ਵੱਲ ਵੇਖੋ, ਅਸੀਂ ਸੋਚ ਸਕਦੇ ਹਾਂ ਅੱਜ ਰਾਤ ਇਹ ਕਿੰਨੀ ਭੱਦੀ ਤੇ ਭਿਆਨਕ ਗੱਲ ਉਹਨਾਂ ਸੈਨਿਕਾਂ ਦੇ ਵਾਸਤੇ ਸੀ ਜਿਨ੍ਹਾਂ ਨੇ ਪ੍ਰਭੂ ਯਸੂ ਦੇ ਮੂੰਹ ਤੇ ਚੀਥੜਾ ਪਾਇਆ ਉਹਦੇ ਨਬੀ ਹੋਣ ਦੇ ਲਈ, ਜਿਹੜਾ ਦਿਲਾਂ ਦੇ ਭੇਦਾਂ ਨੂੰ ਜਾਂਚ ਸਕਦਾ ਸੀ ਉਹਦਾ ਮਖੌਲ ਉਡਾਉਣ ਲਈ। ਉਹਨਾਂ ਨੇ ਉਹਦੇ ਮੂੰਹ ਤੇ ਚੀਥੜਾ ਪਾਇਆ ਤੇ ਉੱਥੇ ਵਿਹੜੇ ਵਿੱਚ ਬਾਹਰ ਬਿਠਾ ਦਿੱਤਾ ਤੇ ਇੱਕ ਡੰਡਾ ਲਿਆ ਤੇ ਉਹਦੇ ਸਿਰ ਤੇ ਮਾਰਿਆ ਤੇ ਇੱਕ ਨੇ ਦੂਜੇ ਨੂੰ ਉਹ ਡੰਡਾ ਫੜਾ ਦਿੱਤਾ ਅਤੇ ਆਖਿਆ, ਜੇ ਤੂੰ ਨਬੀ ਹੈ ਤਾਂ ਹੁਣ ਅਗੰਮ ਵਾਚ ਤੇ ਸਾਨੂੰ ਦੱਸ ਤੁਹਾਡੇ ਵਿੱਚੋਂ ਕਿਹਨੇ ਤੈਨੂੰ ਮਾਰਿਆ। ਵੇਖੋ, ਜਰਾ ਵੀ ਆਦਰ ਇੱਜ਼ਤ ਨਹੀਂ, ਉਹ ਕੋਈ ਵੀ ਸ਼ਕਤੀ ਮਹਿਸੂਸ ਨਹੀਂ ਸੀ ਕਰ ਸਕਦੇ। ਪਰ ਉਹ ਇਸਤਰੀ ਜਿਹੜੀ ਬਹੁਤ ਵਿਸ਼ਵਾਸ ਨਾਲ ਉਹਦਾ ਪੱਲਾ ਛੂ ਸਕਦੀ ਸੀ, ਉਹਨੂੰ ਉਹਦੇ ਦਿਲ ਦੀ ਮੁਰਾਦ ਮਿਲ ਗਈ। ਤੁਸੀਂ ਵੇਖਦੇ ਹੋ, ਅਸਾਂ ਹੁਣ ਆਈ ਹਾਂ, ਅਸਾਂ ਪਰਮੇਸ਼ਰ ਦੀ ਹਜ਼ੂਰੀ ਤੋਂ ਜਾਣੂ ਹੁਣ ਆਈ ਹਾਂ। ਇਹ ਪੰਜ ਚੇਤਨਾਵਾਂ ਜਿਨ੍ਹਾਂ ਵਿੱਚ ਅਸੀਂ ਰਹਿੰਦੇ ਹਾਂ, ਇਹ ਤਾਂ ਸਾਡਾ ਆਪਣਾ ਹੀ ਛੋਟਾ ਜਿਹਾ ਸੰਸਾਰ ਹੈ ਵੇਖਿਆ ਜੇ, ਪਰ ਪਰਮੇਸ਼ਰ ਇਹ ਤਾਂ ਸਾਨੂੰ ਇਸ ਲਈ ਦਿੱਤੀਆਂ ਗਈਆਂ ਹਨ ਕਿ ਅਸੀਂ ਆਪਣੇ ਧਰਤੀ ਵਾਲੇ ਘਰ ਨਾਲ ਸੰਬੰਧ ਜੋੜ ਸਕੀਏ। ਪਰ ਇਹਨਾਂ ਚੇਤਨਾਵਾਂ ਤੋਂ ਪਾਰ ਲੰਘ ਕੇ ਦੂਜੀਆਂ ਵੀ ਚੇਤਨਾਵਾਂ ਹਨ, ਇਹ ਇੱਕ ਦੂਜੇ ਪੱਧਰ ਤੇ ਹਨ ਤੇ ਪਰਮੇਸ਼ਰ ਸਦਾਈ ਹਾਜ਼ਰ ਹੈ। ਜੇ ਅਸੀਂ ਸਿਰਫ ਇਹ ਯਾਦ ਰੱਖ ਸਕੀਏ, ਪ੍ਰਭੂ ਦੇ ਦੂਤ ਜਿਹੜੇ ਉਹਦੇ ਕੋਲ ਡਰਦੇ ਹਨ ਉਹਨਾਂ ਦੇ ਚੌਹੀ ਪਾਸੀ ਡੇਰਾ ਲਾਉਂਦੇ ਹਨ। ਇਸ ਇਮਾਰਤ ਵਿੱਚ ਅੱਜ ਰਾਤ ਯਿਸੂ ਮਸੀਹ ਖੜਾ ਹੈ, ਇਸ ਇਮਾਰਤ ਵਿੱਚ ਅੱਜ ਰਾਤ ਫਰਿਸ਼ਤਿਆਂ ਦੀ ਸੈਨਾ ਹੈ, ਉਹਨਾਂ ਵਿੱਚੋਂ ਅੱਜ ਹਜ਼ਾਰਾਂ ਹੀ ਇੱਥੇ ਇਕੱਠੇ ਹੋਏ ਹਨ। ਤੁਸੀਂ ਉਹਨਾਂ ਨੂੰ ਵੇਖਦੇ ਤਾਂ ਨਹੀਂ ਹੋ, ਪਰ ਤੁਸੀਂ ਉਹਨਾਂ ਦਾ ਅਸਰ ਮਹਿਸੂਸ ਕਰ ਸਕਦੇ ਹੋ। ਉਹ ਤੁਹਾਨੂੰ ਦੱਸ ਰਹੇ ਹਨ ਕਿ ਉਹ ਇੱਥੇ ਹਾਜ਼ਰ ਹਨ। ਜੇ ਇਹ ਏਦਾਂ ਨਹੀਂ ਹੈ ਤਾਂ ਲਿਖਤਾਂ ਵੀ ਏਦਾਂ ਨਹੀਂ ਹਨ, ਅਤੇ ਜੇ ਲਿਖਤਾਂ ਠੀਕ ਨਹੀਂ ਹਨ ਤਾਂ ਪਰਮੇਸ਼ਰ ਵੀ ਠੀਕ ਨਹੀਂ ਹੈ। ਬਾਈਬਲ ਨੇ ਇੰਜ ਆਖਿਆ ਹੈ, ਪਰਮੇਸ਼ਰ ਦੇ ਦੂਤ ਡੇਰਾ ਲਾਉਂਦੇ ਹਨ, ਉਹ ਛੱਡ ਕੇ ਨਹੀਂ ਜਾਂਦੇ, ਉਹ ਉਹਨਾਂ ਦੇ ਲਾਗੇ ਰਹਿੰਦੇ ਹਨ ਜਿਹੜੇ ਉਹਦੇ ਕੋਲੋਂ ਡਰਦੇ ਹਨ। ਯਿਸੂ ਨੇ ਆਖਿਆ, ਜਿੱਥੇ ਦੋ ਜਾਂ ਤਿੰਨ ਮੇਰੇ ਨਾਮ ਵਿੱਚ ਇਕੱਠੇ ਹੋਣਗੇ ਮੈਂ ਉਹਨਾਂ ਦੇ ਦਰਮਿਆਨ ਹਾਜ਼ਰ ਹੋਵਾਂਗਾ। ਤਦ ਉਹ ਅਜੇ ਸੰਸਾਰ ਵਿੱਚ ਹੁੰਦਾ ਹੈ ਜਿਹਨੂੰ ਅਸੀਂ ਵੇਖ ਨਹੀਂ ਸਕਦੇ, ਜਿੱਥੇ ਸਾਡੀਆਂ ਪੰਜ ਗਿਆਨ ਇੰਦਰੀਆਂ ਪਹੁੰਚ ਨਹੀਂ ਸਕਦੀਆਂ। ਯਿਸੂ ਮਸੀਹ ਇੱਥੇ ਹਾਜ਼ਰ ਹੈ। ਜੇ ਅਸੀਂ ਉਸ ਗੱਲ ਤੋਂ ਜਾਣੂ ਹਾਂ ਤਾਂ, ਤੇ ਯਾਦ ਰਹੇ ਇੱਥੇ ਹੀ ਨਹੀਂ ਪਰ ਜਦ ਤੁਸੀਂ ਗਲੀ ਵਿੱਚ ਵੀ ਤੁਰ ਫਿਰ ਰਹੇ ਹੋ, ਤੁਸੀਂ ਜਿੱਥੇ ਵੀ ਹੋ, ਤੁਸੀਂ ਜਿਹੜੇ ਨੇਚਾਵਾਨ ਹੋਣ ਦਾ ਦਾਵਾ ਕਰਦੇ ਹੋ ਅਤੇ ਪ੍ਰਭੂ ਦਾ ਭੈ ਮੰਨਦੇ ਹੋ, ਯਾਦ ਰਹੇ ਪਰਮੇਸ਼ਰ ਦੇ ਸਵਰਗਦੂਤ ਤੁਹਾਡੇ ਨਾਲ ਚੱਲਦੇ ਫਿਰਦੇ ਹਨ ਜਿੱਥੇ ਕਿੱਥੇ ਵੀ ਤੁਸੀਂ ਹੋ। ਤੁਸੀਂ ਜੋ ਵੀ ਕਰਦੇ ਹੋ ਉਹ ਨਿਗਰਾਨੀ ਰੱਖਦੇ ਹਨ, ਹਰੇਕ ਸ਼ਬਦ ਦੀ ਵੀ ਜਿਹੜਾ ਤੁਹਾਡੇ ਮਨ ਵਿੱਚੋਂ ਦੀ ਲੰਘਦਾ ਹੈ, ਅਤੇ ਉਹ ਤੁਹਾਡੇ ਬਾਰੇ ਸਭ ਕੁਝ ਜਾਣਦੇ ਹਨ। ਇਸ ਲਈ ਅਸੀਂ ਇਸ ਤੋਂ ਜਾਣੂ ਰਹਿਣਾ ਹੈ। ਜੇ ਤੁਸੀਂ ਇਸ ਤੋਂ ਵਾਕਫ ਨਹੀਂ ਹੋ ਤਾਂ ਤੁਸੀਂ ਕੋਈ ਵੀ ਚਾਲ ਚੱਲਦੇ ਹੋ। ਅੱਜ ਵਧੇਰੇ ਲੋਕ, ਬਹੁਤ ਸਾਰੇ ਲੋਕ ਪ੍ਰਭੂ ਯਿਸੂ ਦੀ ਹਜ਼ੂਰੀ ਤੋਂ ਜਾਣੂ ਨਹੀਂ ਹਨ। ਇਹੋ ਹੀ ਕਾਰਨ ਆ ਇਹ ਸਭ ਸਾਡੇ ਨਾਲ ਹਨ ਜੋ ਹੁਣ ਹੋ ਰਹੀਆਂ ਹਨ, ਇਹ ਠੀਕ ਨਹੀਂ ਹੈ। ਜੇ ਅਸੀਂ ਦਾਊਦ ਦੀ ਨਾਈ ਕਰ ਸਕੀਏ, ਜਿਵੇਂ ਦਾਊਦ ਨੇ ਆਖਿਆ, ਮੈਂ ਪ੍ਰਭੂ ਨੂੰ ਸਦਾ ਆਪਣੇ ਸਨਮੁਖ ਰੱਖਦਾ ਹਾਂ, ਓ ਮੈਂ ਇਹ ਪਸੰਦ ਕਰਦਾ ਹਾਂ, ਪ੍ਰਭੂ ਸਦਾ ਮੇਰੇ ਸਨਮੁਖ, ਜਿੱਥੇ ਵੀ ਉਹ ਜਾਵੇ ਮੈਂ ਮਗਰ ਹੋ ਤੁਰਾਂਗਾ। ਦੂਜੇ ਸ਼ਬਦਾਂ ਵਿੱਚ ਦਾਊਦ ਆਖਦਾ ਹੈ ਕਿ ਮੈਨੂੰ ਪਤਾ ਹੈ ਕਿ ਪ੍ਰਭੂ ਮੇਰੇ ਅੱਗੇ ਜਾਂਦਾ ਹੈ, ਮੈਂ ਤੈਨੂੰ ਨਾ ਛੱਡਾਂਗਾ ਤੇ ਨਾ ਹੀ ਤਿਆਗਾਂਗਾ। ਯਿਸੂ ਨੇ ਇਹ ਆਖਿਆ, ਵੇਖੋ ਮੈਂ ਸਦਾ ਤੁਹਾਡੇ ਸੰਗ ਹਾਂ ਸੰਸਾਰ ਦੇ ਅੰਤ ਤੱਕ। ਉਹ ਸਾਨੂੰ ਨਹੀਂ ਛੱਡ ਸਕਦਾ, ਉਹਨੇ ਨਾ ਛੱਡਣ ਦਾ ਵਾਅਦਾ ਵੀ ਕੀਤਾ ਹੈ। ਇਹਨਾਂ ਬੰਦਗੀਆਂ ਦਾ ਇਹੋ ਹੀ ਤਾਂ ਮਕਸਦ ਆ, ਤੇ ਇਹੋ ਹੀ ਮਕਸਦ ਮੇਰੇ ਭਰਾਵੋ ਮੇਰੀ ਸੇਵਾ ਨੂੰ ਮਿਸ਼ਨਾਂ ਤੇ ਫਿਰਕਿਆਂ ਤੋਂ ਬਾਹਰ ਕਰਨ ਦਾ ਹੈ। ਇਹ ਕਰਨ ਦਾ ਯਤਨ ਕਰਦਾ ਹਾਂ ਕਿ ਲੋਕ ਵੇਖ ਸਕਣ ਕਿ ਯਿਸੂ ਮਸੀਹ ਅਜੇ ਵੀ ਜਿੰਦਾ ਹੈ ਤੇ ਉਹ ਇੱਥੇ ਹਾਜ਼ਰ ਆ। ਹਰੇਕ ਨੇਚਾਵਾਨ ਨੂੰ, ਹਰੇਕ ਫਿਰਕੇ ਨੂੰ ਜਿਹੜਾ ਉਹਨੂੰ ਮੰਨੇਗਾ, ਜਾਂ ਲੋਕ ਜਿਹੜੇ ਉਹਨਾਂ ਮਸੀਹੀ ਮਿਸ਼ਨਾਂ ਜਾਂ ਫਿਰਕਿਆਂ ਵਿੱਚ ਹਨ। ਦਾਊਦ ਨੇ ਆਖਿਆ, ਪ੍ਰਭੂ ਮੇਰੇ ਸਾਹਮਣੇ ਹੈ, ਮੈਂ ਨਹੀਂ ਡਰਾਂਗਾ। ਹੁਣ ਧਿਆਨ ਦਿਓ, ਪਰਮੇਸ਼ਰ ਦੀ ਹਜ਼ੂਰੀ ਵਿੱਚ ਖੜੇ ਹੋਣ ਲਈ ਦੋ ਖੰਭਾਂ ਨਾਲ ਉਹਨਾਂ ਨੇ ਆਪਣੇ ਮੂੰਹ ਟੱਕੇ ਹੋਏ ਸਨ, ਕਿਉਂਕਿ ਇੱਥੇ ਹੀ ਤਾਂ ਉਹ ਸੇਵਕਾਈ ਕਰਦੇ ਸਨ। ਜੇ ਪਰਮੇਸ਼ਰ ਦੀ ਸੇਵਾ ਕਰਨ ਲਈ ਉਹਨਾਂ ਨੂੰ ਆਪਣੇ ਪਵਿੱਤਰ ਚਿਹਰੇ ਢੱਕਣੇ ਪੈਂਦੇ ਸਨ, ਤਾਂ ਫੇਰ ਪ੍ਰਚਾਰਕ ਨੂੰ ਕਿੱਦਾਂ ਦਾ ਮਨੁੱਖ ਹੋਣਾ ਚਾਹੀਦਾ ਆ, ਕਿਵੇਂ ਅਸਾਂ ਆਪਣੇ ਚਿਹਰੇ ਸ਼ਰਮ ਨਾਲ ਢੱਕਣੇ ਹਨ, ਅਸੀਂ ਕਿਵੇਂ ਰਹਿਣਾ ਹੈ। ਪਰਮੇਸ਼ਰ ਤਾਂ ਸਾਰੇ ਦਾ ਸਾਰਾ ਹੀ ਪਵਿੱਤਰ ਹੈ। ਸਾਨੂੰ ਹਰ ਸਮੇਂ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਪਰਮੇਸ਼ਰ ਦੀ ਕਿਰਪਾ ਦੇ ਬਿਨਾਂ ਅਸੀਂ ਨੰਗੇ ਪਾਪੀ ਹਾਂ, ਪਰ ਯਿਸੂ ਮਸੀਹ ਦਾ ਲਹੂ ਸਾਨੂੰ ਪਾਪ ਤੋਂ ਸ਼ੁੱਧ ਕਰਦਾ ਹੈ। ਹੁਣ ਦੋ ਖੰਭ ਉਹਨਾਂ ਦੇ ਪੈਰਾਂ ਦੇ ਉੱਤੇ ਸਨ, ਇਹ ਗੱਲ ਹਲੀਮੀ ਨੂੰ ਦਰਸਾਉਂਦੀ ਆ। ਮੂਸਾ ਵਾਂਗ ਹੀ ਮੂਸਾ ਵੀ ਇੰਨਾ ਹਲੀਮ ਨਹੀਂ ਸੀ ਜਦ ਤੱਕ ਕਿ ਉਹ ਪਰਮੇਸ਼ਰ ਨੂੰ ਬਲਦੀ ਹੋਈ ਝਾੜੀ ਵਿੱਚ ਨਾ ਮਿਲਿਆ। ਪਰ ਜਦ ਉਹਨੇ ਸੱਚਮੁੱਚ ਵੇਖ ਲਿਆ ਕਿ ਉਹ ਪਰਮੇਸ਼ਰ ਸੀ ਅਤੇ ਕਿਉਂਕਿ ਇਸ ਚਾਨਣ ਨੇ ਵਾਅਦੇ ਦਾ ਵਚਨ ਬੋਲਿਆ ਸੀ ਕੀ ਤੁਹਾਨੂੰ ਸਮਝ ਲੱਗੀ ਉਹ ਵੀ ਜਾਣਦੇ ਸਨ ਤੇ ਮੂਸਾ ਵੀ ਜਾਣਦਾ ਸੀ ਕਿ ਇਸ ਛੁਟਕਾਰੇ ਦਾ ਸਮਾਂ ਨਿਕਟ ਹੈ ਅਤੇ ਇੱਥੇ ਅਲੌਕਿਕ ਮਨੁੱਖ ਹੇਠਾਂ ਉਤਰ ਆਇਆ ਤੇ ਦੁਹਰਾ ਕੇ ਆਖਿਆ ਮੈਨੂੰ ਮੇਰਾ ਵਾਅਦਾ ਯਾਦ ਆ ਜਿਹੜਾ ਮੈਂ ਅਬਰਾਹਮ ਇਜ਼ਹਾਕ ਅਤੇ ਯਕੂਬ ਨਾਲ ਕੀਤਾ ਅਤੇ ਮੂਸਾ ਨੇ ਆਪਣੀ ਜੁੱਤੀ ਲਾ ਦਿੱਤੀ ਹਲੀਮੀ ਉਹਦੀ ਸਾਰੀ ਨੀਂਹ ਹੈ ਉਹਨੇ ਆਪਣੀ ਜੁੱਤੀ ਲਾ ਦਿੱਤੀ ਪੌਲੁਸ ਜਦ ਉਹਨੇ ਉਸ ਚਾਨਣ ਦੇ ਦੂਤ ਨੂੰ ਆਪਣੇ ਉੱਤੇ ਵੇਖਿਆ ਅਤੇ ਉਹਨੂੰ ਪ੍ਰਭੂ ਆਖਿਆ ਤੇ ਉਹ ਜ਼ਮੀਨ ਦੀ ਮਿੱਟੀ ਵਿੱਚ ਡਿੱਗ ਪਿਆ ਉਹਨੇ ਪਛਾਣ ਲਿਆ ਹਲੀਮੀ ਉਹਨੇ ਆਖਿਆ ਮੈਂ ਹੁਣ ਨਹੀਂ ਰਿਹਾ ਕੋਈ ਹੈਰਾਨੀ ਨਹੀਂ ਕਿ ਯਸਾਇਆ ਪੁਕਾਰ ਉਠਿਆ ਕਿ ਮੇਰੇ ਉੱਤੇ ਹਾਏ ਕਿਉਂਕਿ ਮੈਂ ਸੈਨਾ ਦੇ ਯਹੋਵਾ ਨੂੰ ਵੇਖਿਆ ਹੈ ਭਾਵੇਂ ਉਹ ਨਬੀ ਸੀ ਅਤੇ ਤਦ ਵੀ ਪੌਲੁਸ ਮਹਾਨ ਆਦਮੀ ਹੋਣ ਦੇ ਨਾਤੇ ਇੱਕ ਵਿਦਵਾਨ ਪਰ ਜਦ ਉਹ ਪਰਮੇਸ਼ਰ ਦੀ ਹਜ਼ੂਰੀ ਵਿੱਚ ਆਇਆ ਤਾਂ ਉਹਨੇ ਆਪਣੇ ਆਪ ਨੂੰ ਹਲੀਮ ਕੀਤਾ ਜਦ ਮੂਸਾ ਪਰਮੇਸ਼ਰ ਦੀ ਹਜ਼ੂਰੀ ਵਿੱਚ ਆਇਆ ਉਹਨੇ ਵੀ ਆਪਣੇ ਆਪ ਨੂੰ ਹਲੀਮ ਕੀਤਾ ਉਹ ਇੱਕ ਨਬੀ ਸੀ ਉਹਨੇ ਪਰਮੇਸ਼ਰ ਦੀ ਇੱਜ਼ਤ ਕੀਤੀ ਬਚਨ ਦੀ ਯੂਹੰਨਾ ਬਪਤਿਸਮਾ ਦੇਣ ਵਾਲੇ ਉੱਤੇ ਧਿਆਨ ਦਿਓ ਲੋਕਾਂ ਨੂੰ ਬਪਤਿਸਮਾ ਦੇਣ ਦੇ ਬਾਅਦ ਜਦ ਯੂਹੰਨਾ ਕੰਢੇ ਤੇ ਖਲੋਤਾ ਸੀ ਉਹਨੇ ਬਾਹਰ ਵੇਖਿਆ ਤੇ ਉਹਨੇ ਉਸੇ ਹੀ ਜੋਤ ਨੂੰ ਆਕਾਸ਼ੋਂ ਉਤਰਦੇ ਡਿੱਠਾ ਉਹ ਪੁਕਾਰ ਉਠਿਆ ਕਿ ਵੇਖੋ ਪਰਮੇਸ਼ਰ ਦਾ ਲੀਲਾ ਜਿਹੜਾ ਜਗਤ ਦੇ ਪਾਪ ਚੁੱਕ ਕੇ ਲੈ ਜਾਂਦਾ ਹੈ ਅਤੇ ਜਦ ਉਹਨੇ ਆਪਣੇ ਆਪ ਨੂੰ ਹਲੀਮ ਕੀਤਾ ਅਤੇ ਯਸੂ ਉਹਦੇ ਨਾਲ ਪਾਣੀ ਵਿੱਚ ਉਤਰ ਗਿਆ ਹੁਣ ਇੱਥੇ ਇੱਕ ਪ੍ਰਸ਼ਨ ਹੈ ਜਿਹੜਾ ਮੈਨੂੰ ਉਸ ਦਿਨ ਪੁੱਛਿਆ ਗਿਆ ਸੀ ਤੇ ਇਹ ਤੁਹਾਡੇ ਵੀ ਮਨ ਵਿੱਚ ਆ ਸਕਦਾ ਹੈ ਜਦ ਯਸੂ ਪਾਣੀ ਵਿੱਚ ਉਤਰਿਆ ਤਾਂ ਯੂਹੰਨਾ ਨੇ ਆਖਿਆ ਉਹ ਮੈਨੂੰ ਤਾਂ ਤੇਥੋਂ ਬਪਤਿਸਮਾ ਲੈਣ ਦੀ ਲੋੜ ਆ ਓਏ ਤੂੰ ਮੇਰੇ ਵੱਲ ਕਿਉਂ ਆਉਂਦਾ ਹੈ ਹੁਣ ਮੇਰਾ ਬਜੁਰਗ ਬੈਪਟਿਸਟ ਭਾਈ ਵਿਦਵਾਨ ਰਾਏ ਡੇਵਿਸ ਮੈਨੂੰ ਦੱਸਦਾ ਹੁੰਦਾ ਸੀ ਉਹਨੇ ਮੇਰੇ ਉੱਤੇ ਹੱਥ ਰੱਖੇ ਜਦ ਉਹਨੇ ਮੈਨੂੰ ਮਿਸ਼ਨਰੀ ਬੈਪਟਿਸਟ ਗਿਰਜੇ ਵਿੱਚ ਸਥਾਪਿਆ ਉਹਨੇ ਕਿਹਾ ਬਿੱਲੀ ਕੀ ਹੋਇਆ ਮੈਂ ਉਹਨੂੰ ਉਹਦੇ ਬਾਰੇ ਪੁੱਛਿਆ ਉਹਨੇ ਕਿਹਾ ਆ ਹੈ ਜੋ ਹੋਇਆ ਹੈ ਤੁਸੀਂ ਵੇਖਦੇ ਹੋ ਯੂਹੰਨਾ ਦਾ ਬਪਤਿਸਮਾ ਬਿਲਕੁਲ ਨਹੀਂ ਸੀ ਹੋਇਆ ਸੋ ਯਸੂ ਨੇ ਯੂਹੰਨਾ ਨੂੰ ਬਪਤਿਸਮਾ ਦਿੱਤਾ ਅਤੇ ਤਦ ਯੂਹੰਨਾ ਨੇ ਪਿਛਾਂਹ ਮੁੜ ਕੇ ਯਸੂ ਨੂੰ ਬਪਤਿਸਮਾ ਦਿੱਤਾ ਕਿਉਂਕਿ ਯਸੂ ਯੂਹੰਨਾ ਨੂੰ ਬਪਤਿਸਮਾ ਨਹੀਂ ਸੀ ਦੇ ਸਕਦਾ ਪਹਿਲਾਂ ਉਹਦਾ ਬਪਤਿਸਮਾ ਹੋਣਾ ਸੀ ਠੀਕ ਆ ਮੈਂ ਸੋਚਿਆ ਇਹ ਤਾਂ ਠੀਕ ਜਾਪਦਾ ਆ ਪਰ ਇੱਕ ਦਿਨ ਦੋ ਸਾਲ ਪਹਿਲਾਂ ਜੰਗਲ ਵਿੱਚ ਜਿੱਥੇ ਮੈਂ ਬੈਠਾ ਹੋਇਆ ਸਾਂ ਪਵਿੱਤਰ ਆਤਮਾ ਹੇਠਾਂ ਉਤਰਿਆ ਉਹ ਜੋਤ ਹੇਠਾਂ ਆਈ ਤਦ ਮੈਂ ਵੇਖਿਆ ਇਹ ਕੀ ਸੀ ਜਦ ਉਹਨੇ ਪ੍ਰਗਟ ਕੀਤਾ ਹੁਣ ਇਹ ਹੈ ਜੋ ਇਹ ਹੈ ਵੇਖੋ ਧਰਤੀ ਦੇ ਉੱਤੇ ਦੋ ਮਹਾਨ ਮਨੁੱਖ ਮੌਜੂਦ ਸਨ ਯੂਹੰਨਾ ਨਬੀ ਸੀ ਤੇ ਦੂਜਾ ਯਸੂ ਮਸੀਹ ਸੀ ਅਤੇ ਇਹ ਦੋਵੇਂ ਉਹ ਮਨੁੱਖ ਸਨ ਜਿਨ੍ਹਾਂ ਦੇ ਕੋਲ ਸਮੇਂ ਦਾ ਸੰਦੇਸ਼ ਸੀ ਪਾਣੀ ਵਿੱਚ ਇੱਕ ਦੂਜੇ ਨੂੰ ਰੂਬਰੂ ਮਿਲੇ ਜਦ ਉਹਨਾਂ ਦੀਆਂ ਅੱਖਾਂ ਨੇ ਇੱਕ ਦੂਜੇ ਨੂੰ ਵੇਖਿਆ ਅਤੇ ਯੂਹੰਨਾ ਨੇ ਹਲੀਮੀ ਵਿੱਚ ਆਖਿਆ ਮੈਨੂੰ ਤੇਰੇ ਕੋਲੋਂ ਬਪਤਿਸਮਾ ਲੈਣ ਦੀ ਲੋੜ ਹੈ ਤੂੰ ਮੇਰੇ ਕੋਲ ਕਿਉਂ ਆਉਂਦਾ ਹੈ ਯਸੂ ਨੇ ਆਖਿਆ ਇੰਜ ਹੀ ਹੋਣ ਦੇ ਇਹ ਠੀਕ ਆ ਇੰਜ ਇਹ ਸਾਡੇ ਲਈ ਜ਼ਰੂਰੀ ਹੈ ਸਾਨੂੰ ਇਹ ਕਰਨਾ ਚਾਹੀਦਾ ਹੈ ਬਿਹੂਵਤ ਸ਼ਬਦ ਦਾ ਅਰਥ ਹੈ ਕਰਨਾ ਚਾਹੀਦਾ ਹੈ ਇਹ ਸਾਡਾ ਕਰਤੱਵ ਹੈ ਕਿ ਅਸੀਂ ਸਾਰੀ ਰਾਸਤਬਾਜ਼ੀ ਨੂੰ ਪੂਰਿਆਂ ਕਰੀਏ ਕਿਉਂ ਯਸੂ ਪਰਮੇਸ਼ਰ ਹੋਣ ਦੇ ਨਾਤੇ ਤੇ ਯੂਹੰਨਾ ਨਬੀ ਹੋਣ ਦੇ ਨਾਤੇ ਚੱਬਦੇ ਯਸੂ ਜਾਣ ਗਿਆ ਜਦ ਉਹਨੇ ਇਹ ਆਖਿਆ ਯੂਹੰਨਾ ਜੋ ਕਿ ਨਬੀ ਸੀ ਜਿਹਦੇ ਕੋਲ ਬਚਨ ਆਉਂਦਾ ਹੈ ਜਾਣਦਾ ਸੀ ਕਿ ਉਹ ਸਮਝ ਜਾਵੇਗਾ ਕਿਉਂਕਿ ਵਿਵਸਥਾ ਦੇ ਅਨੁਸਾਰ ਬਲੀਦਾਨ ਚੜਾਏ ਜਾਣ ਤੋਂ ਪਹਿਲਾਂ ਧੋਇਆ ਜਾਣਾ ਜ਼ਰੂਰੀ ਹੈ ਤੇ ਯਸੂ ਨੂੰ ਪੇਸ਼ ਕੀਤੇ ਜਾਣ ਤੋਂ ਪਹਿਲਾਂ ਬਪਤਿਸਮਾ ਦੇਣਾ ਜ਼ਰੂਰੀ ਸੀ ਉਹਨੇ ਕਿਹਾ ਇਹਨੂੰ ਪੂਰਾ ਹੋਣ ਦੇ ਇਹ ਠੀਕ ਆ ਇਸ ਲਈ ਅਸਾਂ ਇਹ ਸਾਰੀ ਰਾਸ਼ਟਰਵਾਦੀ ਨੂੰ ਪੂਰਿਆਂ ਕਰਨਾ ਹੀ ਹੈ, ਇਹ ਸਾਡਾ ਕਰਤੱਵ ਹੈ। ਔਰ ਜੇ ਅਸੀਂ ਇਹਨੂੰ ਕੁਝ ਮਿੰਟਾਂ ਲਈ ਵਿਸ਼ੇ ਦੇ ਤੌਰ ਤੇ ਲੈ ਲਈਏ, ਤੇ ਅਸੀਂ ਅੱਜ ਵੇਖਦੇ ਹਾਂ ਵਿਸ਼ਵਾਸੀ ਹੋਣ ਦੇ ਨਾਤੇ ਉਸ ਚਾਨਣ ਵਿਚ ਉਸ ਘੜੀ ਵਿਚ ਜਿਹਦੇ ਵਿਚ ਅਸੀਂ ਰਹਿ ਰਹੇ ਹਾਂ, ਸਾਡਾ ਇਹ ਫਰਜ਼ ਬਣਦਾ ਆ ਕਿ ਅਸੀਂ ਸਾਰੀ ਰਾਸ਼ਟਰਵਾਦੀ ਨੂੰ ਪੂਰਿਆਂ ਕਰੀਏ। ਇਹ ਪੈਂਟੇਕਾਸਟਲ ਗਿਰਜੇ ਦਾ ਫਰਜ਼ ਬਣਦਾ ਹੈ ਕਿ ਅਸੀਂ ਸਾਰੀ ਰਾਸ਼ਟਰਵਾਦੀ ਨੂੰ ਪੂਰਿਆਂ ਕਰੀਏ, ਇਹ ਵੇਖਦੇ ਹੋਏ ਕਿ ਅਸੀਂ ਪਵਿੱਤਰ ਆਤਮਾ ਦੇ ਦੁਆਰਾ ਬੁਲਾਏ ਗਏ ਹਾਂ। ਸਾਨੂੰ ਦੂਜੇ ਭਾਈਆਂ ਨਾਲੋਂ ਵੱਖਰੇ ਹੋਣਾ ਨਹੀਂ ਚਾਹੀਦਾ। ਸੋ ਸਾਡਾ ਇਹ ਫਰਜ਼ ਨਹੀਂ ਆ ਕਿ ਅਸੀਂ ਆਪਣੇ ਆਪ ਦੇ ਫਿਰਕੇ ਬਣਾਈਏ ਤੇ ਆਪਣੇ ਭਾਈ ਦੇ ਨਾਲ ਕੋਈ ਵਾਹ ਵਾਸਤਾ ਨਾ ਰੱਖੀਏ ਜਿਹਨੂੰ ਸਾਡੇ ਵਾਂਗ ਹੀ ਪਵਿੱਤਰ ਆਤਮਾ ਮਿਲਿਆ ਹੋਇਆ ਹੈ। ਇਹ ਸਾਡਾ ਫਰਜ਼ ਨਹੀਂ ਹੈ। ਜਦ ਅਸੀਂ ਪਰਮੇਸ਼ਰ ਨੂੰ ਚਲਦੇ ਫਿਰਦੇ ਤੇ ਠੀਕ ਉਹ ਹੀ ਕੰਮ ਕਰਦੇ ਵੇਖਦੇ ਹਾਂ ਜਿਹੜੇ ਉਹਨੇ ਆਖੇ ਸਨ, ਕਿਉਂਕਿ ਉਹ ਵਿਅਕਤੀ ਸਾਡੀ ਜਥੇਬੰਦੀ ਨਾਲ ਸੰਬੰਧ ਨਹੀਂ ਰੱਖਦਾ, ਅਸੀਂ ਆਪਣੇ ਆਪ ਵਿਚ ਚੰਗਾ ਵਰਤਾਰਾ ਨਹੀਂ ਕਰਦੇ, ਇਹ ਅਣਜਾਣਪੁਣਾ ਹੈ, ਇਹ ਠੀਕ ਨਹੀਂ ਹੈ। ਸਾਨੂੰ ਮਸੀਹੀ ਹੋਣਾ ਚਾਹੀਦਾ ਹੈ, ਸਾਨੂੰ ਭਲੇ ਲੋਕ ਹੋਣਾ ਚਾਹੀਦਾ ਹੈ, ਸਾਨੂੰ ਪਰਮੇਸ਼ਰ ਦਾ ਭੈ ਰੱਖਣ ਵਾਲੇ ਲੋਕ ਤੇ ਮਨੁੱਖ ਹੋਣਾ ਚਾਹੀਦਾ ਹੈ। ਸਾਨੂੰ ਅਗਾਹ ਵੱਧ ਕੇ ਕਿਸੇ ਵੀ ਮਨੁੱਖ ਨਾਲ ਹੱਥ ਮਿਲਾਉਣ ਲਈ ਤਿਆਰ ਰਹਿਣਾ ਚਾਹੀਦਾ ਹੈ ਤੇ ਉਹਦੇ ਬਿਸਤਰੇ ਦੇ ਪਾਸੇ ਵੱਲ ਵੀ ਕੰਬਲ ਵਿਛਾਉਣਾ ਚਾਹੀਦਾ ਹੈ। ਹਾਂਜੀ, ਇਸ ਲਈ ਸਾਡਾ ਇਹ ਕਰਤੱਵ ਹੈ ਕਿ ਅਸੀਂ ਇਹ ਸਾਰੀ ਰਾਸ਼ਟਰਬਾਜ਼ੀ ਪੂਰੀ ਕਰਨੀ ਹੈ। ਉਹਨਾਂ ਨੇ ਇਹ ਰਾਸ਼ਟਰਬਾਜ਼ੀ ਪੂਰੀ ਕਰਨੀ ਸੀ ਕਿਉਂਕਿ ਉਹ ਬਲੀਦਾਨ ਸੀ, ਅਤੇ ਯੂਹੰਨਾ ਨੇ ਇਹ ਜਾਣ ਲਿਆ ਸੀ ਕਿਉਂਕਿ ਉਹਨੇ ਉਹ ਚਾਨਣ ਉਹਦੇ ਉੱਤੇ ਵੇਖਿਆ ਸੀ, ਅਤੇ ਯੂਹੰਨਾ ਨੇ ਆਪਣੇ ਆਪ ਨੂੰ ਹਲੀਨ ਕੀਤਾ ਉਸ ਸਮੇਂ ਦਾ ਸਭ ਤੋਂ ਮਹਾਨ ਆਦਮੀ। ਪਰ ਜਦ ਉਹਨੇ ਇਹ ਮਹਾਨ ਪ੍ਰਭੂ ਯਸੂ ਨੂੰ ਆਉਂਦੇ ਵੇਖਿਆ, ਉਹਨੇ ਕਿਹਾ ਮੈਨੂੰ ਤੇਰੇ ਕੋਲੋਂ ਬਪਤਿਸਮਾ ਲੈਣ ਦੀ ਲੋੜ ਹੈ। ਜਦ ਉਹਨੇ ਉਹਨੂੰ ਦੱਸਿਆ ਅਸਾਂ ਇਹ ਸਾਰੀ ਰਾਸ਼ਟਰਵਾਦੀ ਨੂੰ ਪੂਰਿਆਂ ਕਰਨਾ ਹੈ, ਤਦ ਯੂਹੰਨਾ ਮੁੜਿਆ ਪਰਮੇਸ਼ਰ ਦਾ ਸੇਵਕ ਹੋਣ ਦੇ ਨਾਤੇ ਜਾਣਦਾ ਸੀ, ਨਬੀ ਦੇ ਨਾਤੇ ਉਹਨੇ ਉਸ ਸਮੇਂ ਦੇ ਬਚਨ ਨੂੰ ਪੂਰਿਆਂ ਕਰਨਾ ਹੈ ਕਿਉਂਕਿ ਉਹ ਜਾਣਦਾ ਸੀ ਕਿ ਇਹ ਬਲੀਦਾਨ ਹੈ, ਕਿਉਂਕਿ ਹੁਣੇ ਹੀ ਉਹਨੇ ਇਹ ਆਖਿਆ ਸੀ। ਉਹ ਪਰਮੇਸ਼ਰ ਦਾ ਲੀਲਾ ਆਉਂਦਾ ਹੈ, ਬਲੀਦਾਨ ਦਾ ਲੀਲਾ ਜਿਹੜਾ ਕਿ ਜਗਤ ਦੇ ਪਾਪ ਚੁੱਕੇ ਲੈ ਜਾਵੇਗਾ, ਅਤੇ ਲੇਲੇ ਦਾ ਜਾਜਕ ਦੇ ਕੋਲ ਪੇਸ਼ ਕੀਤੇ ਜਾਣ ਤੋਂ ਪਹਿਲਾਂ ਫੌਜ ਵਿਚ ਧੋਇਆ ਜਾਣਾ ਜ਼ਰੂਰ ਸੀ। ਆਮੀਨ। ਤੇ ਸਾਡਾ ਵੀ ਫਰਜ਼ ਬਣਦਾ ਆ ਕਿ ਅਸੀਂ ਆਪਣੀ ਸਾਰੀ ਰਾਸ਼ਟਰਬਾਜ਼ੀ ਨੂੰ ਪੂਰਿਆਂ ਕਰੀਏ। ਜਦ ਤੁਸੀਂ ਯਸੂ ਮਸੀਹ ਦੇ ਨਾਂ ਨੂੰ ਲੈ ਲੈਂਦੇ ਹੋ, ਹਰੇਕ ਆਦਮੀ ਜਾਂ ਔਰਤ ਜੋ ਯਸੂ ਦਾ ਨਾਮ ਲੈਂਦਾ ਹੈ ਪਾਪ ਤੋਂ ਰਹਿਤ ਰਹੇ। ਸਾਡੇ ਇਕਰਾਰ ਅੱਜ ਇਦਾਂ ਦੇ ਹੋਣੇ ਆਰੰਭ ਹੋ ਗਏ ਹਨ, ਉਦਾਂ ਦੇ ਹੀ। ਮੈਂ ਨਹੀਂ ਜਾਣਦਾ ਕਿ ਜਿੱਦਾਂ ਕੋਈ ਪਰੇਸ਼ਾਨ ਕਰਨ ਵਾਲਾ ਸਵਾਲ ਹੁੰਦਾ ਹੈ ਜਾਂ ਕੁਝ ਹੋਰ। ਅਸੀਂ ਜਾ ਕੇ 2 ਮਿੰਟਾਂ ਦੀ ਪ੍ਰਾਰਥਨਾ ਕਰਦੇ ਹਾਂ ਤੇ ਉੱਠ ਕੇ ਆ ਜਾਂਦੇ ਹਾਂ ਤੇ ਕੋਈ ਮਾੜਾ ਕੰਮ ਕਰਦੇ ਹਾਂ। ਹੇ ਪ੍ਰਭੂ, ਤੂੰ ਜਾਣਦਾ ਆ ਮੇਰਾ ਇੰਜ ਕਰਨ ਦਾ ਮਤਲਬ ਤਾਂ ਨਹੀਂ ਸੀ, ਪਰ ਹਾਲੇਲੂਯਾ ਮੈਂ ਠੀਕ ਹਾਂ, ਤੇ ਚੱਲਦੇ ਜਾਂਦੇ ਹਾਂ। ਇਹ ਇਦਾਂ ਨਹੀਂ ਹੈ ਭਾਈ ਜੀ, ਤੁਹਾਡੇ ਅੰਦਰ ਪਰਮੇਸ਼ਰੀ ਤੋਬਾ ਹੋਣੀ ਚਾਹੀਦੀ ਹੈ। ਤੁਸਾਂ ਉਸ ਚੀਜ਼ ਦਾ ਇਕਰਾਰ ਕਰਨਾ ਹੈ, ਤੁਸਾਂ ਇਹਨੂੰ ਠੀਕ ਕਰਕੇ ਸੁਧਾਰਨਾ ਹੈ, ਤੁਸੀਂ ਨਹੀਂ ਕਰ ਸਕਦੇ। ਯਿਸੂ ਨੇ ਆਖਿਆ ਜਦ ਤੂੰ ਵੇਦੀ ਉੱਤੇ ਜਾਵੇਂ ਉੱਥੇ ਤੈਨੂੰ ਯਾਦ ਆਵੇ ਕਿ ਤੇਰੇ ਭਾਈ ਦੇ ਵਿਰੁੱਧ ਕੁਝ ਹੈ, ਆਪਣੀ ਭੇਂਟ ਨੂੰ ਚੜਾਉਣ ਤੋਂ ਪਹਿਲਾਂ ਉਹਦੇ ਕੋਲ ਜਾ ਤੇ ਆਪਣੇ ਭਰਾ ਨਾਲ ਮੇਲ ਕਰ ਲੈ। ਸਾਡਾ ਇਹ ਫਰਜ਼ ਆ ਕਿ ਅਸੀਂ ਇਹ ਸਾਰੀ ਰਾਸ਼ਟਰਬਾਜ਼ੀ ਨੂੰ ਪੂਰਿਆਂ ਕਰੀਏ। ਤੇ ਤੁਸੀਂ ਔਰਤਾਂ ਜਿਨ੍ਹਾਂ ਦੇ ਛੋਟੇ ਤੇ ਵਾਲ ਬੋਦਿਆਂ ਵਾਂਗ ਹਨ, ਕਿ ਤੁਸੀਂ ਜਾਣਦੀਆਂ ਹੋ ਕਿ ਇਹ ਕੀ ਹੈ। ਤੁਹਾਡਾ ਇਹ ਫਰਜ਼ ਆ ਕਿ ਤੁਸੀਂ ਆਪਣੇ ਵਾਲ ਵਧਣ ਦਿਓ ਤੇ ਇੱਕ ਪਤਵੰਤੀ ਇਸਤਰੀ ਵਾਂਗ ਵਰਤਾਰਾ ਕਰੋ। ਤੁਸੀਂ ਜਿਹੜੀਆਂ ਨਿੱਕਰਾਂ ਪਾਉਂਦੀਆਂ ਹੋ, ਕੱਛੇ ਪਾਉਂਦੀਆਂ ਹੋ, ਉਹਨਾਂ ਨੂੰ ਲਾ ਦਿਓ ਤੇ ਲੰਮੇ ਬਸਤਰ ਪਾਓ। ਤੁਹਾਡਾ ਇਹ ਫਰਜ਼ ਬਣਦਾ ਆ ਕਿ ਤੁਸੀਂ ਮਸੀਹੀ ਲੋਕਾਂ ਵਾਂਗ ਵਰਤਾਰਾ ਕਰੋ। ਇਹ ਠੀਕ ਹੈ ਕਿਉਂਕਿ ਬਾਈਬਲ ਨੇ ਆਖਿਆ ਆ ਕਿ ਇਹ ਗਲਤ ਹੈ, ਇੱਕ ਔਰਤ ਨੂੰ ਏਦਾਂ ਨਹੀਂ ਕਰਨਾ ਚਾਹੀਦਾ। ਅਤੇ ਤੁਸੀਂ ਆਦਮੀ ਲੋਕ ਜਿਹੜੇ ਸਿਗਰਟਾਂ ਪੀਂਦੇ ਹੋ, ਇਹ ਤੁਹਾਡੇ ਲਈ ਠੀਕ ਨਹੀਂ ਹੈ। ਅਤੇ ਤੁਸੀਂ ਆਦਮੀ ਲੋਕ ਜਿਹੜੇ ਆਪਣੀਆਂ ਪਤਨੀਆਂ ਨੂੰ ਇਹ ਕਰਨ ਦਿੰਦੇ ਹੋ, ਅਤੇ ਤਦ ਆਖਦੇ ਹੋ ਕਿ ਤੁਸੀਂ ਪਰਮੇਸ਼ਰ ਦੇ ਪੁੱਤਰ ਹੋ, ਉਹ ਮਹਾਨ, ਉਹ ਵੱਡੀ ਸੌਂ ਜਿਹੜੀ ਵਿਆਹ ਦੀ ਰਸਮ ਦੇ ਸਮੇਂ ਚੁੱਕੀ ਜਾਂਦੀ ਹੈ, ਪਿਆਰ ਇੱਜ਼ਤ ਦੇ ਆਖਾ ਮੰਨਣਾ ਜਾਂਦਾ ਰਿਹਾ ਹੈ। ਅਮਰੀਕਾ ਵਿੱਚ ਔਰਤ ਦਾ ਸਭਨੀ ਥਾਈ ਹੱਕ ਹੈ। ਠੀਕ ਆ, ਸਭਨੀ ਥਾਈ ਉਹਦਾ ਅਧਿਕਾਰ ਹੈ। ਬਾਈਬਲ ਨੇ ਆਖਿਆ ਆ ਕਿ ਉਹ ਇੰਜ ਹੀ ਕਰੇਗੀ। ਉਹ ਆਖਦੇ ਹਨ ਕਿ ਦੇਸ਼ ਵਿੱਚ ਸਾਡੇ ਕੋਲ ਔਰਤਾਂ ਬਹੁਤ ਸਿਆਣੀਆਂ ਚਾਲਕ ਹਨ, ਇਹ ਗਲਤ ਆ। ਮੇਰਾ ਪੁੱਤਰ ਤੇ ਮੈਂ ਜਦ ਦੇਸ਼ ਦੇ ਆਰ ਪਾਰ ਜਾਂਦੇ ਹਾਂ ਤਾਂ ਇੱਕ ਕਾਪੀ ਰੱਖਦੇ ਹਾਂ, ਤੇ ਹਰ ਵਾਰੀ ਜਦ ਸੜਕ ਤੇ ਜਿਹਨੂੰ ਅਸੀਂ ਬੂ ਬੂ ਭਾਵ ਸਿਟੀ ਮਾਰਨੀ ਆਖਦੇ ਹਾਂ ਮਾਰੀ ਜਾਂਦੀ ਹੈ। ਜੇ ਇਹ ਮਨੁੱਖ ਨੇ ਗਲਤੀ ਕੀਤੀ ਹੁੰਦੀ ਆ ਤਾਂ ਉਹਦੇ ਖਾਨੇ ਵਿੱਚ ਲਿਖ ਦਿੰਦੇ ਆ, ਜੇ ਇਸਤਰੀ ਨੇ ਗਲਤੀ ਕੀਤੀ ਹੁੰਦੀ ਆ ਤਾਂ ਉਹਦੇ ਖਾਨੇ ਵਿੱਚ ਲਿਖ ਦਿੰਦੇ ਆ। ਅਤੇ ਦੇਸ਼ ਦੇ ਆਰ ਪਾਰ 300 ਸੀਟੀਆਂ ਵਿੱਚੋਂ 280 ਸੀਟੀਆਂ ਜਿਹੜੀਆਂ ਗਲਤੀ ਕਰਨ ਤੇ ਵੱਜਦੀਆਂ ਹਨ ਉਹ ਔਰਤਾਂ ਦੀਆਂ ਹੀ ਹੁੰਦੀਆਂ ਹਨ। ਕਿਵੇਂ ਉਹ ਇਹਦਾ ਆਧਾਰ ਰੱਖਦੇ ਹਨ? ਉਸ ਰਿਪੋਰਟ ਦੀ ਵਜ੍ਹਾ ਨਾਲ ਜਿਹੜੀ ਉਹਨਾਂ ਨੂੰ ਮਿਲਦੀ ਹੈ। ਯਕੀਨਨ ਪੁਲਸੀਏ ਉਹਨਾਂ ਸੋਹਣੀਆਂ ਔਰਤਾਂ ਨੂੰ ਗ੍ਰਿਫਤਾਰ ਨਹੀਂ ਕਰਨਗੇ ਜੇ ਉਹਨਾਂ ਨੂੰ ਉਹਨਾਂ ਦੇ ਟੈਲੀਫੋਨ ਨੰਬਰ ਮਿਲ ਜਾਣ। ਉਹ ਉਹਨਾਂ ਨੂੰ ਫੜ ਕੇ ਨਹੀਂ ਲਿਆਉਂਦੇ, ਉਹ ਉਹਨਾਂ ਨੂੰ ਜਾਣ ਦਿੰਦੇ ਹਨ, ਤੇ ਇਹੋ ਹੀ ਕਾਰਨ ਹੈ। ਤੁਸੀਂ ਵੇਖੋ ਕਿ ਇਹ ਔਰਤਾਂ ਦੀ ਦੁਨੀਆ ਬਣ ਚੁੱਕੀ ਹੈ। ਬਾਈਬਲ ਨੇ ਦੱਸਿਆ ਹੈ ਕਿ ਏਦਾਂ ਹੀ ਹੋਣਾ ਹੈ, ਬਿਲਕੁਲ ਠੀਕ ਏਦਾਂ ਹੀ ਪੁਲਪਟ ਤੋਂ ਪ੍ਰਚਾਰਕ ਵੀ ਏਦਾਂ ਹੀ ਕਰਦਾ ਹੈ। ਉਹ ਇਹਦੇ ਵਿਰੁੱਧ ਕੁਝ ਕਹਿਣ ਤੋਂ ਡਰਦਾ ਹੈ, ਪਰ ਸਾਡੇ ਲਈ ਇਹੋ ਹੀ ਠੀਕ ਆ ਕਿ ਅਸੀਂ ਸਾਰੀ ਰਾਸ਼ਟਰਵਾਦੀ ਨੂੰ ਪੂਰਿਆਂ ਕਰੀਏ। ਕਿਤੇ ਏਦਾਂ ਹੀ ਆਖਿਆ ਗਿਆ ਹੈ। ਤੁਸੀਂ ਇੱਥੇ ਆਪਣੀ ਸ਼ੌਹਰਤ ਤੇ ਮਸ਼ਹੂਰੀ ਵੱਲ ਨਹੀਂ ਵੇਖਦੇ ਹੋ, ਤੁਸੀਂ ਤਾਂ ਯਿਸੂ ਮਸੀਹ ਦੇ ਅੰਜੀਲ ਦੇ ਪ੍ਰੇਮੀ ਕੈਦੀ ਹੋ ਤੇ ਵਚਨਬੱਧ ਹੋ। ਤੁਸੀਂ ਉਹਦੇ ਕੈਦੀ ਹੋ, ਤੁਸੀਂ ਹੋਰ ਕੁਝ ਨਹੀਂ ਕਹਿ ਸਕਦੇ ਸਿਵਾਏ ਉਸਦੇ ਜੋ ਪਵਿੱਤਰ ਆਤਮਾ ਆਖਦਾ ਹੈ, ਤੇ ਉਹੋ ਹੀ ਪ੍ਰਚਾਰ ਕਰੋਗੇ ਜੋ ਠੀਕ ਹੈ। ਤੁਸੀਂ ਉਹਦੇ ਪ੍ਰੇਮ ਦੇ ਕੈਦੀ ਬਣ ਜਾਂਦੇ ਹੋ ਤਾਂ ਤੁਸੀਂ ਇਹਦੀ ਪਰਵਾਹ ਨਹੀਂ ਕਰਦੇ ਕਿ ਇਹ ਕੀ ਹੈ। ਤੁਸੀਂ ਸਾਰੀ ਰਾਸ਼ਟਰਵਾਦੀ ਨੂੰ ਪੂਰਿਆਂ ਕਰਨਾ ਹੈ। ਇੱਕ ਸੇਵਾਦਾਰ ਨੇ ਇੰਜ ਹੀ ਬੋਲਣਾ ਹੈ, ਖਾਸ ਕਰਕੇ ਤੁਸੀਂ 35 ਕੁਸ਼ਤੀਓ ਜਿਹੜੇ ਇਹਨਾਂ ਗੱਲਾਂ ਨੂੰ ਏਦਾਂ ਹੀ ਜਾਣ ਦਿੰਦੇ ਹੋ। ਹੁਣ ਇੱਥੇ ਕੁਝ ਸਮਾਂ ਪਹਿਲਾਂ ਇੱਕ ਮਹਾਨ ਮਸ਼ਹੂਰ ਆਦਮੀ ਮੇਰੇ ਕੋਲ ਆਇਆ ਤੇ ਆਖਿਆ ਕਿ ਤੂੰ ਉਹਨਾਂ ਔਰਤਾਂ ਦਾ ਪਿੱਛਾ ਨਹੀਂ ਛੱਡੇਗਾ। ਆਖਿਆ ਇਧਰ ਆ, ਮੈਂ ਤੇਰੇ ਤੇ ਹੱਥ ਕਰਕੇ ਪ੍ਰਾਰਥਨਾ ਕਰਨਾ ਚਾਹੁੰਦਾ ਹਾਂ ਕਿ ਤੂੰ ਬਿਮਾਰਾਂ ਦੇ ਲਈ ਪ੍ਰਾਰਥਨਾ ਕਰਨ ਵਿੱਚ ਅਗਾਂਹ ਵਾਧਾ ਰਹੇਗਾ। ਆਖਿਆ ਕਿਉਂ? ਲੋਕ ਤਾਂ ਤੈਨੂੰ ਨਬੀ ਕਰਕੇ ਮੰਨਦੇ ਹਨ। ਮੈਂ ਆਖਿਆ ਪਰ ਮੈਂ ਤਾਂ ਕਦੇ ਨਹੀਂ ਕਿਹਾ ਮੈਂ ਨਬੀ ਹਾਂ। ਉਹਨੇ ਕਿਹਾ ਪਰ ਲੋਕ ਤਾਂ ਤੈਨੂੰ ਨਬੀ ਮੰਨਦੇ ਹਨ। ਆਖਿਆ ਤੈਨੂੰ ਤਾਂ ਲੋਕਾਂ ਨੂੰ ਇਹ ਸਿਖਾਉਣਾ ਚਾਹੀਦਾ ਆ ਕਿ ਕਿਵੇਂ ਮਹਾਨ ਆਤਮਕ ਦਾਤਾ ਪਾਈ ਦੀਆਂ ਹਨ। ਮੈਂ ਕਿਹਾ ਇਹੋ ਹੀ ਤਾਂ ਗੱਲ ਅੱਜ ਗਿਰਜਿਆਂ ਦੇ ਨਾਲ ਹੈ। ਆਖਿਆ ਉਹਨਾਂ ਨੂੰ ਵਾਲ ਕਟਵਾਉਣ ਦੇ ਬਾਰੇ ਜਾਂ ਏਦਾਂ ਉਦਾਂ ਦੀਆਂ ਗੱਲਾਂ ਬਾਰੇ ਕੁਝ ਨਾ ਆਖ। ਆਖਿਆ ਤੈਨੂੰ ਤਾਂ ਉਹਨਾਂ ਨੂੰ ਉਹ ਮਹਾਨ ਗੱਲਾਂ ਸਿਖਾਉਣੀਆਂ ਚਾਹੀਦੀਆਂ ਹਨ। ਮੈਂ ਕਿਹਾ ਮੈਂ ਉਹਨਾਂ ਨੂੰ ਅਲਜਬਰਾ ਕਿਵੇਂ ਸਿਖਾ ਸਕਦਾ ਹਾਂ ਜਦਕਿ ਉਹ ਆਪਣਾ ਊੜਾ ਐੜਾ ਤੇ ਈੜੀ ਵੀ ਨਹੀਂ ਜਾਣਦੇ। ਇਹ ਠੀਕ ਆ, ਤੁਸੀਂ ਕਿਤਿਓ ਤਾਂ ਆਰੰਭ ਕਰਨਾ ਹੀ ਹੈ ਤੇ ਨੀਂਹ ਵਿੱਚ ਜਾ ਕੇ ਫੇਰ ਉਸਾਰਨਾ ਸ਼ੁਰੂ ਕਰੋ ਤੇ ਚੋਟੀ ਤੋਂ ਆਰੰਭ ਨਾ ਕਰੋ। ਤੁਹਾਡੇ ਕੋਲ ਤਾਂ ਕੋਈ ਨੀਂਹ ਨਹੀਂ ਹੈ ਅਤੇ ਇਹੋ ਹੀ ਗੱਲ ਅੱਜ ਹੈ ਭਾਈਓ। ਉਹ ਇਹਨੂੰ ਨਹੀਂ ਮੰਨਦੇ। ਸਾਡੇ ਲਈ ਠੀਕ ਇਹ ਹੈ ਕਿ ਅਸੀਂ ਸਾਰੀ ਰਾਸ਼ਟਰਵਾਦੀ ਨੂੰ ਪੂਰਿਆਂ ਕਰੀਏ। ਇਹਨਾਂ ਫਰਿਸ਼ਤਿਆਂ ਤੇ ਹੁਣ ਧਿਆਨ ਦਿਓ। ਯੂਹੰਨਾ ਬਪਤਿਸਮਾ ਦੇਣ ਵਾਲਾ, ਪੌਲੁਸ, ਹੋਰ ਵੱਖਰੇ ਵੱਖਰੇ, ਜਦ ਉਹਨਾਂ ਨੇ ਪਰਮੇਸ਼ਰ ਦੇ ਤੇਜ ਅਤੇ ਉਸ ਜੋਤ ਨੂੰ ਵੇਖਿਆ, ਉਹ ਇਹਦੇ ਅੱਗੇ ਝੁਕੇ। ਉਹਨਾਂ ਨੇ ਇਹਦਾ ਸਨਮਾਨ ਕੀਤਾ, ਉਹਨਾਂ ਨੇ ਇਹਦਾ ਆਦਰ ਭਾਵ ਕੀਤਾ, ਕਿਉਂਕਿ ਉਹਨਾਂ ਨੇ ਆਪਣੇ ਆਪ ਨੂੰ ਹਲੀਮ ਬਣਾਇਆ। ਅਤੇ ਇਹ ਦੂਤ ਜਦ ਉਹਦੀ ਹਜ਼ੂਰੀ ਵਿੱਚ ਸੇਵਾ ਕਰਦੇ ਹਨ, ਉਹ ਆਪਣੇ ਪੈਰ ਢੱਕਦੇ ਤੇ ਆਪਣੇ ਮੂੰਹ ਢੱਕਦੇ ਹਨ, ਉਹ ਮੇਰਿਆ। ਹੁਣ ਜਲਦੀ ਨਾਲ ਧਿਆਨ ਦਿਓ ਤੇ ਉਹਦੇ ਹੋਰ ਵੀ ਦੋ ਖੰਭ ਸਨ ਜਿਹਦੇ ਨਾਲ ਉਹ ਆਪਣੇ ਆਪ ਨੂੰ ਕਾਰਵਾਈ ਵਿੱਚ ਲਿਆਉਂਦੇ ਸਨ। ਹੁਣ ਕਿੱਡਾ ਸੱਚਾ ਇਹ ਪਰਮੇਸ਼ਰ ਦਾ ਸੇਵਕ ਹੈ? ਜਾਣੂ ਕਰਾਇਆ ਜਾਂ ਆਪਣੇ ਨਬੀ ਨੂੰ ਵਿਖਾਇਆ ਕਿਵੇਂ ਉਹਦਾ ਤਿਆਰ ਸੇਵਕ ਹੋਣਾ ਚਾਹੀਦਾ ਹੈ? ਉਹਦਾ ਤਿਆਰ ਪਰ ਤਿਆਰ ਸੇਵਕ ਕਿੱਦਾਂ ਦਾ ਹੋਣਾ ਚਾਹੀਦਾ ਹੈ? ਹੁਣ ਇਹ ਸੇਵਕ ਤਾਂ ਵੇਖਦੇ ਹਨ, ਉਹਨੇ ਤਾਂ ਇੱਥੇ ਇੱਕ ਮਨੁੱਖ ਨੂੰ ਜੋ ਧਰਤੀ ਤੇ ਸੀ ਵੇਖਿਆ ਤੇ ਧਿਆਨ ਦਿੱਤਾ ਕਿ ਕਿੱਦਾਂ ਉਹ ਨਿਸਫਲ ਹੋਇਆ। ਤਦ ਪਰਮੇਸ਼ਰ ਨੇ ਉਹਨੂੰ ਅਸਮਾਨ ਦੀ ਬਾਦਸ਼ਾਹ ਵਿਖਾਈ, ਸਿੰਘਾਸਨ ਵਿਖਾਇਆ। ਇਹ ਉਹ ਸਿੰਘਾਸਨ ਸੀ ਜਿਹਦੇ ਵੱਲ ਵੇਖਣਾ ਚਾਹੀਦਾ ਹੈ। ਤਦ ਉਹਨੇ ਉਹਨੂੰ ਵਿਖਾਇਆ ਕਿ ਇੱਕ ਸੱਚੇ ਸੇਵਕ ਨੂੰ ਕਿੱਦਾਂ ਦਾ ਹੋਣਾ ਚਾਹੀਦਾ ਹੈ ਜਿਹਨੇ ਉਹਦੀ ਹਜ਼ੂਰੀ ਵਿੱਚ ਸੇਵਾ ਕੀਤੀ ਸੀ। ਅਤੇ ਇੱਥੇ ਇਹ ਸਰਾਫੀਮ ਸਨ ਜਿਨ੍ਹਾਂ ਨੇ ਆਪਣੇ ਪਵਿੱਤਰ ਚਿਹਰੇ ਢੱਕੇ ਹੋਏ ਸਨ ਤੇ ਪੈਰ ਟਕੇ ਹੋਏ ਸਨ ਅਤੇ ਦੋ ਖੰਭਾਂ ਨਾਲ ਉਹ ਕਾਰਵਾਈ ਕਰਦੇ ਸਨ ਸੰਜੀਦਾ ਹਲੀਮ ਤੇ ਕਾਰਵਾਈ ਕਰਦੇ ਹੋਏ ਆਮੀਨ ਜੇ ਇਹ ਤਿਆਰ ਬਾ ਤਿਆਰ ਸਿਵਕ ਨਹੀਂ ਹੈ ਤਾਂ ਮੈਂ ਨਹੀਂ ਜਾਣਦਾ ਹਾਂ ਕਿ ਇਹ ਕੀ ਹੈ ਸੰਜੀਦਾ ਹਲੀਮ ਤੇ ਕਾਰਵਾਈ ਕਰਦਾ ਹੋਇਆ ਉਹ ਮੇਰਿਆ ਮੈਂ ਤੁਹਾਨੂੰ ਦੱਸਦਾ ਹਾਂ ਇਸਤਰੀ ਵਾਂਗ ਜਦ ਉਹਨੇ ਪਰਮੇਸ਼ਰ ਦੀ ਉਹ ਦਾਤ ਪਛਾਣ ਲਈ ਅਤੇ ਇਹ ਮਨੁੱਖ ਜਿਹੜਾ ਗੱਲਬਾਤ ਕਰਦਾ ਸੀ ਮਸੀਹਾ ਤਾਂ ਯਕੀਨਨ ਇਸ ਗੱਲ ਨੇ ਉਹਨੂੰ ਜਲਦੀ ਨਾਲ ਕਾਰਵਾਈ ਵਿੱਚ ਲਿਆਂਦਾ ਤੇ ਉਹ ਆਪਣੇ ਘੜੇ ਬਾਰੇ ਭੁੱਲ ਗਈ ਉਹ ਇਹ ਆਖਦੀ ਹੋਈ ਨਗਰ ਵਿੱਚ ਦੌੜ ਗਈ ਆਓ ਤੂੰ ਉਸ ਮਨੁੱਖ ਨੂੰ ਵੇਖੋ ਜਿਹਨੇ ਮੈਨੂੰ ਉਹ ਗੱਲਾਂ ਦੱਸੀਆਂ ਹਨ ਜਿਹੜੀਆਂ ਮੈਂ ਕੀਤੀਆਂ ਹਨ ਕੀ ਇਹ ਮਸੀਹ ਨਹੀਂ ਆ ਉਹ ਕਿਹੋ ਜਿਹੀ ਕਾਰਵਾਈ ਸੀ ਜਿਹੜੀ ਉਹਨੇ ਕੀਤੀ ਪਤਰਸ ਜਦ ਉਹਨੇ ਉਹਦੇ ਬਚਨ ਨੂੰ ਲਿਆ ਜਿੱਦਾਂ ਕਿ ਇਹਦੇ ਉੱਤੇ ਅੱਜ ਸਵੇਰੇ ਅਸੀਂ ਬੋਲ ਰਹੇ ਸਾਂ ਉਸ ਕਿਸ਼ਤੀ ਵਿੱਚ ਕੀ ਤੁਸੀਂ ਧਿਆਨ ਦਿੱਤਾ ਜਦ ਪਤਰਸ ਨੇ ਉਹਦਾ ਬਚਨ ਲਿਆ ਤੇ ਜਾਲ ਉੱਥੇ ਸੁੱਟਿਆ ਤੇ ਬਹੁਤ ਸਾਰੀਆਂ ਮੱਛੀਆਂ ਫੜੀਆਂ ਤੇ ਮੱਛੀਆਂ ਦਾ ਵੱਡਾ ਸਮੂਹ ਜਲਦੀ ਨਾਲ ਪਤਰਸ ਨੇ ਜਾਲ ਛੱਡ ਦਿੱਤਾ ਤੇ ਕਾਰਵਾਈ ਵਿੱਚ ਆ ਗਿਆ ਇੰਜ ਕਰਨ ਤੋਂ ਪਹਿਲਾਂ ਉਹ ਪ੍ਰਭੂ ਦੇ ਅੱਗੇ ਡਿੱਗ ਪਿਆ ਤੇ ਆਖਿਆ ਪ੍ਰਭੂ ਮੈਥੋਂ ਦੂਰ ਜਾ ਮੈਂ ਪਾਪੀ ਮਨੁੱਖ ਹਾਂ ਜੇ ਇਹ ਬਿਲਕੁਲ ਉਦਾਂ ਦੇ ਸ਼ਬਦ ਨਹੀਂ ਹਨ ਜਿਹੜੇ ਯਸਾਇਆ ਨਬੀ ਨੇ ਆਖੇ ਮੇਰੇ ਉੱਤੇ ਹਾਏ ਕਿਉਂਕਿ ਮੈਂ ਸੈਨਾ ਦੀ ਯਹੋਵਾ ਨੂੰ ਵੇਖਿਆ ਹੈ ਮੈਂ ਅਸ਼ੁੱਧ ਹੋਠਾਂ ਵਾਲਾ ਮਨੁੱਖ ਹਾਂ ਕੀ ਤੁਸੀਂ ਨਹੀਂ ਵੇਖਦੇ ਕਿ ਪ੍ਰਭੂ ਦੀ ਸੱਚੀ ਹਜ਼ੂਰੀ ਇੱਕ ਵਿਸ਼ਵਾਸੀ ਨਾਲ ਕੀ ਕਰਦੀ ਹੈ ਅਸੀਂ ਤਾਂ ਇਕਰਾਰ ਵੀ ਕਰਨਾ ਨਹੀਂ ਚਾਹੁੰਦੇ ਅਸੀਂ ਤਾਂ ਕੇਵਲ ਇਹ ਹੀ ਕਹਿਣਾ ਚਾਹੁੰਦੇ ਹਾਂ ਕਿ ਠੀਕ ਆ ਅਸੀਂ ਤਾਂ ਪੈਂਤੀਕੁਸਤੀਏ ਹਾਂ ਅਸੀਂ ਬੈਪਟਿਸਟ ਹਾਂ ਅਸੀਂ ਪ੍ਰੈਸਬਿਟੇਰੀਅਨ ਹਾਂ ਤੇ ਜਿਉਂਦੇ ਰਹਿੰਦੇ ਹਾਂ ਪਰ ਸੱਚਾ ਪਰਮੇਸ਼ਰ ਦਾ ਬੁਲਾਇਆ ਹੋਇਆ ਸੇਵਕ ਆਪਣੇ ਆਪ ਨੂੰ ਪਰਮੇਸ਼ਰ ਦੀ ਹਜ਼ੂਰੀ ਵਿੱਚ ਹਲੀਮ ਕਰਦਾ ਹੈ ਉਹ ਇਹਦੀ ਨਿੰਦਿਆ ਨਹੀਂ ਕਰਦਾ ਵੇਖੋ ਪ੍ਰਭੂ ਯਸੂ ਦੀ ਕਿਹਨਾਂ ਨੇ ਨਿੰਦਿਆ ਕੀਤੀ ਫਰੀਸੀਆਂ ਨੇ ਉਹਨਾਂ ਦੇ ਪੰਥ ਨੇ ਹੀ ਉਹਦੀ ਨਿੰਦਿਆ ਕੀਤੀ ਪਰ ਉਹ ਵਿਅਕਤੀ ਜਿਹੜਾ ਸੱਚ ਵਿੱਚ ਉਹਦਾ ਸੇਵਕ ਹੋਣਾ ਚਾਹੁੰਦਾ ਹੈ ਆਪਣੇ ਆਪ ਨੂੰ ਹਲੀਮ ਕੀਤਾ ਤੇ ਕਾਰਵਾਈ ਵਿੱਚ ਆ ਗਿਆ ਯਸੂ ਨੇ ਆਖਿਆ ਤੁਸੀਂ ਮੇਰੇ ਪਿੱਛੇ ਆਓ ਤੇ ਮੈਂ ਤੁਹਾਨੂੰ ਮਨੁੱਖਾਂ ਦੇ ਮਛੁਆਰੇ ਬਣਾਵਾਂਗਾ ਤੇ ਜਦ ਉਹਨੇ ਵੇਖ ਲਿਆ ਕਿ ਇਹ ਸੱਚਾ ਪਰਮੇਸ਼ਰ ਸੀ ਤਾਂ ਉਹ ਕਾਰਵਾਈ ਕਰਨ ਵਿੱਚ ਆ ਗਿਆ ਅੰਨਾ ਮਨੁੱਖ ਜਿਹੜਾ ਚੰਗਾ ਹੋਇਆ ਸੀ ਧਰਮ ਸ਼ਾਸਤਰ ਆਖਦਾ ਆ ਕਿ ਉਹਨੇ ਉਹਦੀ ਸ਼ੋਹਰਤ ਸਾਰੇ ਦੇਸ਼ ਵਿੱਚ ਫੈਲਾ ਦਿੱਤੀ ਉਹਨੇ ਕਾਰਵਾਈ ਕੀਤੀ ਜਦ ਉਹਨੇ ਜਾਣ ਲਿਆ ਕਿ ਪਰਮੇਸ਼ਰ ਦਾ ਇਸ ਧਰਤੀ ਉੱਤੇ ਪ੍ਰਤੀਨਿਧੀ ਹੈ ਜਿਹੜਾ ਅੰਨੇ ਦੀਆਂ ਅੱਖਾਂ ਖੋਲ ਸਕਦਾ ਹੈ ਤੇ ਉਹ ਇਧਰ ਉਧਰ ਜਾ ਕੇ ਗਵਾਹੀ ਦੇ ਰਿਹਾ ਸੀ ਤੇ ਪਰਮੇਸ਼ਰ ਦੀ ਉਸਤਤ ਕਰ ਰਿਹਾ ਸੀ ਅਤੇ ਫਰੀਸੀਆਂ ਨੇ ਉਹਨੂੰ ਫੜ ਲਿਆ ਤੇ ਉਹਦੇ ਨਾਲ ਕੀ ਹੋਣਾ ਸੀ ਜਿੱਦਾਂ ਕਿ ਮੈਂ ਅੱਜ ਸਵੇਰੇ ਆਖਿਆ ਸੀ ਕਿਉਂ ਉਹਨੇ ਆਖਿਆ ਮੈਂ ਤਾਂ ਤੁਹਾਨੂੰ ਕੋਈ ਵਿਆਖਿਆ ਨਹੀਂ ਕਰਕੇ ਦੇ ਸਕਦਾ ਜਾਂ ਤੁਹਾਡੇ ਨਾਲ ਸਿਧਾਂਤਾਂ ਉੱਤੇ ਬਹਿਸ ਨਹੀਂ ਕਰ ਸਕਦਾ ਪਰ ਇਹ ਇੱਕ ਗੱਲ ਮੈਂ ਜਾਣਦਾ ਹਾਂ ਕਿ ਮੈਂ ਪਹਿਲਾਂ ਅੰਨਾ ਸਾਂ ਤੇ ਹੁਣ ਵੇਖਦਾ ਹਾਂ ਯਕੀਨਨ ਉਹ ਕਾਰਵਾਈ ਕਰ ਰਿਹਾ ਸੀ ਕਿਉਂਕਿ ਉਹਨੇ ਉਹਦੀ ਸ਼ੋਹਰਤ ਹਰ ਥਾਂ ਫੈਲਾ ਦਿੱਤੀ ਸੀ ਅਤੇ ਕਦੇ ਕਦੇ ਹੋ ਸਕਦਾ ਆ ਕਿ ਤੁਸੀਂ ਉਹਦੀ ਸ਼ੋਹਰਤ ਫੈਲਾਉਣ ਦੇ ਲਈ ਸੇਵਾਦਾਰ ਨਹੀਂ ਹੋ ਪਰ ਤੁਹਾਡੀ ਜ਼ਿੰਦਗੀ ਹੀ ਉਹਦੀ ਸ਼ੋਹਰਤ ਫੈਲਾ ਦੇਵੇਗੀ ਜੇ ਤੁਸੀਂ ਠੀਕ ਤਰ੍ਹਾਂ ਨਾਲ ਰਹਿੰਦੇ ਹੋ ਪੈਂਤੇਕੁਸਤ ਦੇ ਦਿਨ ਉਹ ਮਾੜੇ ਜਿਹੇ ਲੋਕ ਮਛੁਆਰੇ ਮਸੂਲੀਏ ਅਤੇ ਵਗੈਰਾ ਵਗੈਰਾ ਉਹਨਾਂ ਦਾ ਕਿੱਤਾ ਕਿੰਨਾ ਹਲੀਮ ਸੀ ਉਹ ਚੁਬਾਰੇ ਤੇ ਪਰਮੇਸ਼ਰ ਦੇ ਵਾਅਦੇ ਨਾਲ ਗਏ ਸਨ ਅਤੇ ਉਹਨਾਂ ਉਪਰਲੇ ਚੁਬਾਰੇ ਤੇ 10 ਦਿਨ ਤੱਕ ਉਡੀਕ ਕੀਤੀ ਔਰ ਅਚਾਨਕ ਆਕਾਸ਼ ਤੋਂ ਇੱਕ ਗੂੰਜ ਆਈ ਜਿਹੀ ਵੱਡੀ ਭਾਰੀ ਹਨੇਰੀ ਦੇ ਵਗਣ ਦੀ ਹੁੰਦੀ ਹੈ ਤੇ ਉਸ ਨਾਲ ਸਾਰਾ ਘਰ ਜਿੱਥੇ ਉਹ ਬੈਠੇ ਸਨ ਭਰ ਗਿਆ ਤੇ ਉਹਨਾਂ ਕਾਰਵਾਈ ਕੀਤੀ ਕਿਉਂਕਿ ਉਹਨਾਂ ਨੇ ਪਰਮੇਸ਼ਰ ਦੇ ਵਾਅਦੇ ਨੂੰ ਪ੍ਰਗਟ ਹੁੰਦਾ ਵੇਖਿਆ ਸੀ ਪਰਮੇਸ਼ਰ ਦਾ ਵਾਅਦਾ ਉਹਨਾਂ ਤੇ ਪ੍ਰਮਾਣਿਤ ਕੀਤਾ ਗਿਆ ਸੀ ਤੇ ਇਸ ਗੱਲ ਨੇ ਉਹਨਾਂ ਤੋਂ ਕਾਰਵਾਈ ਕਰਵਾਈ ਤੇ ਜਦ ਇਹ ਵਾਅਦਾ ਪੂਰਾ ਹੋਇਆ ਤਾਂ ਇਹਨੇ ਉਹਨਾਂ ਨੂੰ ਕਾਰਵਾਈ ਕਰਨ ਵਿੱਚ ਲਾ ਦਿੱਤਾ ਦੋਸਤੋ ਕੀ ਮੈਂ ਇਹ ਕਹਿ ਸਕਦਾ ਹਾਂ ਜੋ ਕੁਝ ਅਸਾਂ ਪਿਛਲੇ ਸਾਲ ਜਾਂ 2 ਸਾਲਾਂ ਵਿੱਚ ਪਰਮੇਸ਼ਰ ਦੇ ਰਾਜ ਵਿੱਚ ਵੇਖਿਆ ਹੈ ਤਾਂ ਹਰ ਨਵੇਂ ਜਨਮੇ ਮਸੀਹੀ ਨੂੰ ਕਾਰਵਾਈ ਵਿੱਚ ਆ ਜਾਣਾ ਚਾਹੀਦਾ ਹੈ ਪਰ ਦਰਅਸਲ ਗੱਲ ਇਹ ਹੈ ਅਸੀਂ ਇਹਦੀ ਇੱਜ਼ਤ ਨਹੀਂ ਕਰਦੇ ਇਹ ਮਹਿਸੂਸ ਕਰਨ ਲਈ ਕਿ ਇਹ ਪਰਮੇਸ਼ਰ ਹੈ ਅਸੀਂ ਉਤਾਵਲੇ ਕਿਸਮ ਦੇ ਲੋਕ ਹਾਂ, ਅਸੀਂ ਕੁਝ ਗੱਲਾਂ ਵੇਖਣੀਆਂ ਚਾਹੁੰਦੇ ਹਾਂ ਤੇ ਇਹ ਭਾਵਨਾ ਦੇਣੀ ਚਾਹੁੰਦੇ ਹਾਂ, ਅਸੀਂ ਚੰਗਾ ਮਹਿਸੂਸ ਕਰਨਾ ਚਾਹੁੰਦੇ ਹਾਂ, ਅਸੀਂ ਇਹ ਗੱਲਾਂ ਕਰਨੀਆਂ ਚਾਹੁੰਦੇ ਹਾਂ, ਪਰ ਜਦ ਅਸਲ ਵਿੱਚ ਇਹਦੀ ਇੱਜ਼ਤ ਕਰਨ ਦਾ ਸਮਾਂ ਆਉਂਦਾ ਜਾਂ ਇਹਨੂੰ ਸਾਰੇ ਦਿਲ ਨਾਲ ਮੰਨਣ ਦੀ ਗੱਲ ਆਉਂਦੀ ਹੈ ਤਾਂ ਇਹ ਸਾਨੂੰ ਕਾਰਵਾਈ ਕਰਵਾਉਂਦਾ ਹੈ। ਠੀਕ ਆ, ਜਦ ਦੂਤ ਮਰੀਮ ਨੂੰ ਮਿਲਿਆ ਉਸ ਦਿਨ ਖੂਹ ਵੱਲ ਜਾਂਦੇ ਹੋਏ ਰਾਹ ਵਿਚ ਤੇ ਉਹਨੂੰ ਦੱਸਿਆ ਕਿ ਉਹ ਪੁਰਸ਼ ਨੂੰ ਜਾਣੇ ਬਗੈਰ ਹੀ ਬੱਚਾ ਜਣੇਗੀ। ਇਸ ਗੱਲ ਨੇ ਉਹਨੂੰ ਕਾਰਵਾਈ ਕਰਨ ਦੀ ਹਾਲਤ ਵਿਚ ਲਿਆਂਦਾ। ਉਹ ਝਪਦੇ ਹੀ ਗਈ ਤੇ ਹਰੇਕ ਨੂੰ ਦੱਸਿਆ ਕਿ ਉਹ ਬਿਨਾਂ ਪੁਰਸ਼ ਦੇ ਜਾਣੇ ਹੀ ਬੱਚਾ ਜਣੇਗੀ। ਉਹਨੇ ਇਹਦੀ ਪਰਵਾਹ ਨਹੀਂ ਕੀਤੀ ਕਿ ਲੋਕੀ ਇਹਦਾ ਕੀ ਅਰਥ ਕੱਢਣਗੇ। ਉਹ ਸੱਚਮੁੱਚ ਪਰਮੇਸ਼ਰ ਦੇ ਫਰਿਸ਼ਤੇ ਨੂੰ ਮਿਲੀ ਸੀ ਤੇ ਇਸ ਗੱਲ ਨੇ ਉਹਨੂੰ ਕਾਰਵਾਈ ਕਰਨ ਵਿਚ ਲਿਆਂਦਾ। ਉਹ ਜਾਣੂ ਸੀ ਕਿ ਪਵਿੱਤਰ ਆਤਮਾ ਉਹਦੇ ਉੱਤੇ ਹੈ ਤੇ ਉਹਦੇ ਅੰਦਰ ਜੀਵਨ ਨੂੰ ਪੈਦਾ ਕਰ ਰਿਹਾ ਹੈ। ਜੇ ਅਸੀਂ ਇਸ ਗੱਲ ਨੂੰ ਮਹਿਸੂਸ ਕਰ ਸਕੀਏ ਕਿ ਪਵਿੱਤਰ ਆਤਮਾ ਸਾਡੇ ਉੱਤੇ ਹੈ ਤੇ ਸਾਡੇ ਅੰਦਰ ਵਿਸ਼ਵਾਸ ਪੈਦਾ ਕਰ ਰਿਹਾ ਹੈ ਤੇ ਕਈ ਵੱਖ ਵੱਖ ਤਰੀਕਿਆਂ ਅਤੇ ਦਾਤਾਂ ਨਾਲ ਆਪਣੇ ਆਪ ਨੂੰ ਪੇਸ਼ ਕਰ ਰਿਹਾ ਹੈ ਸੁਰਗ ਤੇ ਉਠਾਈ ਜਾਣ ਵਾਲੀ ਕਲੀਸਿਆ ਵਿਚ ਵਿਸ਼ਵਾਸ ਨੂੰ ਪੈਦਾ ਕਰਨ ਲਈ। ਇਹਨੂੰ ਸਾਨੂੰ ਹਰਕਤ ਵਿਚ ਲਿਆਉਣਾ ਚਾਹੀਦਾ ਹੈ। ਪਰ ਮੈਨੂੰ ਹੈਰਾਨੀ ਆ ਕਿ ਅਸੀਂ ਉਸੇ ਹੀ ਤਰੀਕੇ ਨਾਲ ਕਰ ਰਹੇ ਹਾਂ ਜਿੱਦਾਂ ਉਹ ਸਾਨੂੰ ਚਾਹੁੰਦਾ ਹੈ ਕਿ ਕਰੀਏ। ਸੰਜੀਦਗੀ ਤੇ ਹਲੀਮੀ ਦੇ ਨਾਲ ਅੰਤ ਦੇ ਦਿਨਾਂ ਵਿਚ ਅੱਗ ਦੇ ਖੰਭੇ ਨੂੰ ਸਾਰੀ ਕਲੀਸਿਆ ਨੂੰ ਹਰਕਤ ਵਿਚ ਲਿਆਉਣਾ ਚਾਹੀਦਾ ਹੈ। ਇਹਦਾ ਪ੍ਰਮਾਣ ਦਿੱਤਾ ਜਾ ਰਿਹਾ ਹੈ, ਉਹਦੀ ਆਮਦ ਦੇ ਨਿਸ਼ਾਨ ਨਿਕਟ ਹਨ। ਇਸਰਾਇਲ ਕੌਮ ਆਪਣੀ ਮਾਤਰ ਭੂਮੀ ਵਿਚ ਵਾਪਸ ਜਾ ਚੁੱਕੀ ਆ। ਯਸੂ ਨੇ ਆਖਿਆ ਜਦ ਹੰਜੀਰ ਦੇ ਬਿਰਸ਼ ਦੀ ਟਹਿਣੀ ਨਰਮ ਹੁੰਦੀ ਤੇ ਪੱਤੇ ਫੁੱਟਦੇ ਹਨ ਇਹ ਪੀੜੀ ਬੀਤਣਾ ਜਾਵੇਗੀ ਕਿ ਇਹਨਾਂ ਸਭਨਾਂ ਗੱਲਾਂ ਦਾ ਪੂਰਾ ਹੋਣਾ ਹੈ। ਜਦ ਇਸਰਾਇਲ ਕੌਮ ਆਪਣੀ ਮਾਤਰ ਭੂਮੀ ਵਿਚ ਪਰਤ ਆਵੇਗੀ ਤੇ ਇਕ ਕੌਮ ਬਣ ਜਾਵੇਗੀ ਤਾਂ ਉਹ ਪੀੜੀ ਮਸੀਹ ਦੀ ਆਮਦ ਨੂੰ ਵੇਖੇਗੀ। ਮੈਂ ਫਲਿਸਤੀਨ ਦੇਸ਼ ਦੇ ਰੱਬੀ ਤੋਂ ਇਕ ਟੁਕੜਾ ਲਿਆ ਉਸ ਦਿਨ ਤੇ ਇਹ ਬੜਾ ਹੈਰਾਨੀਜਨਕ ਸੀ। ਉੱਥੇ ਇਕ ਅੰਗੂਰ ਦੀ ਬੇਲ ਉੱਗੀ ਆ ਇਸ ਸਾਲ ਫਲਿਸਤੀਨ ਦੇਸ਼ ਵਿਚ ਜਿਹੜੀ ਕਿ ਉੱਥੇ ਸੈਂਕੜੇ 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 ਸਾਲਾਂ ਤੋਂ ਨਹੀਂ ਸੀ ਵੇਖੀ ਗਈ ਅਤੇ ਇਹ ਯਹੂਦੀਆਂ ਦੇ ਦੁਆਰਾ ਅਗੰਮ ਵਾਚਿਆ ਗਿਆ ਆ ਕਿ ਜਦ ਇਹ ਬੇਲ ਦੁਬਾਰਾ ਉੱਗੇ ਤਾਂ ਮਸੀਹ ਆਪਣੇ ਰਾਹ ਵਿਚ ਹੈ ਅਤੇ ਬਾਬਲ ਤੋਂ ਜਿਹੜੇ ਗਿਆਨੀ ਲੋਕ ਆਏ ਸਨ ਉਹ ਤਾਰਿਆਂ ਦਾ ਅਧਿਐਨ ਕਰ ਰਹੇ ਸਨ। ਉਹ ਨਛੱਤਰ ਵਿਦਿਆ ਦੇ ਮਾਹਰ ਸਨ ਅਤੇ ਜਿਵੇਂ ਉਹਨਾਂ ਨੇ ਤਾਰਿਆਂ ਦਾ ਅਧਿਐਨ ਕੀਤਾ ਉਹਨਾਂ ਵੇਖਿਆ ਕਿ ਇਹ ਤਿੰਨ ਤਾਰੇ ਇੱਕੋ ਹੀ ਸੀਰ ਵਿਚ ਆ ਗਏ ਹਨ। ਆਮ ਸ਼ੇਮ ਅਤੇ ਯਾਫੇਤ ਦੇ ਤਾਰੇ ਜਿਨ੍ਹਾਂ ਦੇ ਅਧੀਨ ਉਹ ਜੰਮੇ ਸਨ ਇੱਕ ਸੀਰ ਵਿਚ ਆ ਗਏ ਹਨ ਅਤੇ ਉਹ ਜਾਣਦੇ ਸਨ। ਉਹ ਵਿਗਿਆਨਕ ਵਿਸ਼ਵਾਸੀ ਸੁਰਗੀ ਚੀਜ਼ਾਂ ਨੂੰ ਤੱਕਦੇ ਸਨ ਕਿ ਕਿਵੇਂ ਉਹ ਚੱਲਦੀਆਂ ਹਨ ਅਤੇ ਜਦ ਉਹਨਾਂ ਨੇ ਵੇਖਿਆ ਕਿ ਉਹ ਤਾਰੇ ਯਰੂਸ਼ਲਮ ਉੱਤੇ ਇੱਕ ਸੀਦ ਵਿਚ ਆ ਗਏ ਹਨ। ਜੇ ਉਹ ਬਾਬਲ ਵਿਚ ਵੀ ਸਨ ਪਰ ਉਹਨਾਂ ਸਿੱਧਾ ਯਰੂਸ਼ਲਮ ਦੀ ਵੱਲ ਵੇਖਿਆ, ਪੱਛਮ ਵੱਲ ਇਹਨੂੰ ਵੇਖਣ ਲਈ ਵੇਖਿਆ ਅਤੇ ਜਦ ਉਹਨਾਂ ਨੇ ਵੇਖਿਆ ਕਿ ਉਹ ਅੰਦਰ ਆ ਗਏ ਹਨ ਉਹ ਜਾਣਦੇ ਸਨ ਕਿ ਜਦ ਉਤਾਰੇ ਇੱਕ ਦੂਜੇ ਨਾਲ ਸੀਦ ਵਿਚ ਆ ਜਾਂਦੇ ਹਨ ਤਾਂ ਮਸੀਹ ਧਰਤੀ ਦੇ ਉੱਤੇ ਹੈ, ਮਹਿਮਾ ਹੋਵੇ। ਅਤੇ ਜਦ ਅਸੀਂ ਵੇਖਦੇ ਹਾਂ ਕਿ ਇਸਰਾਇਲ ਕੌਮ ਆਪਣੇ ਘਰ ਜਾ ਰਹੀ ਆ ਤੇ ਪਵਿੱਤਰ ਆਤਮਾ ਕਲੀਸਿਆਵਾਂ ਉੱਤੇ ਉਂਡੇ ਲਿਆ ਜਾ ਰਿਹਾ ਆ, ਗਿਰਜਿਆਂ ਦੇ ਇਕੱਠ ਦੀ ਖਬਰ, ਗਿਰਜਿਆਂ ਦੀ ਸਭਾ ਅਤੇ ਚੀਜ਼ਾਂ ਆਦਿ, ਰੋਮਨ ਕੈਥੋਲਿਕਵਾਦ ਅਤੇ ਪ੍ਰੋਟੈਸਟੈਂਟ ਵਾਦ ਇਕੱਠੇ ਹੋ ਰਹੇ ਹਨ ਤਾਂ ਮਸੀਹ ਆਪਣੀ ਲਾੜੀ ਨੂੰ ਉਠਾ ਕੇ ਲੈ ਜਾਣ ਲਈ ਆ ਰਿਹਾ ਹੈ ਤੇ ਪਰਮੇਸ਼ਰ ਦਾਤਾ ਭੇਜਿਆ ਆ ਤੇ ਸਾਡੇ ਅੰਦਰ ਅਜਿਹਾ ਵਿਸ਼ਵਾਸ ਪੈਦਾ ਕਰਨ ਦਾ ਯਤਨ ਕਰ ਰਿਹਾ ਆ ਜੋ ਕਿ ਸਾਨੂੰ ਇੱਥੋਂ ਕਿਸੇ ਦਿਨ ਸੁਰਗ ਤੇ ਉਠਾਏ ਜਾਣ ਲਈ, ਬਿਮਾਰਾਂ ਨੂੰ ਚੰਗਾ ਕਰਨ ਲਈ, ਅੰਨਿਆਂ ਦੀ ਅੱਖਾਂ ਖੋਲਣ ਲਈ ਤੇ ਮੁਰਦਿਆਂ ਨੂੰ ਜੀ ਉਠਾਉਣ ਦੇ ਲਈ ਲੈ ਜਾਵੇਗਾ। ਆਕਾਸ਼ ਵਿਚ ਉੱਤੇ ਵੱਡੇ ਨਿਸ਼ਾਨ, ਤਾਰਾ ਮੰਡਲ ਵਿਚ ਸੁਰਗ ਦੂਤਾਂ ਦਾ ਆਉਣਾ ਤੇ ਵਿਗਿਆਨੀ ਲੋਕ ਇਹਦੇ ਉੱਤੇ ਵੇਖ ਰਹੇ ਸਨ। ਇਸ ਦੇ ਘਟਣ ਤੋਂ ਮਹੀਨਾ ਪਹਿਲਾਂ ਇਹਦਾ ਕੰਮ ਵਾਚ ਦਿੱਤਾ ਸੀ ਤੇ ਇਹ ਇੱਥੇ ਮੌਜੂਦ ਸੀ ਤੇ ਇਹ ਰਸਾਲੇ ਵਿਚ ਛਾਪਿਆ ਗਿਆ ਸੀ ਇਹਦੇ ਵਾਪਰਨ ਤੋਂ ਕਈ ਮਹੀਨੇ ਪਹਿਲਾਂ ਦੱਸਿਆ ਜਾ ਚੁੱਕਿਆ ਸੀ। ਸੱਤ ਸਵਰਗਦੂਤ ਆਏ ਤੇ ਆਖਿਆ ਕਿ ਸੰਪੂਰਨ ਪ੍ਰਕਾਸ਼ 6 ਮੋਹਰਾਂ ਵਾਲੇ ਪਰਮੇਸ਼ਰ ਦੇ ਭੇਦ ਦਾ ਖੋਲਿਆ ਜਾਵੇਗਾ ਤੇ ਉੱਥੇ ਇਹ ਬਿਲਕੁਲ ਰੂਬਰੂ ਓਦਾਂ ਹੀ ਸੀ ਜਿੱਦਾਂ ਉਹਨੇ ਆਖਿਆ ਸੀ। ਇਹਦੇ ਵਾਪਰਨ ਤੋਂ ਪਹਿਲਾਂ ਹੀ ਇਹਦਾ ਕੰਮ ਵਾਚ ਦਿੱਤਾ ਗਿਆ ਸੀ ਅਤੇ ਉਹਨਾਂ ਨੇ ਆਲੇ ਦੁਆਲੇ ਵੇਖਿਆ ਤੇ ਉਹ ਹਰ ਕਿਸਮ ਦੇ ਅਜੀਬ ਨਜ਼ਾਰੇ ਵੇਖਦੇ ਸਨ ਤੇ ਉਹਨਾਂ ਨੂੰ ਕਿਸੇ ਕਿਸਮ ਦੀਆਂ ਅਲੌਕਿਕ ਚੀਜ਼ਾਂ ਆਖਦੇ ਹਨ। ਉਹ ਉਹਨਾਂ ਨੂੰ ਉਡਨ ਤਸ਼ਤਰੀ ਆਕਾਸ਼ ਤੇ ਧਰਤੀ ਉੱਤੇ ਡਰਾਉਣੇ ਨਿਸ਼ਾਨ ਆਖਦੇ ਹਨ। ਨਿਸ਼ਾਨ ਸਾਡੀ ਵੱਲ ਇਸ਼ਾਰਾ ਕਰ ਰਹੇ ਹਨ ਕਿ ਪ੍ਰਭੂ ਦੀ ਆਮਦ ਨਿਕਟ ਹੈ। ਹੁਣ ਇੱਕ ਇਹ ਛੋਟੀ ਬੇਲ ਉੱਗ ਆਈ ਹੈ ਤੇ ਇਸਰਾਇਲ ਆਪਣੇ ਆਪ ਵਿੱਚ ਹੁਣ ਇੱਕ ਕੌਮ ਆ, ਉਹਦੀ ਆਪਣੀ ਕੌਮ ਆ, ਉਹਦਾ ਆਪਣਾ ਝੰਡਾ ਆ। ਪੁਰਾਣਾ 6 ਨੋਕਾਂ ਵਾਲਾ ਦਾਊਦ ਦਾ ਤਾਰਾ ਉਹ ਝੰਡਾ ਸੰਸਾਰ ਵਿੱਚ ਸਭ ਤੋਂ ਪੁਰਾਣਾ ਝੰਡਾ ਆ ਤੇ ਦੁਬਾਰਾ ਝੂਲ ਰਿਹਾ ਆ। 25 ਸਾਲ ਹੋ ਗਏ ਹਨ ਪਹਿਲੀ ਵਾਰੀ ਇਹ ਝੂਲਿਆ ਹੈ। ਉਹਨਾਂ ਦੀ ਆਪਣੀ ਸੈਨਾ ਆ, ਉਹਨਾਂ ਦੇ ਆਪਣੇ ਨੋਟ ਹਨ ਤੇ ਉਹ ਸੰਯੁਕਤ ਰਾਜ ਜਥੇਬੰਦੀ ਦੀ ਪ੍ਰਤੀਨਿਧ ਹੈ ਤੇ 2500 ਸਾਲਾਂ ਵਿੱਚ ਪਹਿਲੀ ਵਾਰੀ ਉਹ ਕੌਮ ਬਣੇ ਹਨ ਅਤੇ ਜਦ ਉਹ ਅੰਦਰ ਆਉਣ ਲਈ ਇਕੱਠੇ ਹੋ ਰਹੇ ਸਨ। ਮੇਰੇ ਕੋਲ ਇਹਦੀ ਟੇਪ ਆ, ਇੱਕ ਚਲ ਚਿੱਤਰ ਆ ਜਿਹਨੂੰ ਅਸੀਂ 3 ਮਿੰਟਸ ਟਿਲ ਮਿਡਨਾਈਟ ਆਖਦੇ ਹਾਂ, ਭਾਵ ਅੱਧੀ ਰਾਤ ਵਿੱਚ 3 ਮਿੰਟ ਹਨ। ਉਸ ਚਲ ਚਿੱਤਰ ਵਿੱਚ ਉਹਨਾਂ ਨੇ ਇਹਨਾਂ ਯਹੂਦੀਆਂ ਨੂੰ ਪੁੱਛਿਆ, ਉਹਨਾਂ ਨੂੰ ਉਹ ਅੰਦਰ ਲਿਆ ਰਹੇ ਸਨ, ਬੁੱਢਿਆਂ ਨੂੰ ਆਪਣੇ ਲੱਕਾਂ ਦੇ ਉੱਤੇ ਚੁੱਕ ਕੇ ਉਹਨਾਂ ਆਖਿਆ, ਉਹ ਕੀ ਤੁਸੀਂ ਆਪਣੀ ਮਾਤਰ ਭੂਮੀ ਵਿੱਚ ਮਰਨ ਲਈ ਆਏ ਹੋ? ਨਹੀਂ ਜੀ, ਅਸੀਂ ਤਾਂ ਮਸੀਹ ਨੂੰ ਵੇਖਣ ਲਈ ਆਏ ਹਾਂ। ਆਮੀਨ। ਜਦ ਤੁਸੀਂ ਉਹ ਪ੍ਰਸ਼ਨ ਵੇਖਦੇ ਹੋ ਤਾਂ ਇਹ ਪਰਮੇਸ਼ਰ ਦੇ ਸਮੇਂ ਦੀ ਘੜੀ ਆ ਕਿ ਮਸੀਹ ਵਿਖਾਲੀ ਦੇਣ ਵਾਲਾ ਹੈ। ਓ ਮੇਰਿਆ, ਅਸਾਂ ਹਲੀਮ ਹੋਣਾ ਆ, ਕਿਵੇਂ ਅਸੀਂ ਸੰਜੀਦਾ ਹੋਣਾ ਹੈ, ਕਿਵੇਂ ਅਸੀਂ ਹਰਕਤ ਵਿੱਚ ਹੋਣਾ ਆ ਤੇ ਹਰ ਆਤਮਾ ਦੇ ਬਚਾਉਣ ਦਾ ਯਤਨ ਕਰਨਾ ਆ ਜੋ ਕਿ ਅਸੀਂ ਬਚਾ ਸਕੀਏ ਤੇ ਸੱਜਿਓ ਖੱਬੇ ਨੂੰ ਬੀਜ ਖਿਲਾਰਨਾ ਆ ਤੇ ਸਭ ਕੁਝ ਕਰਨਾ ਆ ਜੋ ਵੀ ਅਸੀਂ ਕਰ ਸਕਦੇ ਹਾਂ। ਇਹ ਕਹਿਣ ਦੀ ਬਜਾਏ ਅਸੀਂ ਆਖਦੇ ਹਾਂ, ਪਰਮੇਸ਼ਰ ਦੀ ਮਹਿਮਾ ਹੋਵੇ, ਅੱਜ ਰਾਤ ਤਾਂ ਮੈਂ ਜਾਣਾ ਪਸੰਦ ਹੀ ਨਹੀਂ ਕਰਦਾ, ਮੇਰਾ ਭਰੋਸਾ ਆ ਕਿ ਠੀਕ ਆ, ਮੈਂ ਮੰਨਦਾ ਹਾਂ ਕਿ ਮੈਂ ਅੱਜ ਘਰ ਰਹਿ ਕੇ ਤੇ ਇਹ ਚੰਗਾ ਟੈਲੀਵਿਜ਼ਨ ਦਾ ਪ੍ਰੋਗਰਾਮ ਵੇਖਾਂਗਾ। ਇਹ ਤਾਂ ਪ੍ਰਾਰਥਨਾ ਸਭਾ ਹੀ ਆ। ਸੁੱਤੀ ਹੋਈ ਕਲੀਸਿਆ ਲਾਓਦੀਕੀਏ ਦੀ ਧੰਨਵਾਨ। ਉਹ ਬੱਲੇ ਇਹ ਹੋਈ ਨਾ ਗੱਲ ਤੇ ਇਹਨੂੰ ਸਾਨੂੰ ਹਰਕਤ ਵਿੱਚ ਲਿਆਉਣਾ ਚਾਹੀਦਾ ਆ। ਅਸੀਂ ਨਾਭੀ ਵਾਂਗੂ ਵੇਖਿਆ ਕਿ ਆਪਣੇ ਆਪ ਨੂੰ ਉੱਚਾ ਕਰਨਾ ਫਿਰਕੇ ਬਣਾਉਣ ਵਿੱਚੋਂ ਬਾਹਰ ਆ ਗਿਆ। ਅਸੀਂ ਅੱਜ ਠੀਕ ਇੱਦਾਂ ਹੀ ਕਲੀਸਿਆ ਵਿੱਚ ਵੇਖਦੇ ਹਾਂ ਕੀ ਹੋਇਆ ਆ, ਉਦਾਂ ਹੀ ਜਿੱਦਾਂ ਯਸਾਇਆ ਨੇ ਵੇਖਿਆ। ਉਹਨੇ ਇੱਕ ਮਨੁੱਖ ਵੇਖਿਆ ਜਿਹਨੂੰ ਪਰਮੇਸ਼ਰ ਨੇ ਸਨਮਾਨਿਤ ਕੀਤਾ ਸੀ, ਪਰ ਅਸੀਂ ਉਹਨੂੰ ਵੇਖਿਆ, ਉਹਨੇ ਵੇਖਿਆ ਕਿ ਉਹਨੇ ਆਪਣੇ ਆਪ ਨੂੰ ਉੱਚਾ ਕੀਤਾ ਤੇ ਉਹ ਕੋਹੜ ਨਾਲ ਮਾਰਿਆ ਗਿਆ। ਅਸੀਂ ਵੀ ਅੱਜ ਉਹੋ ਹੀ ਗੱਲ, ਆਪਣੇ ਆਪ ਨੂੰ ਉੱਚੇ ਕੀਤੇ ਹੋਏ ਮਸੀਹੀ ਫਿਰਕਿਆਂ ਵਿੱਚ ਵੀ ਵੇਖਦੇ ਹਾਂ। ਅਸੀਂ ਤਾਂ ਉਸ ਸਮੂਹ ਦੇ ਸਭ ਤੋਂ ਵੱਡੇ ਹਾਂ, ਉਹਨਾਂ ਨਾਲੋਂ ਸਾਡੇ ਜ਼ਿਆਦਾ ਮੈਂਬਰ ਹਨ। ਆਪਣੇ ਆਪ ਨੂੰ ਉੱਚਾ ਕਰਨਾ, ਵੇਖੋ ਬੇਪਰਤੀ ਦਾ ਕੋਹੜ ਉਹਨਾਂ ਨੂੰ ਮਾਰਦਾ ਆ ਤੇ ਉਹ ਬਾਹਰ ਸੁੱਟੇ ਗਏ ਹਨ। ਪਰ ਸਾਨੂੰ ਸੁਰਗੋ ਦਰਸ਼ਨ ਦੇਖਣਾ ਚਾਹੀਦਾ ਆ ਜੋ ਕਿ ਸਾਨੂੰ ਸਾਡੇ ਵਿਚਾਲੇ ਯਿਸੂ ਮਸੀਹ ਨੂੰ ਵਿਖਾਏਗਾ, ਉਹਦਾ ਵਾਅਦਾ ਕੀਤਾ ਹੋਇਆ ਬਚਨ ਕਿ ਉਹ ਕਰੇਗਾ। ਹਾਂ ਸ਼੍ਰੀਮਾਨ ਜੀ, ਕਿਸੇ ਮਨੁੱਖ ਦੇ ਬਣਾਏ ਹੋਏ ਸਿਸਟਮ ਪ੍ਰਣਾਲੀ ਦੇ ਅਸਰ ਥੱਲੇ ਨਹੀਂ, ਪਰ ਪਰਮੇਸ਼ਵਰ ਦੇ ਖੁਦ ਅਸਰ ਦੇ ਥੱਲੇ ਅਸੀਂ ਉਹਨਾਂ ਨੂੰ ਵੇਖਦੇ ਹਾਂ ਕਿ ਪੂਜਿਆ ਦੀ ਨਹੀਂ ਉਹ ਬਚਨ ਦੀ ਪਕੜ ਗੁਆਉਂਦੇ ਹਨ, ਕਿਉਂਕਿ ਉਹਨਾਂ ਨੇ ਇਹਨੂੰ ਮਤਾਂ ਦੇ ਨਾਲ ਬਦਲ ਲਿਆ ਆ ਤੇ ਆਪਣੇ ਆਪ ਨੂੰ ਪੁਰਾਣੇ ਜਮਾਨੇ ਦੇ ਪੂਜਿਆ ਵਾਂਗ ਹੀ ਬਣਾਉਣ ਦਾ ਯਤਨ ਕਰਦੇ ਹਨ ਤੇ ਮੰਚ ਉਤਲੇ ਮਸਾ ਕੀਤੇ ਹੋਏ ਦੀ ਥਾਂ ਲੈਣ ਦਾ ਯਤਨ ਕਰਦੇ ਹਨ ਤੇ ਪਰਮੇਸ਼ਰ ਦੇ ਸੱਚੇ ਬਚਨ ਨੂੰ ਰੱਖਦੇ ਹਨ। ਉਹਨਾਂ ਦਾ ਕੋਈ ਵਾਹ ਵਾਸਤਾ ਜਗਵੇਦੀ ਜਾਂ ਧੂਪ ਦੇ ਨਾਲ ਨਹੀਂ ਆ, ਜਿੱਦਾਂ ਕਿ ਊਜ਼ੀਆ ਨੇ ਕੀਤਾ। ਉਹ ਮਨੁੱਖ ਜੋ ਕਿ ਮਸੀਹ ਹੋਣ ਦਾ ਦਾਅਵਾ ਕਰਦਾ ਆ ਤੇ ਬਚਨ ਦੀਆਂ ਸਚਾਈਆਂ ਦਾ ਇਨਕਾਰ ਕਰੇਗਾ ਅਤੇ ਉਹਦਾ ਮੰਚ ਉੱਤੇ ਕੋਈ ਵਾਹ ਵਾਸਤਾ ਨਹੀਂ ਆ, ਜਿੱਦਾਂ ਊਜ਼ੀਆ ਦਾ ਉਸ ਧੂਪਦਾਨ ਨਾਲ ਨਹੀਂ ਸੀ। ਉਹ ਮਨੁੱਖ ਜੋ ਪਵਿੱਤਰ ਆਤਮਾ ਦੇ ਨਾਲ ਭਰੇ ਹੋਣ ਦਾ ਦਾਅਵਾ ਕਰਦਾ ਆ ਤੇ ਪਰਮੇਸ਼ਰ ਦੀ ਬਰਕਤ ਦੇ ਪਾਉਣ ਦਾ ਅਤੇ ਖੜੇ ਹੋ ਕੇ ਇਸ ਬਾਈਬਲ ਤੇ ਉਹਦੀ ਸਚਾਈ ਦਾ ਇਨਕਾਰ ਕਰੇਗਾ ਤੇ ਕਿਸੇ ਮਤ ਜਾਂ ਹੋਰ ਕਾਸੇ ਨਾਲ ਇਹਨੂੰ ਬਦਲ ਲਿਆ ਆ ਉਹ ਉਹਨਾਂ ਹੀ ਵੋਟ ਦੇ ਪਾਪ ਦਾ ਭਰਿਆ ਹੋਇਆ ਆ ਜਿੰਨਾ ਉਜਿਆ ਸੀ ਉਹਨੂੰ ਤਾਂ ਉਹਦੇ ਕੰਮ ਤੋਂ ਹਟਾ ਦਿੱਤਾ ਗਿਆ ਸੀ ਪਰ ਉਹ ਤਾਂ ਉਸ ਦਫ਼ਤਰ ਨੂੰ ਬੁੱਧੀਮਾਨੀ ਨਾਲ ਭਰਨਾ ਚਾਹੁੰਦੇ ਹਨ ਮੈਂ ਤਾਂ ਵਿਦਵਾਨ PhD LLD ਫਲਾਣਾ ਫਲਾਣਾ ਹਾਂ ਵੇਖਿਆ ਜੇ ਉਹ ਉਸ ਨੂੰ ਲੈਣ ਦਾ ਯਤਨ ਕਰਦੇ ਹਨ ਤੇ ਪਵਿੱਤਰ ਆਤਮਾ ਦੇ ਮਸਾ ਦੀ ਥਾਂ ਵਿਦਿਆ ਧਾਰਦੇ ਹਨ ਤੁਸੀਂ ਵੇਖਦੇ ਹੋ ਇਸ ਲਈ ਇੱਕ ਮਨੁੱਖ ਉਸ ਬਾਈਬਲ ਨੂੰ ਜਾਂ ਜੋ ਕੁਝ ਵੱਡੇ ਮਸੀਹੀ ਅਦਾਰੇ ਲੈ ਕੇ ਤੇ ਇਹਦੀ ਵਿਆਖਿਆ ਕਰ ਸਕਦੇ ਹਨ ਅਤੇ ਇਹਦੇ ਵਿੱਚੋਂ ਕੁਝ ਹਿੱਸਾ ਲਾਂਭੇ ਲੈ ਜਾ ਸਕਦੇ ਹਨ ਉਹਨੂੰ ਇਹਦਾ ਰੱਖਦੇ ਤੇ ਪੇਸ਼ ਕਰਦੇ ਹਨ ਕਿ ਤੁਹਾਨੂੰ ਉਹ ਚੰਗੀ ਲੱਗੇ ਇਹ ਬੁੱਧੀਮਾਨੀ ਆ ਕਿਉਂਕਿ ਉਹਨੇ ਇਹਦਾ ਅਧਿਐਨ ਕੀਤਾ ਆ ਉਹਨੇ ਇਹਨਾਂ ਗੱਲਾਂ ਤੇ ਦ੍ਰਿਸ਼ਟੀਕੋਣਾਂ ਦਾ ਅਧਿਐਨ ਕੀਤਾ ਆ ਕਿ ਉਹਨਾਂ ਨੂੰ ਕਿਵੇਂ ਇਕੱਠੇ ਕਰਕੇ ਵਿਖਾਉਣਾ ਆ ਪਰ ਮੈਨੂੰ ਜਰਾ ਤੁਹਾਨੂੰ ਕੁਝ ਦੱਸਣ ਦਿਓ ਜਦ ਪਰਮੇਸ਼ਰ ਆਪਣੇ ਬਚਨ ਵਿੱਚ ਆਉਂਦਾ ਹੈ ਉਹ ਕੇਵਲ ਇਹਨੂੰ ਇਕੱਠਿਆਂ ਹੀ ਨਹੀਂ ਕਰਦਾ ਉਹ ਤਾਂ ਇਹਨੂੰ ਪ੍ਰਗਟ ਕਰਦਾ ਤੇ ਜਿਉਂਦਾ ਵੀ ਕਰਦਾ ਹੈ ਅਤੇ ਇਹਦਾ ਪ੍ਰਮਾਣ ਵੀ ਦਿੰਦਾ ਆ ਕਿ ਇਹ ਸੱਚ ਹੈ ਇਹ ਬਚਨ ਦਾ ਸੱਚ ਹੈ ਇਹ ਤਦ ਹੁੰਦਾ ਆ ਕਿ ਜਦ ਪਰਮੇਸ਼ਰ ਆਪ ਆਖਦਾ ਆ ਇਸ ਦਰਸ਼ਨ ਨੇ ਨਬੀ ਉੱਤੇ ਅਸਰ ਪਾਇਆ ਉਹ ਜਿਹੜਾ ਅਸਰ ਦਰਸ਼ਨ ਦਾ ਉਹਦੇ ਉੱਤੇ ਪਿਆ ਹੁਣ ਯਾਦ ਰਹੇ ਉਹ ਮਨੁੱਖ ਦੀ ਵੱਲ ਵੇਖ ਰਿਹਾ ਸੀ ਪਰ ਜਦ ਉਹਨੇ ਕੁਝ ਅਸਲੀ ਵੇਖਿਆ ਉਹਨੇ ਮਨੁੱਖ ਦੇ ਪਵਿੱਤਰ ਜੀਵਨ ਨੂੰ ਵੇਖਿਆ ਸੀ ਉਹਨੇ ਉਹਦੀ ਨਿਫਲਤਾ ਨੂੰ ਵੀ ਵੇਖਿਆ ਸੀ ਕਿ ਉਹਨੇ ਉਹਨੂੰ ਕੋੜ ਨਾਲ ਮਾਰਦੇ ਵੀ ਵੇਖਿਆ ਸੀ ਤੁਸੀਂ ਵੀ ਆਪਣੇ ਮਸੀਹੀ ਫਿਰਕਿਆਂ ਵਿੱਚ ਇਹੋ ਕੁਝ ਵੇਖ ਰਹੇ ਹੋ ਤੁਸੀਂ ਵੇਖਦੇ ਹੋ ਕਿ ਕਿੱਥੇ ਉਹਨਾਂ ਵਿੱਚੋਂ ਹਰੇਕ ਚਲਿਆ ਗਿਆ ਆ ਹੁਣ ਇਹ ਵੱਡੀ ਗਿਰਜਿਆਂ ਦੇ ਇਕੱਠ ਹੋਣ ਵਾਲੀ ਲਹਿਰ ਜੇ ਕੋਈ ਗਿਰਜਾ ਇਸ ਇਕੱਠ ਵਾਲੀ ਲਹਿਰ ਵਿੱਚ ਸ਼ਾਮਲ ਨਹੀਂ ਆ ਤਾਂ ਆਪਾਤਕਾਲੀਨ ਦੇ ਸਮੇਂ ਵਿੱਚ ਉਹ ਗਿਰਜਾ ਗਿਰਜੇ ਦੇ ਰੂਪ ਵਿੱਚ ਵਰਤਿਆ ਨਹੀਂ ਜਾ ਸਕਦਾ ਅਤੇ ਕੋਈ ਸੇਵਾਦਾਰ ਕਿਸੇ ਦੇ ਲਈ ਸੇਵਾ ਨਹੀਂ ਕਰ ਸਕਦਾ ਜੇ ਉਹ ਇੰਜ ਕਰੇ ਤਾਂ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ ਜੇ ਉਹ ਕਿਸੇ ਨੂੰ ਬਾਈਬਲ ਤੋਂ ਬਾਹਰ ਜਾ ਕੇ ਕੋਈ ਸਿੱਖਿਆ ਜਾਂ ਬਰਕਤ ਦੇਵੇਗਾ ਤਾਂ ਉਹ ਧਾਰਮਿਕ ਗਿਰਜਿਆਂ ਦੇ ਇਕੱਠ ਦੇ ਨਾਲ ਹੀ ਸਮਝਿਆ ਜਾਵੇਗਾ ਏਦਾਂ ਹੀ ਅੱਜ ਲੂਥਰਨ ਗਿਰਜੇ ਦੇ ਲੇਖਾਂ ਵਿੱਚ ਅੱਜ ਲਿਖਿਆ ਹੋਇਆ ਆ ਮੈਂ ਉਸ ਲਿਖਾਰੀ ਦਾ ਨਾਂ ਭੁੱਲ ਗਿਆ ਆ ਪਰ ਇਹ ਗੱਲ ਸੱਚ ਆ ਤੁਹਾਡੇ ਗਿਰਜੇ ਵਿੱਚ ਬੰਦਗੀ ਨਹੀਂ ਕੀਤੀ ਜਾ ਸਕਦੀ ਇਹਨੂੰ ਤਾਂ ਗੋਦਾਮ ਬਣਾ ਦਿੱਤਾ ਜਾਵੇਗਾ ਦੇਖੋ ਦਰਿੰਦੇ ਦਾ ਨਿਸ਼ਾਨ ਪਹਿਲਾਂ ਹੀ ਅਸਰ ਪਜੀਰਿਆ ਅਤੇ ਅਸੀਂ ਇਹਦੀ ਵੱਲ ਵੇਖ ਰਹੇ ਹਾਂ ਇਹ ਉਹ ਸਮਾਂ ਹੈ ਜਦ ਕਿ ਗਿਰਜਿਆਂ ਨੂੰ ਕਾਰਵਾਈ ਕਰਨੀ ਚਾਹੀਦੀ ਆ ਸੱਚ ਵਿੱਚ ਕਰਨੀ ਚਾਹੀਦੀ ਹੈ ਹੁਣ ਦਰਸ਼ਨ ਦੇ ਅਸਰ ਨੂੰ ਵੇਖੋ ਇਹਨੇ ਨਬੀ ਨੂੰ ਕੀ ਕੀਤਾ ਉਸ ਰਾਜੇ ਦੀ ਅਸਫਲਤਾ ਨੂੰ ਵੇਖਣ ਦੇ ਬਾਅਦ ਨਬੀ ਨੇ ਵੇਖਿਆ ਕਿ ਪਰਮੇਸ਼ਰ ਉਸ ਮਨੁੱਖ ਦੇ ਨਾਲ ਨਾਰਾਜ਼ ਹੋ ਗਿਆ ਤੇ ਉਹਨੂੰ ਤਿਆਗ ਦਿੱਤਾ ਤੇ ਉਹਨੂੰ ਕੋੜ ਨਾਲ ਮਾਰਿਆ ਤਦ ਉਹ ਮਨ ਵਿੱਚ ਗਿਆ ਇਹ ਆਖਣ ਲਈ ਕਿ ਪ੍ਰਭੂ ਪਰਮੇਸ਼ਰ ਮੈਂ ਜਾਣਦਾ ਆ ਕਿ ਤੂੰ ਹੀ ਪਰਮੇਸ਼ਰ ਆ ਤੇ ਮੈਂ ਤਾਂ ਗਲਤ ਚੀਜ਼ ਦੀ ਵੱਲ ਵੇਖ ਰਿਹਾ ਸਾ ਤੇ ਤਦ ਪਰਮੇਸ਼ਰ ਨੇ ਉਹਨੂੰ ਦਰਸ਼ਨ ਵਿਖਾਇਆ ਕੇਵਲ ਦਰਸ਼ਨ ਹੀ ਨਹੀਂ ਪਰ ਦਰਸ਼ਨ ਤਾਂ ਪ੍ਰਗਟ ਕੀਤਾ ਗਿਆ ਸੀ ਉਹਦਾ ਸਬੂਤ ਵੀ ਦਿੱਤਾ ਗਿਆ ਸੀ ਕਿਉਂਕਿ ਉਹਨਾਂ ਦੇ ਵਿਚਕਾਰੇ ਸਰਾਫੀਮ ਅੱਗੇ ਪਿੱਛੇ ਉੱਡ ਰਹੇ ਸਨ ਅਤੇ ਉਹਨਾਂ ਦੀ ਆਵਾਜ਼ ਜਦੋਂ ਉਹ ਇਕੱਠੇ ਹੁੰਦੇ ਸਨ ਇਮਾਰਤ ਨੂੰ ਹਿਲਾ ਦਿੰਦੀ ਸੀ ਤੇ ਉਹਦੀਆਂ ਸਰਦਲਾਂ ਵੀ ਹਿੱਲ ਜਾਂਦੀਆਂ ਸਨ ਅਤੇ ਤਦ ਵੇਖੋ ਉਹਨੇ ਜਾਣਿਆ ਕਿ ਉਹਨੇ ਜ਼ਰੂਰ ਕੁਝ ਅਸਲੀ ਵੇਖਿਆ ਆ ਅਤੇ ਤਦ ਵੀ ਉਹ ਨਬੀ ਸੀ ਨਬੀ ਉਹ ਹੁੰਦਾ ਆ ਜਿਹਦੇ ਕੋਲ ਬਚਨ ਆਉਂਦਾ ਆ ਪਰ ਉਹ ਕਦੇ ਵੀ ਉਹਦੇ ਆਤਮਾ ਵਿੱਚ ਨਹੀਂ ਜਿਹਦੇ ਵੱਲ ਉਹ ਹੁਣ ਵੇਖ ਰਿਹਾ ਸੀ ਪਰ ਉਹ ਤਾਂ ਆਪਣੇ ਹੀਰੋ ਊਜਿਆ ਨੂੰ ਹੀ ਵੇਖਦਾ ਰਿਹਾ ਤੇ ਉਹ ਤਾਂ ਪਾਸਬਾਨ ਨੂੰ ਹੀ ਸਭ ਕੁਝ ਸਮਝ ਰਿਹਾ ਸੀ ਅਤੇ ਜਦ ਉਹਨੇ ਉੱਥੇ ਬਚਨ ਦੀ ਉਲੰਘਣਾ ਨੂੰ ਵੇਖਿਆ ਅਤੇ ਵੇਖਿਆ ਕਿ ਬਚਨ ਨੇ ਉਸ ਮਨੁੱਖ ਦੀ ਤਾੜਨਾ ਕੀਤੀ ਆ ਕਿਉਂਕਿ ਉਹ ਉਸ ਕੰਮ ਵਿੱਚ ਅਧਿਕਾਰ ਰੱਖ ਰਿਹਾ ਸੀ ਜਿਹਦੇ ਵਿੱਚ ਉਹਦਾ ਕੋਈ ਤਲਕ ਵਾਸਤਾ ਨਹੀਂ ਸੀ ਤਦ ਕੀ ਹੋਇਆ ਉਹਨੇ ਉਤਾਂ ਝਾਤੀ ਮਾਰੀ ਤਾਂ ਉਹਨੇ ਪ੍ਰਭੂ ਨੂੰ ਵੇਖਿਆ ਕਿ ਤੁਸੀਂ ਪੰਗਤਾਂ ਦੇ ਵਿੱਚ ਪੜ ਸਕਦੇ ਹੋ ਕਿ ਤੁਸੀਂ ਵੇਖ ਸਕਦੇ ਹੋ ਕਿ ਮੈਂ ਕੀ ਕਹਿ ਰਿਹਾ ਆ ਪ੍ਰਭੂ ਯਸੂ ਜਿਹਨੇ ਵਾਅਦਾ ਕੀਤਾ ਆ ਜਿਵੇਂ ਲੂਤ ਦੇ ਦਿਨਾਂ ਵਿੱਚ ਸੀ ਉਦਾਂ ਹੀ ਮਨੁੱਖ ਦੇ ਪੁੱਤਰ ਦੇ ਆਉਣ ਦੇ ਦਿਨ ਹੋਵੇਗਾ। ਕੋਈ ਪਰਮੇਸ਼ਰ ਜਿਹਨੇ ਬਾਈਬਲ ਨੂੰ ਲਿਖਿਆ ਆ ਆਖਿਆ ਯਸੂ ਮਸੀਹ ਅੱਜ ਕੱਲ ਤੇ ਜੁਗਾਂ ਯੁਗ ਇੱਕ ਹੋ ਜਾਇਆ ਅਤੇ ਉਹਨੇ ਕਿਹਾ ਜਿਹੜਾ ਮੇਰੇ ਉੱਤੇ ਵਿਸ਼ਵਾਸ ਕਰਦਾ ਆ ਜਿਹੜੇ ਕੰਮ ਮੈਂ ਕਰਦਾ ਹਾਂ ਉਹ ਵੀ ਕਰੇਗਾ। ਕੀ ਤੁਹਾਨੂੰ ਸਮਝ ਲੱਗੀ ਕਿ ਮੇਰਾ ਕੀ ਮਤਲਬ ਆ? ਤਦ ਉਸ ਇਮਾਨਦਾਰ ਦਿਲ ਵਾਲੇ ਮਨੁੱਖ ਨੇ ਪਰਮੇਸ਼ਰ ਦੀ ਮਹਿਮਾ ਨੂੰ ਵੇਖਿਆ, ਉਹਨੇ ਇਹਨੂੰ ਕਾਰਵਾਈ ਦੇ ਵਿੱਚ ਵੇਖਿਆ, ਉਹ ਪਾਪੀ ਦੇ ਤੌਰ ਤੇ ਪੁਕਾਰ ਉੱਠਿਆ ਤੇ ਆਪਣੇ ਆਪ ਨੂੰ ਪਾਪੀ ਹੋਣ ਦਾ ਇਕਰਾਰ ਕੀਤਾ। ਉਹਨੇ ਅਜਿਹੀ ਕੋਈ ਜਾਂ ਇੰਨੀ ਸੱਚੀ ਤੇ ਅਸਲੀ ਚੀਜ਼ ਨਹੀਂ ਸੀ ਵੇਖੀ। ਉਹਨੇ ਇਕਰਾਰ ਕੀਤਾ ਕਿ ਉਹ ਪਾਪੀ ਹੈ। ਤਦ ਕੀ ਹੋਇਆ?
When the prophet got ready to confess,
ਜਦ ਨਬੀ ਇਕਰਾਰ ਕਰਨ ਦੇ ਲਈ ਤਿਆਰ ਹੋ ਗਿਆ ਤਦ ਅਸਲੀ ਸਫਾਈ ਹੋਈ। ਜਦ ਤੱਕ ਲੋਕ ਇਕਰਾਰ ਕਰਨ ਦੇ ਲਈ ਤਿਆਰ ਨਹੀਂ ਹੁੰਦੇ ਤਾਂ ਇਹ ਚੰਗਾਈ ਸਭਾਵਾਂ ਲਾਉਣ ਦੀ ਕੋਈ ਲੋੜ ਨਹੀਂ ਹੈ। ਜੇ ਤੁਸੀਂ ਆਪਣੇ ਪਾਪਾਂ ਦਾ ਇਕਰਾਰ ਕਰਦੇ ਹੋ ਤਾਂ ਆਪਣੀ ਬੇਪ੍ਰਤੀਤੀ ਦਾ ਵੀ ਇਕਰਾਰ ਕਰੋ, ਤਦ ਉਹਨਾਂ ਗੱਲਾਂ ਦਾ ਇਕਰਾਰ ਕਰੋ ਜਿਹੜੀਆਂ ਮਾੜੀਆਂ ਗੱਲਾਂ ਤੁਸੀਂ ਕਰਦੇ ਹੋ, ਤਦ ਪਰਮੇਸ਼ਰ ਕੁਝ ਕਰ ਸਕਦਾ ਹੈ। ਪਰ ਜਦ ਤੱਕ ਇਕਰਾਰ ਨਹੀਂ ਹੁੰਦਾ ਤਦ ਤੱਕ ਕੋਈ ਸਫਾਈ ਹੋ ਨਹੀਂ ਸਕਦੀ। ਅਤੇ ਜਿਉਂ ਹੀ ਜਸਾਇਆ ਨੇ ਆਖਿਆ ਕਿ ਮੇਰੇ ਉੱਤੇ ਹਾਏ, ਮੈਂ ਅਸ਼ੁੱਧ ਹੁੰਠਾਂ ਵਾਲਾ ਮਨੁੱਖ ਹਾਂ, ਮੈਂ ਅਸ਼ੁੱਧ ਹੁੰਠਾਂ ਵਾਲੇ ਮਨੁੱਖਾਂ ਦੇ ਵਿਚਾਲੇ ਰਹਿੰਦਾ ਹਾਂ, ਤਦ ਇਕਰਾਰ ਆਇਆ। ਤਦ ਕਰੂਬ ਫਰਿਸ਼ਤਾ ਅੱਗ ਦੇ ਨਾਲ ਆਇਆ। ਕੀ ਤੁਸੀਂ ਧਿਆਨ ਦਿੱਤਾ? ਪਰਮੇਸ਼ਰ ਨੇ ਉਹਨੂੰ ਸ਼ੁੱਧ ਕਰਨ ਲਈ ਸੈਮਨਰੀ ਦਾ ਇਸਤੇਮਾਲ ਨਹੀਂ ਕੀਤਾ। ਉਹਨੂੰ ਸ਼ੁੱਧ ਕਰਨ ਲਈ ਪਰਮੇਸ਼ਰ ਨੇ ਕੋਈ ਵਿਵਸਥਾ ਦੀ ਪੁਸਤਕ ਨਹੀਂ ਵਰਤੀ, ਉਹਨੂੰ ਤਾਂ ਅੱਗ ਨਾਲ ਸ਼ੁੱਧ ਕੀਤਾ ਗਿਆ। ਪਰਮੇਸ਼ਰ ਹਮੇਸ਼ਾ ਹੀ ਆਪਣੇ ਸੇਵਕਾਂ ਨੂੰ ਸ਼ੁੱਧ ਕਰਦਾ ਆ ਜਦ ਉਹ ਉਹਨਾਂ ਨੂੰ ਕੰਮ ਤੇ ਲਾਉਣ ਲਈ ਤਿਆਰ ਹੁੰਦਾ ਆ। ਅੱਗ ਤੇ ਪਵਿੱਤਰ ਆਤਮਾ ਦੇ ਨਾਲ ਉਹਨਾਂ ਨੂੰ ਸ਼ੁੱਧ ਕਰਦਾ ਹੈ। ਪਰਮੇਸ਼ਰ ਅੱਗ ਨਾਲ ਸ਼ੁੱਧ ਕਰਦਾ ਹੈ, ਪੁਸਤਕਾਂ ਦੇ ਦੁਆਰਾ ਨਹੀਂ, ਵਿਦਿਆ ਦੇ ਰਾਹੀਂ ਨਹੀਂ, ਬੁੱਧੀਮਾਨੀ ਦੇ ਵਿਚਾਰਾਂ ਦੇ ਨਾਲ ਨਹੀਂ, ਕਿਸੇ ਫਿਰਕੇ ਜਾਂ ਮਿਸ਼ਨ ਦੇ ਨਾਲ ਨਹੀਂ, ਪਰ ਪਵਿੱਤਰ ਆਤਮਾ ਦੀ ਅੱਗ ਦੇ ਨਾਲ ਪਰਮੇਸ਼ਰ ਆਪਣੇ ਸੇਵਕ ਨੂੰ ਸ਼ੁੱਧ ਕਰਦਾ ਹੈ। ਤਦ ਧਿਆਨ ਦਿਓ, ਤਦ ਇਕਰਾਰ ਦੇ ਬਾਅਦ ਸ਼ੁੱਧਤਾ ਦੇ ਬਾਅਦ ਤੇ ਤਦ ਅਧਿਕਾਰ ਦਿੱਤਾ ਜਾਂਦਾ ਆ, ਤਦ ਕੰਮ ਸੌਂਪਿਆ ਜਾਂਦਾ ਆ। ਇਕਰਾਰ ਤੇ ਸ਼ੁੱਧਤਾ ਦੇ ਬਾਅਦ ਤੇ ਤਦ ਇਸ ਸ਼ੁੱਧ ਯਸਾਇਆ ਨੇ ਪਰਮੇਸ਼ਰ ਨੂੰ ਜਵਾਬ ਦਿੱਤਾ ਤੇ ਆਖਿਆ, ਵੇਖ ਮੈਂ ਹਾਜ਼ਰਾਂ, ਮੈਨੂੰ ਘੱਲ। ਜਦ ਉਹ ਸ਼ੁੱਧ ਕੀਤਾ ਗਿਆ ਤੇ ਉਹਨੇ ਇਕਰਾਰ ਕਰ ਲਿਆ ਤੇ ਅੱਗ ਨਾਲ ਸ਼ੁੱਧ ਕੀਤਾ ਗਿਆ, ਤਦ ਉਹ ਸ਼ੁੱਧ ਯਸਾਇਆ ਕੰਮ ਦੇ ਭਾਵ ਸੇਵਕਾਈ ਦੇ ਲਈ ਤਿਆਰ ਸੀ ਤੇ ਤਦ ਉਹ ਉਦਾਹਰਣ ਬਣਨ ਦੇ ਲਈ ਤਿਆਰ ਸੀ। ਉਹ ਆਪਣਾ ਜੀਵਨ ਵਿਖਾਵੇ ਦੇ ਲਈ ਜਿਉਣ ਵਾਸਤੇ ਤਿਆਰ ਸੀ ਤਾਂ ਕਿ ਦੂਜਿਆਂ ਤੇ ਉਹਦੇ ਜੀਵਨ ਦਾ ਅਸਰ ਹੋ ਸਕੇ। ਪਰ ਜਦ ਤੱਕ ਉਹਨੇ ਇਹਦਾ ਇਕਰਾਰ ਨਾ ਕੀਤਾ, ਜਦ ਤੱਕ ਉਹਨੂੰ ਸ਼ੁੱਧ ਨਾ ਕੀਤਾ ਗਿਆ, ਤਦ ਉਹਦਾ ਤਾਂ ਬਹੁਤ ਹੀ ਘੱਟ ਅਸਰ ਸੀ। ਉਹ ਤਾਂ ਰਾਜੇ ਦੀ ਕਠਪੁਤਲੀ ਵਾਂਗ ਹੀ ਸੀ। ਹੁਣ ਉਹ ਸ਼ੁੱਧ ਕੀਤਾ ਗਿਆ, ਹੁਣ ਉਹਨੇ ਇਕਰਾਰ ਕਰ ਲਿਆ ਆ ਤੇ ਸਾਫ਼ ਹੋ ਗਿਆ ਆ ਤੇ ਉਹਨੂੰ ਬੁਲਾ ਕੇ ਨਬੀ ਦਾ ਇਖਤਿਆਰ ਦਿੱਤਾ ਜਾ ਚੁੱਕਿਆ ਹੈ ਅਤੇ ਉਹਨੂੰ ਪਰਮੇਸ਼ਰ ਨੇ ਬਾਈਬਲ ਪੂਰੀ ਦੀ ਪੂਰੀ ਹੀ ਲਿਖਣ ਦਿੱਤੀ। ਬਾਈਬਲ ਦੀਆਂ 66 ਪੁਸਤਕਾਂ ਯਸਾਇਆ ਦੇ 66 ਅਧਿਆਏ ਦੇ ਅੰਦਰ ਉਹ ਉਤਪਤ ਤੋਂ ਆਰੰਭ ਕਰਦਾ ਹੈ ਤੇ ਪੁਸਤਕ ਦੇ ਵਿਚਕਾਏ ਯੋਹੰਨਾ ਬਪਤਿਸਮਾ ਦੇਣ ਵਾਲਾ ਆਉਂਦਾ ਆ ਤੇ ਠੀਕ ਉਹ 1000 ਸਾਲਾ ਬਾਦਸ਼ਾਹਤ ਵਿੱਚ ਜਾਂਦਾ ਹੈ। ਇਹ ਯਸਾਇਆ ਦੀ ਪੁਸਤਕ ਦੇ 65 ਅਤੇ 66 ਅਧਿਆਏ ਵਿੱਚ ਹੈ, ਇਹ ਠੀਕ ਆ। ਪਰ ਕਾਸ਼ ਦੀ ਪੋਥੀ ਉਹਨੇ ਬਾਈਬਲ ਦੇ ਸਾਰੇ ਹੀ ਮੁੱਖ ਬੰਦ ਲਿਖ ਦਿੱਤੇ ਹਨ। ਕਿਉਂ? ਕਿਉਂਕਿ ਉਹਨੇ ਜਦ ਪਰਮੇਸ਼ਰ ਦੀ ਹਜ਼ੂਰੀ ਵੇਖੀ ਤਾਂ ਆਪਣੇ ਆਪ ਨੂੰ ਨੀਵਿਆਂ ਕੀਤਾ। ਉਹਨੇ ਕੀ ਕੀਤਾ? ਉਹਦੇ ਇੰਜ ਕਰਨ ਦੇ ਬਾਅਦ ਆਪਣੇ ਆਪ ਨੂੰ ਹਲੀਮ ਕੀਤਾ ਅਤੇ ਸ਼ੁੱਧ ਹੋ ਕੇ ਵੱਖਰਾ ਕੀਤਾ ਗਿਆ ਤੇ ਸਾਫ ਹੋ ਕੇ ਇਖਤਿਆਰ ਸੌਂਪਿਆ ਗਿਆ। ਉਹਨੇ ਅਰਬਾਂ ਲੋਕਾਂ ਤੇ ਆਪਣਾ ਅਸਰ ਪਾਇਆ ਹੈ। ਇਹ ਹੈ ਉਹਦੀ ਪੁਸਤਕ। ਇਹ ਯਸਾਇਆ ਦੇ ਲੇਖ ਹਨ ਜਿਨ੍ਹਾਂ ਨੇ ਲੋਕਾਂ ਉੱਤੇ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਅਸਰ ਪਾਇਆ ਹੈ। ਉਹਦਾ ਅਸਰ ਜਾਰੀ ਹੈ। ਬਾਈਬਲ ਨੇ ਆਖਿਆ ਹੈ ਉਹਨਾਂ ਦੇ ਕੰਮ ਉਹਨਾਂ ਦੇ ਬਾਅਦ ਵੀ ਚੱਲਦੇ ਰਹਿੰਦੇ ਹਨ। ਜਿਵੇਂ ਪਵਿੱਤਰ ਆਤਮਾ ਨੇ ਯੂਹੰਨਾ ਨੂੰ ਪ੍ਰਕਾਸ਼ ਦੇ ਉੱਤੇ ਜਾਂ ਪਤਮੁਸ ਟਾਪੂ ਤੇ ਦੱਸਿਆ, ਤੂੰ ਰਾਜਿਆਂ ਕੌਮਾਂ ਤੇ ਲੋਕਾਂ ਦੇ ਅੱਗੇ ਭਵਿੱਖਬਾਣੀ ਕਰਨੀ ਆ। ਪ੍ਰਕਾਸ਼ ਦੀ ਪੋਥੀ ਅਜੇ ਵੀ ਭਵਿੱਖਬਾਣੀ ਕਰਦੀ ਹੈ। ਉਹ ਆਪਣੀ ਮਿਹਨਤ ਤੋਂ ਤਾਂ ਆਰਾਮ ਪਾਉਂਦੇ ਹਨ, ਪਰ ਉਹਨਾਂ ਦੇ ਕੰਮ ਚੱਲਦੇ ਰਹਿੰਦੇ ਹਨ, ਉਹਨਾਂ ਦਾ ਅਸਰ ਅਜੇ ਵੀ ਬਰਕਰਾਰ ਹੈ। ਵੇਖਿਆ ਜੇ ਯਕੀਨਨ ਇਹ ਹੈ। ਅਤੇ ਹੁਣ ਅੱਜ ਵੀ ਅਸੀਂ ਉਹੋ ਹੀ ਗੱਲ ਵੇਖਦੇ ਹਾਂ, ਅਸਰ। ਅਸਾਂ ਅਸਰ ਪਾਉਣਾ ਹੈ। ਇਸ ਤੋਂ ਪਹਿਲਾਂ ਕਿ ਅਸੀਂ ਅਸਰ ਪਾਈਏ, ਅਸਾਂ ਪਰਮੇਸ਼ਰ ਦੀ ਪਛਾਣ ਕਰਨੀ ਆ। ਅਸਾਂ ਸ਼ੁੱਧ ਹੋਣਾ ਹੀ ਹੈ। ਅਸਾਂ ਹਲੀਮ ਬਣਨਾ ਹੀ ਆ। ਅਸਾਂ ਆਪਣੇ ਆਪ ਨੂੰ ਨੀਵਿਆਂ ਕਰਨਾ ਹੈ ਅਤੇ ਜਾਣਨਾ ਹੈ ਅਤੇ ਇਹ ਕਲਪਨਾ ਕਰਦੇ ਤੇ ਜਾਣਦੇ ਰਹਿਣਾ ਆ ਕਿ ਅਸੀਂ ਕਿੰਨੇ ਕੁ ਨੀਵੇਂ ਹਾਂ। ਤੁਸੀਂ ਕੁਝ ਵੀ ਨਹੀਂ ਹੋ, ਮੈਂ ਕੁਝ ਵੀ ਨਹੀਂ ਆ, ਤੇ ਸਾਡੇ ਵਿੱਚੋਂ ਕੋਈ ਵੀ ਕੁਝ ਵੀ ਨਹੀਂ ਹੈ, ਪਰ ਉਹ ਸਭ ਕੁਝ ਹੈ। ਉਹ ਸਭ ਉਸਤਤ ਤੇ ਵਡਿਆਈ ਦੇ ਯੋਗ ਹੈ। ਹੇ ਪਰਮੇਸ਼ਰ ਦੇ ਲੇਲੇ, ਅੱਜ ਸਾਨੂੰ ਲੋੜਿਆ ਕਿ ਅਸੀਂ ਵਾਪਸ ਮੰਦਰ ਵਿੱਚ ਜਾਈਏ। ਸਾਨੂੰ ਲੋੜਿਆ ਕਿ ਅਸੀਂ ਵਾਪਸ ਪਰਮੇਸ਼ਰ ਦੀ ਜਗਵੇਦੀ ਤੇ ਜਾਈਏ ਤੇ ਜਗਵੇਦੀ ਅਸੀਂ ਆਪਣੇ ਦਿਲਾਂ ਦੀ ਹੀ ਬਣਾਉਣੀ ਆ, ਜਿੱਥੇ ਕਿ ਅਸੀਂ ਆਪਣੇ ਆਪ ਦਾ ਸਮਰਪਣ ਕਰ ਸਕੀਏ। ਤੇ ਤਦ ਵੇਖੋ ਸੈਨਾ ਦਾ ਯਹੋਵਾ ਇਹਨਾਂ ਅੰਤ ਦੇ ਦਿਨਾਂ ਵਿੱਚ ਹੇਠਾਂ ਉਤਰ ਆਵੇਗਾ ਤੇ ਉਹ ਹੀ ਕਰੇਗਾ ਜੋ ਉਹਨੇ ਉਦੋਂ ਕੀਤਾ ਜਦੋਂ ਉਹ ਇੱਥੇ ਸੀ। ਤਦ ਤੁਸੀਂ ਇਹਨੂੰ ਸਮਝੋਗੇ ਤੇ ਪੁਕਾਰ ਉਠੋਗੇ ਕਿ ਮੇਰੇ ਉੱਤੇ ਹਾਏ।
Making him as pure could be. When the voice of God said, Who'll go for us? Then he answered, Master, here send me. Is that right? Amen. Let's sing it. Speak, my Lord. Speak, my Lord. Speak, and I'll be quick to answer me. Speak, my Lord. Speak, my Lord. Speak, and I will answer. Lord, send me. Listen, friends. Millions now in sin and shame are dying. Listen to their sad and bitter cry. Hasten, brother, hasten to their rescue. Quickly answer, Master, here am I. Now speak, my Lord. Speak, my Lord. Speak, and I'll be quick to answer thee. Speak, my Lord. Speak, my Lord. Speak, and I will answer. Lord, send me.
ਕੀ ਤੁਸੀਂ ਉਹਨੂੰ ਪਿਆਰ ਕਰਦੇ ਹੋ? ਆਓ ਆਪਣੇ ਸਿਰਾਂ ਨੂੰ ਚੁਕਾਈਏ ਇੱਕ ਪਲ ਵਾਸਤੇ ਅਤੇ ਇਹਨੂੰ ਗੁਣ ਗੁਣਾਈਏ। ਅੱਗ ਦੇ ਕੋਲੇ ਨੇ ਨਾਭੀ ਨੂੰ ਛੂ ਲਿਆ ਸੀ, ਆਓ ਇਹਨੂੰ ਗੁਣ ਗੁਣਾਈਏ।
ਮੇਕਿੰਗ ਹਿਮ ਐਸ ਪਿਓਰ ਕੁਡ ਬੀ ਵੈਨ ਦ ਵੌਇਸ ਆਫ ਗੋਡ ਸੈਡ ਹੂ ਗੋ ਫਾਰ ਅਸ ਦੈਨ ਹੀ ਐਂਸਰਡ ਮਾਸਟਰ ਹੇਅਰ ਸੈਂਡ ਮੀ. Speak, my Lord. Speak, my Lord. Speak, and I'll be quick to answer thee. Speak, my Lord. Speak, my Lord. Speak, and I will answer. Lord, send me. Heavenly Father,
ਸੁਰਗੀ ਪਿਤਾ, ਅਸੀਂ ਸਾਰੀ ਬੇਪਰਤੀਤੀ ਦੀ ਸ਼ੁੱਧਤਾ ਦੇ ਲਈ ਉਡੀਕ ਰਹੇ ਹਾਂ। ਤੇ ਸੱਚਮੁੱਚ ਅਰਬਾਂ ਲੋਕ ਅੱਜ ਪਾਪ ਤੇ ਸ਼ਰਮ ਵਿੱਚ ਮਰ ਰਹੇ ਹਨ.
What good Lord does it do?
Prabhu, ida ki fayda ya ki assi us cheez nu paaye to bina hi oda daava karde ha te sade layi eh kive changa hovega apne gyan te buddhi naal edi kalpana karan da yatan karna ki kujh vapriya hai jad ke assi sachi muchi jande ha ki eh nahi hoya hai. ਸਾਡੇ ਸੁਰਗੀ ਪਿਤਾ, ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਤੂੰ ਸਾਨੂੰ ਸਾਡੀ ਸਾਰੀ ਬੇਪਰਦੀ ਤੋਂ ਸ਼ੁੱਧ ਕਰੇਗਾ ਤੇ ਸਾਡੇ ਜੀਵਨ ਦੀਆਂ ਸਭ ਸਰੀਰਕ ਗੱਲਾਂ ਤੋਂ ਵੀ, ਤਾਂ ਕਿ ਅਸੀਂ ਪ੍ਰਭੂ ਯਿਸੂ ਦੇ ਲਹੂ ਦੇ ਦੁਆਰਾ ਸ਼ੁੱਧ ਹੋ ਸਕੀਏ. ਸ਼ਿਕਾਗੋ ਵਿੱਚ ਇਹ ਸਮੂਹ ਉਸ ਸਵੇਰ ਦਰਸ਼ਨ ਦੇ ਦੁਆਰਾ, ਪ੍ਰਭੂ ਮੈਂ ਜਾਣਦਾ ਹਾਂ ਕਿ ਉਸ ਲਾੜੀ ਦਾ ਹਿੱਸਾ ਇੱਥੇ ਉਡੀਕ ਰਿਹਾ ਹੈ ਤੇ ਪ੍ਰਭੂ ਮੈਂ ਨਹੀਂ ਜਾਣਦਾ ਕਿ ਕਿਵੇਂ ਇਹਨੂੰ ਫੜਨਾਇਆ. ਮੈਂ ਤਾਂ ਕੇਵਲ ਜਿੱਥੇ ਕਿੱਥੇ ਹੋ ਸਕਦਾ ਹੈ ਬੀਜ ਬੋ ਰਿਹਾ ਹਾਂ. ਮੈਂ ਪ੍ਰਾਰਥਨਾ ਕਰਦਾ ਹਾਂ ਕਿ ਪਰਮੇਸ਼ਰ ਜੀ ਅੱਜ ਰਾਤ ਉਹਨਾਂ ਵਿੱਚੋਂ ਕੋਈ ਇੱਥੇ ਹੈ ਜਿਹਨੂੰ ਅਜੇ ਇਹ ਤਜਰਬਾ ਨਹੀਂ ਹੋਇਆ ਹੈ ਤੇ ਜਿਨ੍ਹਾਂ ਨੇ ਕਦੇ ਵੀ ਪਰਮੇਸ਼ਰ ਦੇ ਰਾਜ ਨੂੰ ਪ੍ਰਗਟ ਹੁੰਦੇ ਨਹੀਂ ਵੇਖਿਆ ਹੈ, ਇਹਦੇ ਨਤੀਜਿਆਂ ਨੂੰ ਕਦੇ ਵੀ ਮਹਿਸੂਸ ਨਹੀਂ ਕੀਤਾ ਹੈ ਅਤੇ ਵੇਖ ਕਿ ਉਹਨਾਂ ਦੇ ਜੀਵਨ ਸਾਰੇ ਬਚਨ ਨਾਲ ਮੇਲ ਖਾਣ ਕਰ ਸਕਣ ਅਤੇ ਵਗੈਰਾ ਵਗੈਰਾ. ਪ੍ਰਭੂ ਅੱਜ ਰਾਤ ਇਹ ਬਖਸ਼ ਦੇ ਕਿ ਇਹ ਉਹ ਰਾਤ ਹੋਵੇ ਜਦੋਂ ਕਿ ਉਹ ਇਹ ਕਰਨ. ਪਿਤਾ ਇਹ ਬਖਸ਼ ਦੇ, ਅਸੀਂ ਇਹ ਯਸੂ ਦੇ ਨਾਮ ਵਿੱਚ ਮੰਗਦੇ ਹਾਂ, ਆਮੀਨ. ਹੁਣ ਬੜੀ ਸੰਜੀਦਗੀ ਦੇ ਨਾਲ, ਮੈਨੂੰ ਪੱਕਾ ਪਤਾ ਹੈ ਕਿ ਤੁਸੀਂ ਮੈਨੂੰ ਚੰਗੀ ਤਰ੍ਹਾਂ ਜਾਣਦੇ ਹੋ ਜਾਂ ਮੈਂ ਆਸ ਕਰਦਾ ਹਾਂ ਕਿ ਤੁਸੀਂ ਜਾਣਦੇ ਹੋ. ਮੈਂ ਕੱਟੜਵਾਦੀ ਨਹੀਂ ਹਾਂ, ਜੇ ਮੈਂ ਹਾਂ ਤਾਂ ਮੈਂ ਨਹੀਂ ਜਾਣਦਾ. ਮੈਂ ਵਿਸ਼ਵਾਸ ਨਹੀਂ ਕਰਦਾ ਕਿ ਪਰਮੇਸ਼ਰ ਪਾਗਲਾਂ ਨੂੰ ਸਵੀਕਾਰ ਕਰਦਾ ਹੈ ਜਾਂ ਸਨਮਾਨ ਦਿੰਦਾ ਹੈ. ਇਹਨਾਂ ਸਾਲਾਂ ਵਿੱਚ ਤੇ ਸੇਵਾ ਦੇ ਖੇਤਰ ਵਿੱਚ ਕੁਝ ਨਾ ਕੁਝ ਹੋਇਆ ਹੈ. ਮੈਂ ਤੁਹਾਡਾ ਭਰਾ ਹਾਂ, ਪਰ ਮੈਂ ਆਪਣੇ ਸਾਰੇ ਦਿਲ ਨਾਲ ਇਹ ਵਿਸ਼ਵਾਸ ਕਰਦਾ ਹਾਂ. ਹੁਣ ਮੈਂ ਇਹ ਤਾਂ ਨਹੀਂ ਕਹਿ ਸਕਦਾ ਕਿ ਪ੍ਰਭੂ ਨੇ ਮੈਨੂੰ ਦੱਸਿਆ ਹੈ. ਮੈਂ ਯਕੀਨ ਕਰਦਾ ਹਾਂ ਕਿ ਇਹ ਪੀੜ੍ਹੀ ਜਿਹੜੀ ਹੁਣ ਜਿਉਂਦੀ ਹੈ ਉਸ ਸੁਰਗ ਤੇ ਉਠਾਏ ਜਾਣ ਨੂੰ ਵੇਖੇਗੀ. ਇਹ ਕਿੰਨਾ ਨਿਕਟ ਹੈ ਮੈਂ ਵਿਸ਼ਵਾਸ ਕਰਦਾ ਹਾਂ. ਮੈਂ ਹੋਰ ਕੁਝ ਆਉਂਦਾ ਵੇਖ ਹੀ ਨਹੀਂ ਸਕਦਾ. ਧਿਆਨ ਦਿਓ, ਹਰੇਕ ਚੀਜ਼ ਠੀਕ ਆਪਣੀ ਥਾਂ ਤੇ ਜਾ ਚੁੱਕੀ ਹੈ. ਯਾਦ ਰਹੇ ਸਦੂਮ ਦੇ ਸਾੜੇ ਜਾਣ ਤੋਂ ਪਹਿਲਾਂ ਜੋ ਆਖਰੀ ਗੱਲ ਹੋਈ ਇਹ ਸੀ ਕਿ ਪ੍ਰਭੂ ਮਨੁੱਖੀ ਦੇਹ ਵਿੱਚ ਪ੍ਰਗਟ ਹੋਇਆ ਸੀ. ਹੁਣ ਉਹ ਮਨੁੱਖ ਸੀ, ਉਹਨੇ ਭੋਜਨ ਖਾਧਾ ਤੇ ਗਾਂ ਦਾ ਦੁੱਧ ਪੀਤਾ ਅਤੇ ਦਾਣਿਆਂ ਦੀ ਰੋਟੀ ਖਾਧੀ ਤੇ ਗਾਂ ਦਾ ਵੱਛਾ ਖਾਧਾ ਤੇ ਉੱਥੇ ਖਲੋ ਕੇ ਖਾਧਾ ਅਤੇ ਤਦ ਵੀ ਅਬਰਾਹਮ ਜਿਹਨੇ ਉਹਦੇ ਨਾਲ ਗੱਲਾਂ ਕੀਤੀਆਂ ਆਖਿਆ ਕਿ ਇਹ ਸਰਵ ਸ਼ਕਤੀਮਾਨ ਪਰਮੇਸ਼ਰ ਹੈ ਮਨੁੱਖੀ ਸਰੀਰ ਵਿੱਚ. ਹਾਂਜੀ, ਉਹ ਤਾਂ ਇੱਕ ਉਦਾਹਰਣ ਵਿਖਾ ਰਿਹਾ ਸੀ ਕਿ ਉਹ ਅੰਤ ਦੇ ਦਿਨਾਂ ਵਿੱਚ ਕੀ ਕਰੇਗਾ. ਯਿਸੂ ਨੇ ਇਹਦਾ ਹਵਾਲਾ ਦਿੱਤਾ ਅਤੇ ਉਹ ਸੇਵਾ ਤੇ ਗੌਰ ਕਰੋ ਜਿਹੜੀ ਉਹਨੇ ਕੀਤੀ. ਪਹਿਲੀ ਗੱਲ, ਉਹਨੇ ਆਪਣੇ ਵਾਅਦੇ ਦਾ ਹਵਾਲਾ ਦਿੱਤਾ. ਹਾਂਜੀ, ਕੀ ਤੁਸੀਂ ਇਹਦਾ ਧਾਰਮਿਕ ਗਿਆਨ ਵਾਲਾ ਪੱਖ ਵੇਖਦੇ ਹੋ? ਵੇਖੋ, ਉਹਨੇ ਕਿਹਾ ਮੈਂ ਤੇਰੇ ਨਾਲ ਕਰਾਰ ਕੀਤਾ ਆ ਅਤੇ ਹੁਣ ਮੈਂ ਇਹਨੂੰ ਪੂਰਿਆਂ ਤੇ ਪੱਕਾ ਕਰਨ ਲਈ ਹਾਜ਼ਰ ਹਾਂ ਅਤੇ ਹੁਣ ਅਸੀਂ ਕਿਵੇਂ ਜਾਣਦੇ ਹਾਂ ਕਿ ਉਹ ਵਾਅਦਾ ਆ? ਇਹਦੇ ਤੇ ਗੌਰ ਕਰੋ, ਉਹ ਇੰਤਜ਼ਾਰ ਕਰ ਰਹੇ ਸਨ ਅੱਗ ਦੇ ਡਿੱਗਣ ਤੋਂ ਪਹਿਲਾਂ. ਅਬਰਾਹਮ ਤੇ ਸਾਰਾ ਵਾਅਦਾ ਕੀਤੇ ਹੋਏ ਪੁੱਤਰ ਦੀ ਉਡੀਕ ਵਿੱਚ ਸਨ. ਪਰਮੇਸ਼ਰ ਮਨੁੱਖੀ ਸਰੀਰ ਵਿੱਚ ਪ੍ਰਗਟ ਹੋਇਆ ਤੇ ਉਹਨਾਂ ਦੇ ਸਾਹਮਣੇ ਅਚੰਭੇ ਤੇ ਨਿਸ਼ਾਨ ਪ੍ਰਗਟ ਕੀਤੇ. ਯਿਸੂ ਨੇ ਉਸੇ ਗੱਲ ਦਾ ਹਵਾਲਾ ਦਿੱਤਾ ਕਿ ਉਹਦੀ ਆਮਦ ਦੇ ਸਮੇਂ ਇੰਜ ਹੀ ਹੋਵੇਗਾ ਕਿ ਉਹ ਹੀ ਪੁੱਤਰ ਹੈ ਜਿਹਦਾ ਵਾਅਦਾ ਕੀਤਾ ਗਿਆ ਹੈ. ਅਤੇ ਅਸੀਂ ਧਿਆਨ ਦਿੱਤਾ ਹੈ ਕਿ ਇਹ ਗੱਲ ਹੁਣ 15 ਸਾਲ ਤੋਂ ਜਾਰੀ ਹੈ ਅਤੇ ਅਜੇ ਵੀ ਕਲੀਸਿਆ ਦੀ ਹਾਲਤ ਮਾੜੀ ਹੀ ਹੁੰਦੀ ਜਾ ਰਹੀ ਹੈ. ਕੋਈ ਹੈਰਾਨੀ ਨਹੀਂ ਆ, ਅਸੀਂ ਵੇਖ ਸਕਦੇ ਹਾਂ ਕਿ ਅਸੀਂ ਲਾਓਦੀਕੀਏ ਦੀ ਕਲੀਸਿਆ ਦੇ ਯੁੱਗ ਵਿੱਚ ਹਾਂ. ਹੁਣ ਪਵਿੱਤਰ ਆਤਮਾ ਇੱਥੇ ਮੌਜੂਦ ਆ, ਇੱਥੇ ਕੁਝ ਹੋ ਸਕਦੇ ਹਨ. ਅਸੀਂ ਬਿਮਾਰਾਂ ਦੇ ਲਈ ਪ੍ਰਾਰਥਨਾ ਕਰਦੇ ਆ ਰਹੇ ਹਾਂ, ਪਰ ਮੈਂ ਤਾਂ ਜਗਵੇਦੀ ਦੀ ਬੁਲਾਹਟ ਦੇ ਰਿਹਾ ਹਾਂ. ਮੈਂ ਤਾਂ ਜਗਵੇਦੀ ਦੀ ਬੁਲਾਹਟ ਉਹਨਾਂ ਨੂੰ ਜੋ ਦਾਅਵਾਦਾਰ ਹਨ ਤੇ ਉਹਨਾਂ ਨੂੰ ਵੀ ਜਿਨ੍ਹਾਂ ਆਪਣਾ ਦਾਅਵਾ ਕਦੇ ਵੀ ਨਹੀਂ ਕੀਤਾ ਦੇ ਰਿਹਾ ਹਾਂ. ਮੈਂ ਤੁਹਾਨੂੰ ਆਖ ਰਿਹਾ ਹਾਂ ਕਿ ਤੁਸੀਂ ਮੇਰੇ ਨਾਲ ਮੰਦਰ ਵਿੱਚ ਚੱਲੋ ਜੋ ਕਿ ਤੁਹਾਡੇ ਵਿੱਚ ਹੈ। ਆਪਣਾ ਇਕਰਾਰ ਦਿਲ ਨਾਲ ਕਰੋ ਅਤੇ ਆਖੋ, ਪ੍ਰਭੂ ਪਰਮੇਸ਼ਰ ਮੈਨੂੰ ਸ਼ੁੱਧ ਕਰ ਅਤੇ ਫਰਿਸ਼ਤੇ ਨੂੰ ਅੱਗ ਨਾਲ ਭੇਜ ਅਤੇ ਮੇਰੇ ਕੋਲੋਂ ਸਾਰੀ ਬੇਪ੍ਰਤੀਤੀ ਦੂਰ ਕਰ ਤਾਂ ਕਿ ਇਸ ਰਾਤ ਮੈਂ ਪਰਮੇਸ਼ਰ ਦੀ ਹਜ਼ੂਰੀ ਨੂੰ ਪਛਾਣ ਸਕਾਂ, ਜਿੱਦਾਂ ਕਿ ਯਸਾਯਾ ਨਬੀ ਨੇ ਕੀਤਾ ਜਦੋਂ ਫਰਿਸ਼ਤੇ ਨੇ ਉਹਨੂੰ ਛੂਹਿਆ। ਮੈਂ ਚਾਹੁੰਦਾ ਹਾਂ ਕਿ ਤੁਸੀਂ ਵੀ ਕਰੋ ਤੇ ਸੱਚੇ ਵਫ਼ਾਦਾਰ ਰਹੋ। ਅਤੇ ਹੁਣ ਸਾਨੂੰ ਇਸ ਯੁੱਗ ਦੇ ਲਈ ਵਾਅਦਾ ਦਿੱਤਾ ਗਿਆ ਆ, ਸਾਨੂੰ ਧਾਰਮਿਕ ਗਿਆਨ ਦੇ ਫੱਬਿਆਂ ਦਾ ਵਾਅਦਾ ਨਹੀਂ ਕੀਤਾ ਗਿਆ ਆ, ਸਾਡੇ ਨਾਲ ਵਾਅਦਾ ਕੀਤਾ ਗਿਆ ਹੈ। ਵੇਖੋ, ਇਮਰਾਨੀ ਲੋਕਾਂ ਦੇ ਕੋਲ 2000 ਸਾਲ ਤੱਕ ਧਰਮ ਸ਼ਾਸਤਰ ਦਾ ਗਿਆਨ ਦਿੱਤਾ ਗਿਆ ਸੀ, ਪਰ ਉਹਨਾਂ ਦੀ ਬਰਬਾਦੀ ਤੋਂ ਪਹਿਲਾਂ ਉਹਨਾਂ ਨੂੰ ਇੱਕ ਨਿਸ਼ਾਨ ਦਿੱਤਾ ਗਿਆ ਸੀ। ਲੂਤ ਤੇ ਉਹਨਾਂ ਨੂੰ ਇੱਕ ਹੋਰ ਨਿਸ਼ਾਨ ਦਿੱਤਾ ਗਿਆ ਸੀ, ਉਹਨਾਂ ਦੇ ਉਹ ਨਿਸ਼ਾਨ ਪ੍ਰਗਟ ਹੋਇਆ। ਅਤੇ ਹੁਣ ਜੇ ਪਰਮੇਸ਼ਰ ਲੋਕਾਂ ਨੂੰ ਵੇਖਣ ਦੇਵੇ, ਜਦ ਯਸੂ ਇੱਥੇ ਸੀ ਤਾਂ ਉਸਨੇ ਉਹ ਨਿਸ਼ਾਨ ਇਬਰਾਨੀ ਲੋਕਾਂ ਨੂੰ ਵਿਖਾਇਆ, ਉਹਨੇ ਸਾਮਰੀ ਲੋਕਾਂ ਨੂੰ ਵੀ ਉਹ ਨਿਸ਼ਾਨ ਵਿਖਾਇਆ, ਪਰ ਗੈਰ ਕੌਮਾਂ ਨੂੰ ਨਹੀਂ। ਇਹ ਗੈਰ ਕੌਮਾਂ ਦੇ ਯੁੱਗ ਦਾ ਅੰਤ ਹੈ, ਜਿੱਦਾਂ ਕਿ ਇਹ ਉਦੋਂ ਉਹਨਾਂ ਦੇ ਯੁੱਗ ਦਾ ਅੰਤ ਸੀ। ਗੈਰ ਕੌਮਾਂ ਨੂੰ ਬੁਲਾਇਆ ਜਾ ਰਿਹਾ ਹੈ। ਹੁਣ ਪਰਮੇਸ਼ਰ ਆਪਣਾ ਪ੍ਰੋਗਰਾਮ ਬਦਲ ਨਹੀਂ ਸਕਦਾ, ਕਿਉਂਕਿ ਉਹ ਲਾ ਤਬਦੀਲ ਪਰਮੇਸ਼ਰ ਹੈ ਤੇ ਉਹ ਕਾਮਲ ਵੀ ਹੈ, ਸਭਨੀ ਥਾਈ ਹਾਜ਼ਰਿਆ ਤੇ ਸਭ ਕੁਝ ਜਾਣਦਾ ਆ, ਸਭ ਕੁਝ ਕਰ ਸਕਦਾ ਹੈ ਅਤੇ ਲਾ ਤਬਦੀਲ ਹੈ। ਜੇ ਉਹ ਨਹੀਂ ਹੈ ਤਾਂ ਉਹ ਪਰਮੇਸ਼ਰ ਨਹੀਂ ਹੈ। ਸੋ ਤੁਸੀਂ ਵੇਖਦੇ ਹੋ ਜੋ ਉਹਨੇ ਉਦੋਂ ਕੀਤਾ ਉਹਨੇ ਹੁਣ ਵੀ ਕਰਨਾ ਹੈ। ਇਹੋ ਹੀ ਕਾਰਨ ਸੀ ਕਿ ਉਹਨਾਂ ਨੇ ਹਰ ਪੀੜੀ ਵਿੱਚ ਜਾਣ ਲਿਆ ਕਿ ਉਹਨੇ ਆਪਣੇ ਆਪ ਨੂੰ ਪ੍ਰਗਟ ਕੀਤਾ, ਉਦੋਂ ਉਹ ਹੀ ਤਰੀਕਾ ਰਿਹਾ ਹੈ ਇਹ ਜਾਣਦੇ ਹੋਏ ਕਿ ਇੱਕੋ ਜਿਹਾ ਹੈ। ਹੁਣ ਜੇ ਯਸੂ ਇੱਥੇ ਖੜਾ ਹੋਵੇ ਅੱਜ ਰਾਤ ਇਸ ਮੰਚ ਉੱਤੇ, ਜੇ ਉਹ ਇੱਥੇ ਖੜਾ ਹੋਵੇ, ਸਿਰਫ ਉਹ ਗੱਲ ਕਰੇਗਾ ਜਿਹੜੀ ਉਹਨੇ ਉਦੋਂ ਕੀਤੀ ਜਦੋਂ ਉਹ ਇੱਥੇ ਪਿਛਲੇ ਸਮੇਂ ਧਰਤੀ ਤੇ ਸੀ, ਤਾਂ ਕਿ ਲੋਕ ਸਮਝ ਲੈਣ ਕਿ ਉਹ ਪਰਮੇਸ਼ਰ ਦਾ ਪੁੱਤਰ ਸੀ। ਹੁਣ ਉਹ ਇੱਥੇ ਹਾਜ਼ਰ ਹੈ, ਉਹਨੇ ਇੱਥੇ ਹੋਣ ਦਾ ਵਾਅਦਾ ਕੀਤਾ ਹੈ, ਅਤੇ ਉਹਦੇ ਕੰਮ ਕਰਨ ਦਾ ਇੱਕ ਤਰੀਕਾ ਹੈ, ਉਹ ਹੈ ਉਹਦਾ ਵਾਅਦਾ। ਅੰਗੂਰਾਂ ਦੀ ਬੇਲ ਮੈਂ ਹਾਂ ਤੇ ਤੁਸੀਂ ਟਹਿਣੀਆਂ ਹੋ, ਅਤੇ ਟਹਿਣੀਆਂ ਗਵਾਹ ਹਨ ਕਿ ਜੀਵਨ ਬੇਲ ਵਿੱਚੋਂ ਆ ਰਿਹਾ ਹੈ ਜਾਂ ਇਹਦੇ ਵਿੱਚ ਕੋਈ ਜੀਵਨ ਨਹੀਂ ਹੈ। ਪਰ ਜੇ ਇਹ ਜੀਵਨ ਤੋਂ ਸ਼ਕਤੀ ਪਾਉਂਦੀਆਂ ਹਨ ਤਾਂ ਇਹਨਾਂ ਵਿੱਚ ਉਹ ਹੀ ਜੀਵਨ ਹੈ ਜੋ ਬੇਲ ਵਿੱਚ ਹੈ। ਉਹ ਜੀਵਨ ਆਪਣੇ ਆਪ ਉਤਾਂਹ ਉੱਠ ਕੇ ਟਹਿਣੀਆਂ ਵਿੱਚ ਜਾਂਦਾ ਹੈ। ਹੁਣ ਇੱਕ ਪਲ ਵਾਸਤੇ ਸੰਜੀਦਾ ਰਹੋ, ਕਾਸ਼ ਕਿ ਸੁਰਗ ਦਾ ਪਰਮੇਸ਼ਰ ਮੇਰੀ ਮਦਦ ਕਰੇ ਕਿ ਤੁਸੀਂ ਇਸ ਉਪਦੇਸ਼ ਉੱਤੇ ਜਿਹੜਾ ਮੈਂ ਪ੍ਰਚਾਰ ਕੀਤਾ ਹੈ, ਜਦ ਯਸਾਯਾ ਉਹ ਨਿਚਾਵਾਨ ਜਦ ਉਹ ਅਜਿਹੀ ਥਾਂ ਤੇ ਆ ਗਿਆ ਜਿੱਥੇ ਉਹਨੇ ਮਨੁੱਖ ਦੀ ਅਸਫਲਤਾ ਨੂੰ ਵੇਖਿਆ ਸੀ, ਜਿਹਨੇ ਪਰਮੇਸ਼ਰ ਨੂੰ ਪੇਸ਼ ਕਰਨ ਦਾ ਯਤਨ ਕੀਤਾ ਸੀ, ਤਦ ਉਹਨੇ ਵੇਖਿਆ ਕਿ ਪਰਮੇਸ਼ਰ ਹੇਠਾਂ ਉਤਰ ਆਇਆ ਤੇ ਇਹਦੀ ਸੱਚਾਈ ਨੂੰ ਵੇਖਿਆ, ਤਦ ਉਹ ਪੁਕਾਰ ਉੱਠਿਆ ਹੈ ਮੇਰੇ ਉਤੇ ਹਾਏ, ਕਿਉਂਕਿ ਪਰਮੇਸ਼ਰ ਨੇ ਅਜਿਹਾ ਵਾਅਦਾ ਕੀਤਾ ਹੈ, ਉਹਨੇ ਹਰੇਕ ਪੀੜੀ ਨਾਲ ਅਜਿਹਾ ਕੀਤਾ ਹੈ, ਉਹ ਸਾਡੇ ਨਾਲ ਵੀ ਸਾਡੀ ਪੀੜੀ ਵਿੱਚ ਵਾਅਦਾ ਕਰ ਰਿਹਾ ਹੈ। ਅਸੀਂ ਹਰੇਕ ਚੀਜ਼ ਨੂੰ ਠੀਕ ਬਿਲਕੁਲ ਆਪਣੀ ਥਾਂ ਉੱਤੇ ਉਹਦੀ ਆਮਦ ਦੇ ਲਈ ਵੇਖਦੇ ਹਾਂ। ਹੁਣ ਕੀ ਤੁਸੀਂ ਨੇਚਾ ਕਰਦੇ ਹੋ ਕਿ ਉਹ ਇੱਥੇ ਹੈ? ਕਾਸ਼ ਕਿ ਉਹ ਹੁਣ ਮੇਰੀ ਮਦਦ ਕਰੇ। ਮੈਂ ਜਾਣਨਾ ਚਾਹੁੰਦਾ ਹਾਂ ਕਿ ਕਿੰਨੇ ਬਿਮਾਰ ਲੋਕ ਹਨ, ਆਪਣਾ ਹੱਥ ਖੜਾ ਕਰੋ। ਤੁਹਾਡੇ ਪਾਸ ਵਿਸ਼ਵਾਸ ਹੈ, ਅਤੇ ਹੁਣ ਮੈਂ ਤੁਹਾਨੂੰ ਆਖਦਾ ਹਾਂ ਕਿ ਤੁਸੀਂ ਇਹ ਇਬਰਾਨੀਆਂ ਦੀ ਲਿਖਤ ਲਓ ਕਿ ਉਹ ਸਾਡੇ ਇਕਰਾਰ ਦਾ ਪ੍ਰਧਾਨ ਜਾਜਕ ਹੈ, ਅਤੇ ਉਹਨੂੰ ਅਸੀਂ ਆਪਣੀਆਂ ਦੁਰਬਲਤਾਈਆਂ ਦੇ ਦੁਆਰਾ ਛੂ ਸਕਦੇ ਹਾਂ। ਹੁਣ ਤੁਸੀਂ ਪ੍ਰਾਰਥਨਾ ਕਰੋ ਕਿ ਪਰਮੇਸ਼ਰ ਮੈਨੂੰ ਹੁਣ ਤੈਨੂੰ ਛੂਣ ਦੇ, ਅਤੇ ਤਦ ਤੂੰ ਵਾਪਸੀ ਵਿੱਚ ਭਾਈ ਬ੍ਰਾਨਮ ਦੇ ਦੁਆਰਾ ਸਾਡੇ ਨਾਲ ਬੋਲ ਜਿੱਦਾਂ ਕਿ ਤੂੰ ਆਪਣੇ ਅਸਲੀ ਪੁੱਤਰ ਦੇ ਦੁਆਰਾ ਬੋਲਿਆ ਸੀ, ਅਤੇ ਉਹ ਮੇਰੇ ਵਾਂਗ ਹੀ ਲੇ ਪਾਲਕ ਪੁੱਤਰ ਹੈ। ਪਰ ਤੂੰ ਵਾਅਦਾ ਕੀਤਾ ਆ ਕਿ ਇਹਨਾਂ ਅੰਤ ਦੇ ਦਿਨਾਂ ਵਿੱਚ ਤੂੰ ਕਰੇਗਾ। ਹੁਣ ਪ੍ਰਭੂ ਮੈਨੂੰ ਕੁਝ ਅਸਲੀ ਚੀਜ਼ ਵੇਖਣ ਦੇ, ਅਤੇ ਤੁਸੀਂ ਪ੍ਰਾਰਥਨਾ ਕਰੋ ਕਾਸ਼ ਕਿ ਸੁਰਗ ਦਾ ਪਰਮੇਸ਼ਰ ਆਧਾਰ ਤੇ ਕਿ ਮੈਂ ਆਪਣਾ ਦਿਲ ਇਸ ਸ਼ਿਕਾਗੋ ਨਗਰ ਵਿੱਚ ਪੂਰੀ ਤਰ੍ਹਾਂ ਉਲਧਿਆ ਆ, ਜਿੱਦਾਂ ਕਿ ਜਿੱਥੇ ਵੀ ਮੈਂ ਜਾਂਦਾ ਹਾਂ ਇਦਾਂ ਹੀ ਕਰਦਾ ਹਾਂ। ਕਾਸ਼ ਕਿ ਉਹ ਇਹਨੂੰ ਇਦਾਂ ਹੀ ਹੋਣ ਦੇਵੇ। ਉਹ ਵਿਅਕਤੀ ਜਿਹੜਾ ਆਪਣੀ ਗੱਦੀ ਉੱਤੇ ਪਛਾਣ ਉਠਾਇਆ ਉਹ ਵੱਡਾ ਆਦਮੀ ਹੈ ਇੱਥੇ ਮੇਰੇ ਸਾਹਮਣੇ ਬੈਠਾ ਹੋਇਆ ਆ ਜਿਹਨੇ ਆਪਣੇ ਹੱਥ ਚੁੱਕੇ ਹਨ ਨਹੀਂ ਉਹ ਜਿਹੜਾ ਪਛਾਣ ਚਿੱਟੀ ਕਮੀਜ਼ ਪਾਈ ਬੈਠਾ ਹੈ ਇਹ ਠੀਕ ਤੁਸੀਂ ਆਪਣੇ ਆਪ ਦੇ ਲਈ ਨਹੀਂ ਪਰ ਤੁਸੀਂ ਕਿਸੇ ਦੂਜੇ ਦੇ ਲਈ ਪ੍ਰਾਰਥਨਾ ਕਰ ਰਹੇ ਹੋ ਇਹ ਸੇਵਾਦਾਰ ਹੈ ਕੀ ਤੁਸੀਂ ਨੇਚਾ ਕਰਦੇ ਹੋ ਕਿ ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿ ਉਹਨੂੰ ਕੀ ਨੁਕਸਿਆ ਉਹਨੂੰ ਦਿਲ ਦੀ ਬਿਮਾਰੀ ਆ ਜੇ ਗੱਲ ਠੀਕ ਆ ਆਪਣਾ ਹੱਥ ਹਿਲਾਓ ਉਹਦੇ ਲਈ ਹੁਣ ਨੇਚਾ ਕਰੋ ਜੇ ਤੁਸੀਂ ਕੇਵਲ ਨੇਚਾ ਕਰੋਗੇ ਤੁਹਾਨੂੰ ਨੇਚਾ ਕਰਨੀ ਪੈਣੀ ਆ ਜੇ ਤੁਸੀਂ ਨੇਚਾ ਨਹੀਂ ਕਰੋਗੇ ਤਾਂ ਇਹ ਕਾਮਯਾਬ ਨਹੀਂ ਹੋਵੇਗਾ ਮਨੁੱਖ ਦੀ ਵਫਾਦਾਰੀ ਇਧਰ ਇੱਥੇ 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 ਇਸ ਸਿਰੇ ਤੇ ਇੱਕ ਔਰਤ ਬੈਠੀ ਹੋਈ ਆ ਦੂਜੀ ਕਤਾਰ ਵਿੱਚ ਦੂਜੇ ਨੰਬਰ ਦੀ ਕੁਰਸੀ ਉੱਤੇ ਠੀਕ ਇੱਥੇ ਉਹ ਚਮੜੀ ਦੇ ਰੋਗ ਤੋਂ ਦੁੱਖ ਪਾ ਰਹੀ ਆ ਇਹ ਉਹਦੇ ਚਮ ਦੇ ਵਿੱਚ ਰੋਗ ਦੇ ਫੈਲਣ ਦੇ ਕਾਰਨ ਆ ਉਸ ਸਿਰੇ ਤੇ ਔਰਤ ਭੂਰੇ ਵਾਲਾ ਵਾਲੀ ਔਰਤ ਆਪਣੇ ਪੈਰਾਂ ਤੇ ਖੜੀ ਹੋ ਜਾ ਤਾਂ ਕਿ ਲੋਕ ਤੈਨੂੰ ਵੇਖ ਸਕਣ ਹਾਂਜੀ ਇਹ ਤੂੰ ਆ ਸੱਚ ਆ ਇਹ ਚਰਮ ਰੋਗ ਸੰਚਾਰ ਦੇ ਕਾਰਨ ਹੈ ਤੇ ਤੇਰੇ ਸਰੀਰ ਵਿੱਚ ਹੋਰ ਵੀ ਕਠਿਨਾਈਆਂ ਹਨ ਜੇ ਗੱਲ ਠੀਕ ਹੈ ਤਾਂ ਆਪਣਾ ਹੱਥ ਉਤਾਂਹ ਚੁੱਕ ਹੁਣ ਵੇਖੋ ਇਹਨੇ ਕਿਹਨੂੰ ਛੂਇਆ ਆ ਮੈਨੂੰ ਨਹੀਂ ਉਹਨੇ ਤਾਂ ਉਹਨੂੰ ਛੂਇਆ
Jesus Christ is the same yesterday.
ਯਿਸੂ ਮਸੀਹ ਅੱਜ ਕੱਲ ਅਤੇ ਜੁਗਾਂ ਜੁਗ ਇੱਕੋ ਜਿਹਾ ਆ ਇੱਥੇ ਇੱਕ ਔਰਤ ਆ ਜਿਹੜੀ ਠੀਕ ਪਿੱਛੇ ਬੈਠੀ ਹੋਈ ਆ ਉਹਨੂੰ ਇੱਕ ਨੁਕਸਿਆ ਸਿਰ ਵਿੱਚ ਆਵਾਜ਼ ਗੂੰਜਦੀ ਹੈ ਪਰੇਸ਼ਾਨ ਹੈ ਕਠਿਨਾਈਆਂ ਹਨ ਸ਼੍ਰੀਮਤੀ ਪਾਈਫਰ ਤੂੰ ਆਪਣੇ ਸਾਰੇ ਦਿਲ ਨਾਲ ਯਕੀਨ ਕਰ ਆਪਣੇ ਪੈਰਾਂ ਤੇ ਖੜੀ ਹੋ ਜਾ ਮੈਂ ਤੈਨੂੰ ਨਹੀਂ ਜਾਣਦਾ ਪਰ ਯਿਸੂ ਮਸੀਹ ਤੈਨੂੰ ਤੇਰੀ ਮੁਰਾਦ ਬਖਸ਼ਦਾ ਆ ਹੂੰ ਮੈਂ ਉਹਨੂੰ ਕਦੇ ਵੀ ਜਿੰਦਗੀ ਭਰ ਨਹੀਂ ਵੇਖਿਆ ਉਹ ਮੇਰੇ ਲਈ ਉਪਰੀਆ ਇਹ ਬੰਦ ਹੋ ਜਾਵੇਗਾ ਚਿੰਤਾ ਨਾ ਕਰ ਤੇਰੇ ਵਿਸ਼ਵਾਸ ਨੇ ਤੈਨੂੰ ਚੰਗਿਆ ਕੀਤਾ ਹੈ ਕੀ ਤੁਸੀਂ ਨੇਚਾ ਕਰਦੇ ਹੋ ਕੀ ਤੁਸੀਂ ਨਹੀਂ ਵੇਖਦੇ ਕਿ ਉਹਨੇ ਕੀ ਵਾਅਦਾ ਕੀਤਾ ਆ ਉਹ ਆਦਮੀ ਜਿਹੜਾ ਪਿੱਛੇ ਬੈਠਾ ਹੋਇਆ ਆ ਉੱਥੇ ਕੀ ਤੂੰ ਉਹ ਚਾਨਣ ਜਾਂ ਉਹ ਜੋਤ ਨੂੰ ਨਹੀਂ ਵੇਖਦਾ ਉਹਦੀ ਹਾਲਤ ਬਹੁਤ ਮਾੜੀ ਆ ਉਹਦੇ ਗਲ ਵਿੱਚ ਗਿਲਟੀ ਆ ਉਹਦਾ ਚੀਰ ਫਾੜ ਹੋਇਆ ਸੀ ਵੈਦਾ ਹਕੀਮਾਂ ਨੇ ਉਹਨੂੰ ਇਹਦੇ ਬਾਰੇ ਵਿੱਚ ਬਹੁਤ ਜ਼ਿਆਦਾ ਆਸ ਨਹੀਂ ਰਖਾਈ ਆ ਕੀ ਤੂੰ ਨੇਤਾ ਕਰ ਰਿਹਾ ਆ ਕਿ ਪਰਮੇਸ਼ਰ ਤੈਨੂੰ ਚੰਗਾ ਕਰ ਦੇਗਾ ਕੀ ਤੁਸੀਂ ਸ਼੍ਰੀਮਾਨ ਸਟੋਨ ਲੇਖ ਇਹਨੂੰ ਪ੍ਰਵਾਨ ਕਰਦੇ ਹੋ ਕੀ ਤੁਸੀਂ ਆਪਣੇ ਸਾਰੇ ਦਿਲ ਨਾਲ ਨੇਚਾ ਕਰਦੇ ਹੋ ਠੀਕ ਆ ਤਦ ਆਪਣੇ ਪੈਰਾਂ ਤੇ ਖੜੇ ਹੋ ਜਾਓ ਯਿਸੂ ਮਸੀਹ ਤੈਨੂੰ ਚੰਗਿਆ ਕਰਦਾ ਹੈ ਜੇ ਤੂੰ ਵਿਸ਼ਵਾਸ ਕਰ ਸਕੇ
This lady laying over here in this stretcher.
ਇਹ ਔਰਤ ਜਿਹੜੀ ਇਸ ਫੱਟੇ ਤੇ ਪਈ ਹੈ
ਆਫ ਕੋਰਸ
ਤੇਰੇ ਕੋਲ ਕੋਈ ਪ੍ਰਾਰਥਨਾ ਪੱਤਰ ਨਹੀਂ ਆ ਤੇ ਏਦਾਂ ਦੀ ਹੁਣ ਕੋਈ ਚੀਜ਼ ਨਹੀਂ ਆ
You're paralyzed.
ਤੇਰੇ ਅੰਗ ਮਾਰੇ ਗਏ ਹਨ
Do you believe this to be the truth?
ਕੀ ਤੂੰ ਇਹਨੂੰ ਸੱਚ ਮੰਨਦੀ ਹੈ ਜੇ ਤੂੰ ਨੇ ਚਾਹਦੀ ਆ ਕਿ ਜੋ ਤੂੰ ਅੱਜ ਰਾਤ ਸੁਣਿਆ ਆ ਉਹ ਸੱਚ ਆ
If you lay there,
ਜੇ ਤੂੰ ਉੱਥੇ ਪਈ ਰਹੇ ਤਾਂ ਤੂੰ ਮਰ ਜਾਵੇਂਗੀ
But Jesus Christ can heal
ਪਰ ਯਿਸੂ ਮਸੀਹ ਅਜੇ ਅਧਰੰਗੀ ਨੂੰ ਵੀ ਠੀਕ ਕਰ ਸਕਦਾ ਆ ਕੀ ਤੂੰ ਨੇਤਾ ਕਰਦੀ ਆ ਕਿ ਉਹ ਕਰੇਗਾ ਜੇ ਤੂੰ ਨੇਤਾ ਕਰੇ ਤੇ ਇਹਨੂੰ ਸਵੀਕਾਰ ਕਰੇ ਤਾਂ ਤੂੰ ਉਸ ਮੰਜੀ ਤੋਂ ਉੱਠ ਕੇ ਆਪਣੇ ਘਰ ਜਾ ਸਕਦੀ ਹੈ ਯਿਸੂ ਮਸੀਹ ਦੇ ਨਾਮ ਵਿੱਚ ਚੰਗੀ ਹੋ ਜਾ ਉਹ ਵੇਖੋ ਉਹ ਆ ਰਹੀ ਜੇ ਉਸ ਫੱਟੇ ਤੋਂ ਉੱਠ ਕੇ ਕੋਈ ਜਣਾ ਉਹਨੂੰ ਜਰਾ ਉੱਠਣ ਵਿੱਚ ਸਹਾਰਾ ਦੇਵੇ ਕਿਉਂਕਿ ਉਹਦਾ ਪਾਸਾ ਮਾਰਿਆ ਹੋਇਆ ਆ ਕੋਈ ਜਣਾ ਉਹ ਵੇਖੋ ਉਹ ਆਪਣੇ ਆਪ ਕੁਰਸੀ ਵਿੱਚੋਂ ਚੰਗੀ ਹੋ ਕੇ ਯਿਸੂ ਮਸੀਹ ਦੇ ਨਾਮ ਵਿੱਚ ਆ ਰਹੀ ਹੈ ਕੀ ਤੁਸੀਂ ਆਪਣੇ ਦਿਲ ਨਾਲ ਵਿਸ਼ਵਾਸ ਕਰਦੇ ਹੋ ਤਦ ਆਪਣੇ ਪੈਰਾਂ ਤੇ ਖੜੇ ਹੋ ਜਾਓ ਆਓ ਵੇਖੋ ਸਭਾ ਦੇ ਵਿੱਚੋਂ ਦੀ ਔਰਤ ਤੁਰ ਕੇ ਆ ਰਹੀ ਆ ਇਹਦੇ ਅੰਗ ਮਾਰੇ ਹੋਏ ਸਨ ਮੇਰੇ ਪ੍ਰਭੂ ਬੋਲ ਮਸਾ ਕਰ ਕੀ ਤੁਸੀਂ ਆਪਣੇ ਸਾਰੇ ਦਿਲਾਂ ਨੇਚਾ ਕਰਦੇ ਹੋ ਇੱਥੇ ਇੱਕ ਹੋਰ ਆਦਮੀ ਆ ਇਹਦਾ ਵੀ ਪਸਾ ਮਾਰਿਆ ਹੋਇਆ ਸੀ ਤੇ ਵੀ ਮੰਜੀ ਵਿੱਚ ਉੱਠ ਕੇ ਬਾਹਰ ਆ ਗਿਆ ਆ ਤੇ ਪਰਮੇਸ਼ਰ ਦੀ ਉਸਤਤ ਵਡਿਆਈ ਕਰ ਰਿਹਾ ਹੈ ਕੀ ਤੁਸੀਂ ਨੇਚਾ ਕਰਦੇ ਹੋ ਦੂਜਾ ਕਿੱਥੇ ਆ ਸਾਰੀਆਂ ਹੀ ਮੰਜੀਆਂ ਖਾਲੀ ਹਨ ਸਭ ਕੁਝ ਹੀ ਹਰੇਕ ਆਪਣੀ ਪੈਰਾਂ ਤੇ ਖੜਾ ਹੋ ਕੇ ਪਰਮੇਸ਼ਰ ਦੀ ਉਸਤਤ ਤੇ ਵਡਿਆਈ ਕਰ ਰਿਹਾ ਹੈ ਜਿਹੜਾ ਪਹਿਲਾਂ ਮੰਜੀ ਦੇ ਉੱਤੇ ਪਿਆ ਸੀ ਯਾਦ ਆਖਦੇ ਫੁੱਲ ਨੇ ਨਵੀ ਨੂੰ ਛੂ ਲਿਆ ਸੀ ਇਹ ਉਹ ਪਿਆ ਜਿਹਦਾ ਪਾਸਾ ਮਾਰਿਆ ਹੋਇਆ ਸੀ ਉਹ ਮੰਚ ਦੀ ਵੱਲ ਤੂੰ ਕੇ ਆ ਰਹੀ ਆ ਪਰਮੇਸ਼ਰ ਦੀ ਉਸਤਤ ਵਡਿਆਈ ਹੋਵੇ ਉਹਨੂੰ ਉਸਤਤ ਤੇ ਵਡਿਆਈ ਦਵੋ ਇੱਥੇ ਕੋਈ ਮਨੁੱਖਿਆ ਜੋ ਕਿ ਮੰਚ ਉੱਤੇ ਆ ਰਿਹਾ ਆ ਉਹਦੀ ਵੱਲ ਵੇਖੋ ਪੌੜੀਆਂ ਚੜ ਰਿਹਾ ਹੈ ਭਾਈ ਆਓ ਪਰਮੇਸ਼ਰ ਦੀ ਉਸਤਤ ਤੇ ਵਡਿਆਈ ਕਰੀਏ ਆਪਣੇ ਹੱਥ ਖੜੇ ਕਰਕੇ ਪਰਮੇਸ਼ਰ ਦੀ ਉਸਤਤ ਤੇ ਵਡਿਆਈ ਕਰੋ